सागर तरिया साधु संगे निरपौ नाम जपो हर रंगे पर तन दुख किच पाप न फेड़े जम जंदार न आवे नेड़े तृष्णा अगण प्रव्या बुझाई नानक उदर प्रभ सरनाई तृष्णा अगण प्रव्या बुझाई नानक उदर प्रभ सरनाई गुर वडभागी पाया ऐसा गुर वडभागी पाया गुर वडभागी पाया ऐसा गुर वडभागी पाया गुर वडभागी
पानी पाया
ਗੁਰਵਡ ਪਾਲੀ ਪਾਇਆ, ਗੁਰਵਡ ਪਾਲੀ ਪਾਇਆ, ਗੁਰਵਡ ਪਾਲੀ ਪਾਇਆ, ਉਹ ਫੁੱਲੇ ਮਾਰ ਕੁਝ ਨਹੀਂ ਬਸਾਇਆ, ਫੁੱਲੇ ਮਾਰ ਕੁਝ ਨਹੀਂ ਬਸਾਇਆ, ਗੁਰਵਡ ਪਾਲੀ ਪਾਇਆ, ਗੁਰਵਡ ਪਾਲੀ
ਸੁਖ ਕਰਤ ਜਨਮ ਫੁਨ ਬੂਆ,
ਵਾਹਿਗੁਰੂ ਵਾਹਿ,
ਚਰਨ ਕਮਲ ਗੁਰ ਆਸ਼ਮ ਦੀਆ,
ਵਾਹਿਗੁਰੂ ਵਾਹਿ,
ਅਗਨ ਸਾਗਰ ਬੂਟਤ ਸੰਸਾਰਾ,
ਵਾਹਿਗੁਰੂ ਵਾਹਿਗੁਰੂ,
ਅਗਨ ਸਾਗਰ ਬੂਟਤ ਸੰਸਾਰਾ,
ਵਾਹਿਗੁਰੂ ਵਾਹਿਗੁਰੂ,
ਨਾਨਕ ਬਹਾ ਪਕੜ ਸਤ ਗੁਰ ਨਿਸਤਾਰਾ,
ਅਗਨ ਸਾਗਰ ਬੂਟਤ ਸੰਸਾਰਾ, ਅਗਨ ਸਾਗਰ ਬੂਟਤ ਸੰਸਾਰਾ, ਅਗਨ ਸਾਗਰ ਬੂਟਤ ਸੰਸਾਰਾ,
ਪਾਇਆ, ਗੁਰਵਡ ਪਾਲੀ ਪਾਇਆ।
फूले मार्ग जिन्हें बताया, ऐसा गुर वड भागी पाया। सिमर मना राम नाम चितारे, बस रहे हृदय गुरु चरण प्यारे। सिमर मना राम नाम चितारे, बस रहे हृदय गुरु चरण प्यारे। हाँ जी ऐसे गुर को बल बल जाया, गुर को बल बल जाइया,
ऐसे गुर को बल बल जाइया, ऐसे गुर को बल बल जाइया,
ऐसे गुर को बल बल
जाइया, ऐसे गुर को बल बल जाइया,
बल बल जाइया, बल बल जाइया, बल बल जाइया, बल बल जाइया,
बल बल जाइया, बल बल जाइया, बल बल जाइया, बल बल जाइया, बल बल जाइए, बल बल जाइए, बल बल जाइए, बल बल जाइए,
ऐसे गुर को बल बल जाइए, ऐसे गुर को बल बल जाइए,
ऐसे गुर को बल बल जाइए, ऐसे गुर को बल बल जाइए,
ऐसे गुर को बल बल जाइए,
ऐसे गुर को बल बल जाइए।
बलहारी गुर अपने द्यों हाड़ी साधुवार, जिन मानस ते देवते किए करपना लागी वार। बल बल जावानी में ऐसे आंगुरातो, बल बल
बल जावा जी मैं कैसे आंगुरा तो, बल बल जावा जी मैं कैसे आंगुरा तो,
बल बल जावा जी मैं कैसे,
बल बल जावा जी मैं कैसे आंगुरा तो
मानस दे देवते किए करत ना लागी वार भूले मारुग जिन्हें बताया ऐसा गुर वडपागी पाया जिन्ना मानसा को देवते
वाह ਵਾਲੀ ਸੰਗਤ ਨੂੰ ਬੇਨਤੀ ਹੈ ਕਿ ਜਲਦੀ ਜਲਦੀ ਨਮਸਕਾਰ ਕਰਕੇ ਸੋ ਪੰਡਾਲ ਵਿੱਚ ਜਿੱਥੇ ਜਿੱਥੇ ਜਗ੍ਹਾ ਮਿਲਦੀ ਪਿਆਰ ਦੇ ਨਾਲ ਸਜੋ। ਲੰਗਰ ਵਾਲੇ ਸੇਵਾਦਾਰਾਂ ਨੂੰ ਬੇਨਤੀ, ਜਿਤਨਾ ਸਮਾਂ ਦੀਵਾਨ ਚੱਲੇਗਾ ਲੰਗਰ ਬੰਦ ਕਰ ਦਿਓ। ਦੀਵਾਨ ਦੀ ਸਮਾਪਤੀ ਤੋਂ ਬਾਅਦ ਫਿਰ ਸੰਗਤਾਂ ਨੂੰ ਪ੍ਰਸ਼ਾਦਾ ਪਾਣੀ ਛਕਾਇਆ ਜਾਵੇ। ਆਓ ਆਪਾਂ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਦੀਆਂ ਵਿਚਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਉਠਤ ਸੁਖੀਆ ਬੈਠਤ ਸੁਖੀਆ ਪਾਉ ਨਹੀਂ ਲਾਗੈ ਜਾਏ ਸੇ ਬੁਝਿਆ ਰਖਾਏ ਇੱਕ ਹਮਾਰਾ ਸਵਾਮੀ ਸਗਲ ਘਟਾਂਕਾ ਅੰਤਰ ਜਾਮੀ ਸੋਏ ਅਚਿੰਤਾ ਜਾਗ ਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦਿਰੜਾਇਆ ਰੱਖਾ ਏਕ ਹਮਾਰਾ ਸਵਾਮੀ ਸਗਲ ਘਟਾਂਕਾ ਅੰਤਰ ਜਾਮੀ ਆਉ ਪਿਆਰਿਓ ਰਲ ਕੇ ਕੁਝ ਸਮਾਂ ਗੁਰਬਾਣੀ ਕੀਰਤਨ ਕਰੀਏ ਜਿਹੜੀ ਸੰਗਤ ਬਾਹਰ ਆਵਾਜ਼ ਸੁਣਦੀ ਹੈ ਜਲਦੀ ਜਲਦੀ ਜਿੱਥੇ ਜਿੱਥੇ ਜਗ੍ਹਾ ਮਿਲੇ ਪਿਆਰ ਨਾਲ ਸਜੋ ਪ੍ਰਸ਼ਾਦ ਪਾਣੀ ਛੱਕ ਕੇ ਆਰਾਮ ਨਾਲ ਚੌਂਕੜੇ ਮਾਰ ਕੇ ਮੌਸਮ ਬੜਾ ਸੁਹਾਵਣਾ ਹੈ ਤੇ ਟਿਕਾ ਬਣਾ ਕੇ ਹਾਜ਼ਰ ਹੋ ਕੇ ਆਪਣੇ ਆਪ ਨੂੰ ਹਾਜ਼ਰ ਕਰਕੇ ਪੂਰੀ ਤਰ੍ਹਾਂ ਕੌਨਸਨਟ੍ਰੇਟ ਕਰੀਏ ਇਕਾਗਰਤਾ ਬਣਾਈਏ ਸਮਝਣ ਦੀ ਕੋਸ਼ਿਸ਼ ਕਰੀਏ ਮਨ ਨੂੰ ਆਪਣੀ ਸੁਰਤ ਨੂੰ ਸਿੱਖ ਬਣਾਈਏ ਸ਼ਬਦ ਗੁਰੂ ਸੁਰਤ ਧੁਨ ਚੇਲ ਸੋ ਕੋਸ਼ਿਸ਼ ਕਰੀਏ ਭਾਈ ਜਲਦੀ ਜਲਦੀ ਨਮਸਕਾਰ ਕਰਕੇ ਜਿੱਥੇ ਜਿੱਥੇ ਜਗ੍ਹਾ ਮਿਲੇ ਪਿਆਰ ਨਾਲ ਆਉਣ ਵਾਲੀ ਸੰਗਤ ਨੂੰ ਬੇਨਤੀ ਇੱਧਰਲੇ ਪਾਸੇ ਜਗ੍ਹਾ ਹੈ ਨਾਲ ਨਾਲ ਪਰਦਿਆਂ ਦੇ ਨਾਲ ਨਾਲ ਇੱਧਰਲੇ ਪਾਸੇ ਆ ਕੇ ਜਿਹੜੇ ਵੀਰ ਆ ਰਹੇ ਹੈ ਉਹ ਸਜਣ ਬੱਚਿਆਂ ਦਾ ਖਿਆਲ ਰੱਖਿਓ ਤੇ ਹੁਣ ਨਾਲ ਬੋਲੋ ਸਾਰੇ ਰੱਖ ਪਿਤਾ ਪ੍ਰਭ ਮੇਰੇ ਰੱਖ ਪਿਤਾ ਰਾਖ ਪਿਤਾ मोहे निर्गुण सब गुण तेरे मोहे निर्गुण सब गुण तेरे, मोहे निर्गुण सब गुण तेरे, बोलो राख पिता प्रभु मेरे, राख पिता पढ़ो पढ़ो प्रभु मेरे, राख पिता राख पिता ਕਹੋ ਨਾ ਸਾਰੀ ਸੰਗਤ ਬੋਲ
Wah 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 w
मैं निर्गुण यारे को गुण नाय, 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 निर्गुण यारे तरस पयोई अबे, आपे तरस पयोई अबे, तरस पयोई
आपे, तरस पयोई अबे, तरस पयोई आपे, तरस पयोई अबे, तरस पयोई
आपे, तरस पयोई अबे, तरस पयोई आपे, तरस पयोई आपे, तरस पयोई
ओ जी आपे, तरस पयोई आपे, आपे तरस पयोई आपे, तरस पयोई ओ आपे, तरस पयोई आपे, तरस पयोई आपे,
फड़ो फड़ो
आपे, तरस पयोई
बोलो जी आपे, तरस
ਗੁਣ ਨਾਹੀ ਮੈਂ ਨਿਰਗੁਣ ਯਾਰੇ ਉਹ ਗੁਣ
ਸਾਧ ਸੰਗਤ ਜੀ ਦੂਰੋਂ ਨੇੜੇ ਚੱਲ ਕੇ ਹਾਜ਼ਰੀ ਭਰ ਰਹੇ ਹਾਂ। ਇੱਕੇ ਵਾਰੀ ਕਹਿਣ ਤੇ ਗੱਜ ਕੇ ਫਤਿਹ ਬੁਲਾਓ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਥੋੜਾ ਜਿਹਾ ਦੂਸਰੇ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ। ਸੋ ਪਾਸੋਂ ਇਲਾਕੇ ਦੀ ਸੰਗਤ ਨੇ, ਸਾਰੇ ਵੀਰਾਂ ਨੇ ਰਲ ਕੇ ਉਪਰਾਲਾ ਕੀਤਾ ਹੈ, ਅੱਜ ਦੂਸਰੇ ਦੀਵਾਨ ਵਿੱਚ ਹਾਜ਼ਰ ਹੋਏ। ਮਨ ਬਿਰਤੀ ਇਕਾਗਰ ਕਰਕੇ ਬਹਿਣਾ ਹੈ। ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ, ਪਿੱਛੇ ਜਿਹੜੇ ਉਹ ਜਿੱਥੇ ਸੇਵਾਦਾਰ ਖੜੇ ਆ ਉੱਥੇ ਇੱਕ ਰਸਤਾ ਬੰਦ ਕਰ ਲਓ। ਪੰਜ ਸੱਤ ਸਿੰਘ ਉੱਥੇ ਨਾਲ ਬਹਿ ਜਿਓ ਭਾਈ, ਆਉਣ ਵਾਲਿਆਂ ਨੂੰ ਉੱਥੇ ਹੀ ਟਿਕਾ ਲਈਏ। ਜਿੰਨਾ ਕੁ ਸਮਾਂ ਸਾਡੇ ਪਾਸ ਰਹਿੰਦਾ ਮਨ ਬਿਰਤੀ ਇਕਾਗਰ ਕਰਕੇ ਬੈਠਣ ਦਾ ਯਤਨ ਕਰੀਏ। ਕੋਸ਼ਿਸ਼ ਕਰੀਏ ਸਾਡੀ ਬੁੱਧੀ ਦਾ ਵਿਕਾਸ ਹੋਵੇ, ਵਿਵੇਕ ਬੁੱਧ ਸਾਡੀ ਬਣੇ, ਗਲਤ ਠੀਕ ਪਰਖਣ ਵਾਲੀ ਸਾਡੀ ਮੱਤ ਬਣੇ, ਜਿਸ ਕਰਕੇ ਸਾਡੀ ਜ਼ਿੰਦਗੀ ਦੇ ਫੈਸਲੇ ਵਧੀਆ ਹੋ ਸਕਣ। ਵਿਵੇਕ ਦਾ ਮਤਲਬ ਹੈ ਇੰਟੈਲੀਜੈਂਸ, ਇੰਟੈਲੀਜੈਂਟ ਬੰਦੇ, ਜਿਨ੍ਹਾਂ ਕੋਲ ਚੰਗਾ ਦਿਮਾਗ ਹੈ, ਕੰਮ ਕਹਿ ਲਓ ਵਿਵੇਕੀ ਹੈ, ਜ਼ਿੰਦਗੀ ਦੇ ਫੈਸਲੇ ਬੜੇ ਸੋਹਣੇ ਲੈਂਦੇ ਹੈ, ਸਮਝ ਵਾਲੇ ਹੈ, ਅਕਲ ਵਾਲੇ ਹੈ। ਤੇ ਸਤਸੰਗ ਵਿੱਚ ਆਉਣ ਦਾ ਸਿੱਧਾ ਸਿੱਧਾ ਅਰਥ ਹੀ ਇਹ ਹੈ ਵੀ ਸਾਡਾ ਜਿਹੜਾ ਦਿਮਾਗ ਹੈ ਨਾ ਇਹ ਖੁੱਲ੍ਹੇ ਵਿਕਸਿਤ ਹੋਵੇ, ਅਸੀਂ ਸੋਚਣ ਲੱਗ ਜਾਈਏ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜਦੋਂ ਪੜ੍ਹਦੇ ਸਮਝਦੇ ਹਾਂ ਤੇ ਜਦੋਂ ਧਿਆਨ ਲਾ ਕੇ ਗੁਰਬਾਣੀ ਪੜ੍ਹਦੇ ਹਾਂ ਸਮਝਦੇ ਹਾਂ ਤੇ ਫਿਰ ਉਹਦੇ ਨਾਲ ਸਾਡਾ ਜਿਹੜਾ ਦਿਮਾਗ ਹੈ ਵਿਕਸਿਤ ਹੁੰਦਾ ਹੈ। ਬੜੇ ਸਵਾਲ ਸਾਡੇ ਦਿਮਾਗ ਵਿੱਚ ਪੈਦਾ ਹੁੰਦੇ ਨੇ, ਆਲੇ ਦੁਆਲੇ ਜੋ ਹੋ ਰਿਹਾ ਸੀ ਉਹਨਾਂ ਵੇਲਿਆਂ ਦੇ ਵਿੱਚ ਗੁਰੂ ਸਾਹਿਬ ਨੇ ਉਹ ਆਲੇ ਦੁਆਲੇ ਨੂੰ ਵੇਖ ਕੇ ਉਹ ਸਿਸਟਮ ਦੇ ਉੱਤੇ ਕਿੱਦਾਂ ਸਵਾਲ ਕੀਤੇ ਹੈ, ਕਿਉਂਕਿ ਸਵਾਲ ਉਹ ਬੰਦਾ ਕਰ ਸਕਦਾ ਹੁੰਦਾ ਹੈ ਜਿਹਦਾ ਦਿਮਾਗ ਚੱਲਦਾ, ਜਿਹੜਾ ਸੋਚੇਗਾ ਗਲਤ ਕੀ ਹੈ ਠੀਕ ਕੀ ਹੈ, ਸਵਾਲ ਤੇ ਉਹੀ ਕਰੇਗਾ ਨਾ। ਜਿਹੜਾ ਬੱਚਾ ਧਿਆਨ ਨਾਲ ਪੜ੍ਹ ਰਿਹਾ ਹੋਵੇਗਾ ਮਾਸਟਰ ਕੋਲ, ਐ ਧਿਆਨ ਇਕਾਗਰ ਨਾਲ ਹੋਵੇ ਜਿਹਦਾ, ਉਹੀ ਸਵਾਲ ਕਰੂ ਵੀ ਆਹ ਕਿਵੇਂ ਹੈ ਜੀ, ਤੇ ਜਿਹਦਾ ਧਿਆਨ ਲੱਗਿਆ ਹੀ ਨਹੀਂ ਹੁੰਦਾ ਪੜ੍ਹਾਈ ਵਿੱਚ ਉਹਨੇ ਕੀ ਸਵਾਲ ਕਰਨਾ। ਉਹ ਕਹਿੰਦਾ ਸਾਨੂੰ ਕੀ ਲੱਗੇ, ਬੋਰਡ ਤੇ ਜੋ ਲਿਖਦਾ ਲਿਖੀ ਜਾਣ ਦਿਓ, ਜੋ ਪੜ੍ਹਾਉਂਦਾ ਪੜ੍ਹਾਈ ਜਾਣ ਦਿਓ, ਪਰ ਜਿਹੜਾ ਥੋੜ੍ਹਾ ਜਿਹਾ ਦਿਮਾਗ ਵਰਤਦਾ ਹੈ ਬੱਚਾ ਪੜ੍ਹ ਰਿਹਾ ਜਿਹੜਾ ਕੁਝ ਸਮਝਣਾ ਚਾਹੁੰਦਾ, ਜਦੋਂ ਉਹਦੇ ਸਮਝ ਨਾ ਆਵੇ ਫਿਰ ਤੇ ਸਵਾਲ ਕਰੂ। ਤੇ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਸਮਝਦੇ ਹਾਂ ਤੇ ਸਤਿਗੁਰੂ ਜੀ ਸਾਨੂੰ ਸਵਾਲ ਕਰਨਾ ਸਿਖਾਉਂਦੇ ਆ, ਜਿਹਦੇ ਕਰਕੇ ਦਿਮਾਗ ਵਿਕਸਿਤ ਹੋਵੇ। ਹਰ ਬੱਚੇ ਦਾ ਦਿਮਾਗ ਤਾਂ ਵਿਕਸਿਤ ਹੋਇਆ ਕਿਉਂਕਿ ਬੱਚਾ ਬੜੇ ਸਵਾਲ ਕਰਦਾ ਹੈ। ਆਪਣੇ ਘਰਾਂ 'ਚ ਨਿੱਕੇ ਨਿੱਕੇ ਨਿਆਣੇ ਆ, ਤੁਸੀਂ ਨੋਟ ਕਰਕੇ ਵੇਖੋ, ਵਿਕਾਸ ਹੋਣਾ ਹੀ ਉਦੋਂ ਹੈ ਜਦੋਂ ਵਾਏ ਕਿਉਂ ਬੱਚਾ ਕਹਿੰਦਾ। ਧਿਆਨ ਨਾਲ ਸੁਣੋ ਵੀਰੋ, ਕਈ ਬੰਦੇ ਬੜੇ ਪਰੇਸ਼ਾਨ ਹੋ ਜਾਂਦੇ, ਕਹਿੰਦੇ ਸਾਡਾ ਨਿਆਣਾ ਬਹੁਤਾ ਹੀ ਕਹਿੰਦਾ ਆਹ ਕਿਉਂ ਆ ਡੈਡੀ, ਆਹ ਕਿਉਂ ਹੈ, ਆਹ ਕਿਉਂ ਹੈ, ਇਹ ਬਾਲਾ ਹੀ ਹਰ ਵੇਲੇ ਸਵਾਲ ਹੀ ਪੁੱਛੀ ਜਾਂਦਾ। ਬੱਚਾ ਜਾਣਨਾ ਚਾਹੁੰਦਾ। ਤੁਸੀਂ ਨੋਟ ਕਰੋ ਵੀਰੋ, ਭੈਣੋ ਨੋਟ ਕਰੋ, ਤੁਹਾਡੇ ਘਰਾਂ 'ਚ ਬੱਚੇ ਹੈ ਜਿਹੜੇ 5 ਸਾਲ ਦੇ ਹੈ, 4 ਸਾਲ ਦੇ ਹੈ, ਤੁਸੀਂ ਵੇਖਿਓ ਉਹ ਬੱਚਾ ਤੁਹਾਡੇ ਉੱਤੇ ਕਿੱਦਾਂ ਸਵਾਲ ਕਰਦਾ, ਆਹ ਕਿਉਂ ਹੈ, ਤੁਸੀਂ ਕਹਿਣਾ ਵੀ ਇਹ ਤਾਂ ਇੱਦਾਂ ਹੈ, ਅੱਛਾ ਇਹ ਫਿਰ ਕਿਉਂ ਹੈ, ਤੁਸੀਂ ਫਿਰ ਉਹਦਾ ਜਵਾਬ ਦਿੰਦੇ ਆ, ਫਿਰ ਕਹਿੰਦਾ ਨਹੀਂ ਇਹ ਕਿਉਂ ਹੈ। ਕਈ ਨਿਆਣੇ ਕਈ ਬੰਦੇ ਅੱਕ ਜਾਂਦੇ ਨੇ ਵੀ ਹੁਣ ਦੱਸ ਤੈਨੂੰ ਕੀ ਦੱਸੀਏ ਵੀ ਕਿਉਂ ਹੈ, ਹਾਥੀ ਐਡਾ ਵੱਡਾ ਕਿਉਂ ਹੈ, ਤੁਸੀਂ ਕਹਿੰਦੇ ਬੇਟਾ ਵੱਡਾ ਹੀ ਹੁੰਦਾ, ਅੱਛਾ ਫਿਰ ਕੁੱਤਾ ਵੱਡਾ ਕਿਉਂ ਨਹੀਂ ਹੁੰਦਾ, ਤੁਸੀਂ ਕਹਿੰਦੇ ਕੁੱਤਾ ਛੋਟਾ ਹੁੰਦਾ, ਅੱਛਾ ਕੁੱਤਾ ਛੋਟਾ ਕਿਉਂ ਹੁੰਦਾ, ਨਿਆਣੇ ਇੱਦਾਂ ਹੀ ਨੇ ਨਾ। ਇਹ ਫਲਾਣਾ ਮਰ ਗਿਆ ਤੂੰ ਕਿਉਂ ਨਹੀਂ ਮਰਿਆ ਇਹ ਕਿਉਂ ਮਰ ਗਿਆ ਇਹ ਕਿਉਂ ਮਰਦਾ ਹੈ ਇਹ ਕਿੱਥੇ ਚਲੇ ਜਾਂਦਾ ਹੈ ਕਰਦੇ ਜੀ ਨਿਆਣੇ ਸਵਾਲ ਬੋਲੋ ਪਿਆਰਿਓ ਸਵਾਲ ਕਰਦੇ ਨਾ ਉਹ ਬੱਚੇ ਹੈ ਤੇ ਇੱਕ ਤੇ ਨਿਸ਼ਾਨੀ ਪੱਕੀ ਹੈ ਨਾ ਵੀ ਬੱਚਾ ਵਿਕਾਸ ਕਰ ਰਿਹਾ ਫਿਰ ਉਹਦਾ ਦਿਮਾਗ ਵੱਧ ਰਿਹਾ ਹੈ ਉਹ ਸੋਚਣ ਲੱਗਿਆ ਹੈ ਉਹਦਾ ਦਿਮਾਗ ਚੱਲਿਆ ਹੈ ਇਹ ਨਿਸ਼ਾਨੀ ਹੈ ਨਾ ਬੱਚਾ ਵੱਧ ਰਿਹਾ ਹੈ ਜੇ 5 ਸਾਲ ਦਾ ਬੱਚਾ ਪੁੱਛਦਾ ਹੀ ਨਹੀਂ ਵੀ ਆਹ ਕਿਉਂ ਹੈ ਆਹ ਕਿਉਂ ਹੈ ਆਹ ਕਿਉਂ ਹੈ ਇਹਦਾ ਮਤਲਬ ਨਿਆਣੇ ਦਾ ਦਿਮਾਗ ਵਿਕਾਸ ਕਰ ਨਹੀਂ ਰਿਹਾ ਨਿੱਕਾ ਹੁੰਦਾ ਜਿਹੜਾ ਬੱਚਾ ਬਹੁਤ ਸਵਾਲ ਪੁੱਛਦਾ ਹੋਏਗਾ ਬਹੁਤ ਸਵਾਲ ਆਪੋ ਆਪਣੇ ਘਰਾਂ 'ਚ ਲੈ ਜਾਓ ਧਿਆਨ ਆਹ ਕਿਉਂ ਆਹ ਕਿਉਂ ਆਹ ਕਿਉਂ ਆਹ ਕਿਉਂ ਨੋਟ ਕਰਿਓ ਬੱਚਾ ਤੇਜ਼ ਹੋਏਗਾ ਪੜ੍ਹਾਈ 'ਚ ਵੀ ਤਿੱਖਾ ਦਿਮਾਗ ਹੈ ਉਹਦਾ ਤੇਜ਼ ਹੈ ਇਹ ਤੇ ਨਿਸ਼ਾਨੀ ਹੈ ਵਿਕਾਸ ਦੀ ਨਿਸ਼ਾਨੀ ਹੈ ਵਾਏ ਕਿਉਂ ਸਵਾਲ ਤੇ ਜਿਹੜਾ ਤੁਰਨ ਲੱਗਿਆ ਚੱਲਿਆ ਉਹ ਤੇ ਸਵਾਲ ਕਰਦਾ ਉਹ ਤੇ ਪੁੱਛਦਾ ਕੁਐਸਚਨ ਪੁੱਛਦਾ ਧਿਆਨ ਨਾਲ ਸਮਝੋ ਇਸੇ ਤਰ੍ਹਾਂ ਜਿਹੜਾ ਸਾਡਾ ਗੁਰੂ ਸਾਹਿਬ ਨੇ ਸਾਨੂੰ ਜਿਹੜੇ ਸਾਡੇ ਗੁਰੂ ਗ੍ਰੰਥ ਸਾਹਿਬ ਨੇ ਮੈਂ ਗੱਲ ਕਰਦਾ ਗੁਰਬਾਣੀ ਦੇ ਵਿੱਚੋਂ ਜੋ ਸਮਝ ਪੈਂਦੀ ਹੈ ਜੋ ਮੈਂ ਸਮਝਦਾ ਮੈਨੂੰ ਇਦਾਂ ਲੱਗਦਾ ਹੈ ਕਿ ਸਾਨੂੰ ਕਿਉਂ ਇਹ ਕਹਿਣਾ ਸਿਖਾਉਂਦੇ ਆ ਜਿਹੜਾ ਬੰਦਾ ਗੁਰਬਾਣੀ ਪੜ੍ਹਦਾ ਧਿਆਨ ਨਾਲ ਗੁਰਬਾਣੀ ਵੀ ਪੜ੍ਹਦਾ ਹੈ ਅਰਥ ਵੀ ਪੜ੍ਹਦਾ ਹੈ ਧਿਆਨ ਨਾਲ ਪੜ੍ਹਦਾ ਉਹ ਫਿਰ ਕਿਉਂ ਕਹਿਣਾ ਸਿੱਖ ਜਾਂਦਾ ਵੀ ਆਹ ਕਿਉਂ ਆਹ ਕਿਉਂ ਆਹ ਕਿਉਂ ਆਹ ਕਿਉਂ ਜਦੋਂ ਇਦਾਂ ਪੁੱਛਦਾ ਹੈ ਫਿਰ ਉਹਨੂੰ ਜਵਾਬ ਜਦੋਂ ਨਹੀਂ ਮਿਲਦਾ ਕੋਈ ਫਿਰ ਸੰਤੁਸ਼ਟੀ ਨਹੀਂ ਹੁੰਦੀ ਜਦੋਂ ਅਗਲਾ ਪੁੱਛਦਾ ਵੀ ਇੱਥੇ ਮੱਥਾ ਕਿਉਂ ਟੇਕਣਾ ਬੇਬੇ ਉਹਦੇ ਕੋਲ ਜਵਾਬ ਤੇ ਹੁੰਦਾ ਨਹੀਂ ਕਹਿੰਦੇ ਸਾਰੇ ਹੀ ਟੇਕਦੇ ਰਹੇ ਅੱਜ ਤੱਕ ਆਪਾਂ ਵੀ ਟੇਕਣਾ ਜਵਾਬ ਨਹੀਂ ਹੁੰਦਾ ਉਹ ਫਿਰ ਉਹ ਸਮਝ ਪੈ ਜਾਂਦੀ ਵੀ ਨਹੀਂ ਇਹ ਗਲਤ ਹੈ ਕੁਛ ਇੱਥੇ ਆਹ ਦੀਵਾ ਕਿਉਂ ਜਗਾਉਣਾ ਹੈ ਇੱਕ ਹੈ ਜਿਹੜਾ ਸਵਾਲ ਨਹੀਂ ਕਰਦਾ ਉਹ ਚੁੱਪ ਕਰਕੇ ਬਸ ਜਿਵੇਂ ਕਿਸੇ ਨੇ ਦੱਸਤਾ ਉਵੇਂ ਕਰੀ ਜਾਂਦਾ ਜਿਵੇਂ ਕਿਸੇ ਨੇ ਕਹਿਤਾ ਦਵਾ ਜਗਾ ਦੇ ਜਗਾ ਤਾ ਜਿਵੇਂ ਕਿਸੇ ਨੇ ਕਹਿਤਾ ਇਹਦਾ ਮਤਲਬ ਇਹ ਵੀ ਚੱਲ ਨਹੀਂ ਰਿਹਾ ਉਹ ਬੰਦਾ ਦਿਮਾਗ ਨਹੀਂ ਚੱਲਦਾ ਧਿਆਨ ਨਾਲ ਨੋਟ ਕਰਿਓ ਮੈਂ ਕਈ ਏਰੀਏ ਵਿੱਚ ਕਈ ਇਲਾਕਿਆਂ 'ਚ ਜਾਂਦਾ 20 ਸਾਲ ਹੋ ਗਏ ਏਦਾਂ ਸੰਗਤ 'ਚ ਪ੍ਰਚਾਰ ਕਰਦਿਆਂ ਏਦਾਂ ਸਟੇਜ ਤੇ ਬਹਿ ਕੇ ਮੈਂ ਹਜ਼ਾਰਾਂ ਲੱਖਾਂ ਲੋਕਾਂ ਨੂੰ ਵੇਖਿਆ ਆਪਣੀ ਜ਼ਿੰਦਗੀ 'ਚ ਵੱਡੇ ਵੱਡੇ ਇਕੱਠਾਂ ਦੇ ਵਿੱਚ ਗੱਲ ਕੀਤੀ ਹੈ ਦੇਸ਼ਾਂ ਵਿਦੇਸ਼ਾਂ ਵਿੱਚ ਇੱਥੇ ਬਹਿ ਕੇ ਮੈਂ ਗੱਲ ਕਰਦਾ ਰਿਹਾ ਤੇ ਮੈਂ ਵੇਖਿਆ ਕਈ ਜਗ੍ਹਾ ਕਈ ਕਈ ਸਰੋਤੇ ਇਦਾਂ ਦੇ ਹੁੰਦੇ ਇਦਾਂ ਬਹਿ ਕੇ ਪਤਾ ਲੱਗਦਾ ਵੀ ਇਸ ਏਰੀਏ ਦੇ ਵਿੱਚ ਬੰਦੇ ਦਿਮਾਗ ਬੜਾ ਚੱਲ ਰਿਹਾ ਤੇਜ਼ ਕਈ ਇਲਾਕੇ ਇਦਾਂ ਦੇ ਐਂ ਲੱਗਦਾ ਵੀ ਸਾਰੇ ਯਾਰ ਠੰਡੇ ਠੰਡੇ ਕਈਆਂ ਦਾ ਦਿਮਾਗ ਅਜੇ ਚੱਲਣ ਤੇ ਟਾਈਮ ਲੱਗਣਾ ਹੌਲੀ ਹੌਲੀ ਕਈਆਂ ਦੇ ਦਿਮਾਗ ਚੱਲ ਪੈਂਦੇ ਥੋੜੇ ਥੋੜੇ ਤੁਰਦੇ 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 ਤੁਰ ਪੈਂਦੇ ਜਮਾਂ ਹੀ ਪਿੰਗਲੇ ਹੋਏ ਪਏ ਆ ਪਿੰਗਲੇ ਤੁਰਨ ਲੱਗ ਗਏ ਪਿੰਗਲਿਆਂ ਦਾ ਤੁਰਨਾ ਕਿੱਡੀ ਵੱਡੀ ਗੱਲ ਹੈ ਇੱਥੇ ਗਰੇਵਾਲ ਡਾਕਟਰ ਹੈ ਮਲੇਰਕੋਟਲੇ ਉਹਨਾਂ ਨੇ ਮੈਨੂੰ ਉਦਣ ਦੱਸਣ ਸਾਡੇ ਅਮਰਗੜ੍ਹ ਤੋਂ ਬਜ਼ੁਰਗ ਆਏ ਤੇ ਮੈਨੂੰ ਕਹਿੰਦੇ ਜੀ ਹਜ਼ਾਰਾਂ ਬੱਚਿਆਂ ਦੇ ਆਪਰੇਸ਼ਨ ਕੀਤੇ ਹਜ਼ਾਰਾਂ ਬੱਚਿਆਂ ਦੇ ਆਪਣੀ ਜ਼ਿੰਦਗੀ 'ਚ ਆਪਰੇਸ਼ਨ ਕੀਤੇ ਕਈ ਨਿਆਣਿਆਂ ਦੇ ਨਾ ਜੰਮਦਿਆਂ ਦੇ ਪੈਰ ਇੱਦਾਂ ਅੰਦਰ ਨੂੰ ਮੁੜਿਆ ਹੋਇਆ ਹੁੰਦਾ ਵੀ ਪੰਜਾ ਜਿਹੜਾ ਹੈ ਪੰਜਾ ਅੱਡੀ ਨਾਲ ਲੱਗਿਆ ਹੋਇਆ ਹੁੰਦਾ ਇੱਦਾਂ ਮੁੜਿਆ ਇੱਦਾਂ ਜਿਵੇਂ ਹੱਥ ਹੈ ਨਾ ਮੇਰਾ ਇੱਦਾਂ ਮੁੜਿਆ ਹੋਇਆ ਹੁੰਦਾ ਦੋਵੇਂ ਦੋਵੇਂ ਪੈਰ ਵੀ ਐਂ ਮੁੜੇ ਹੋਏ ਹੁੰਦੇ ਉਹ ਡਾਕਟਰ ਨੂੰ ਹਿਸਾਬ ਸੀ ਪੰਜਾਬ ਦੇ ਵਿੱਚ ਗਰੇਵਾਲ ਸੁਣਿਆ ਹੋਣਾ ਪੁਰਾਣੇ ਬਜ਼ੁਰਗਾਂ ਨੂੰ ਪਤਾ ਹੋਊ ਪਹਿਲਾਂ ਤਾਂ ਕੁੱਪ ਦੇ ਟੋਟੇ ਤੇ ਸੀ ਉਹਨਾਂ ਦਾ ਹਸਪੀਟਲ ਮੁੜ ਕੇ ਮਲੇਰਕੋਟਲੇ ਚੌਂਕ ਦੇ ਵਿੱਚ ਤੇ ਜਿਹੜਾ ਬੱਚਾ ਵੀ ਐਂ ਮੁੜਿਆ ਹੁੰਦੇ ਪੈਰ ਉਹਦੇ ਐਂ ਤੇ ਐਂ ਉਹ ਇਹੋ ਜਿਹਾ ਹਿਸਾਬ ਆਇਆ ਬੰਦੇ ਨੂੰ ਉਹਨੂੰ ਉਹਨੇ ਸਿੱਧੇ ਕਰ ਦਿੰਦਾ ਸੀ ਬੜੇ ਬੰਦੇ ਬੱਚੇ ਉਹਨੇ ਤੁਰਨ ਲਾ ਦਿੱਤੇ ਡਾਕਟਰ ਬੜਿਆਂ ਬੱਚਿਆਂ ਤੋਂ ਹੁਣ ਤੇ ਚਲੋ ਬਜ਼ੁਰਗ ਹੋ ਗਏ ਸੋ ਇੱਕ ਡਾਕਟਰ ਹੈ ਜਿਹੜਾ ਪਿੰਗਲੇ ਤੁਰਨ ਲਾ ਦਿੰਦਾ ਚੱਲ ਨਾ ਵੀ ਤੁਰਿਆ ਯਾਰ ਪਿੰਗਲੇ ਰੋਟੀ ਖਾ ਹੀ ਲੈਂਦੇ ਹੈ ਪਿੰਗਲਾ ਕੋਈ ਬੰਦਾ ਲੱਤਾਂ ਤੋਂ ਅਪਾਹਜ ਹੋ ਗਿਆ ਆ ਵੀਰ ਸਾਡੇ ਇੱਥੇ ਬੈਠਾ ਹੋਣਾ ਹੈ ਉਹ ਲੱਤਾਂ ਤੋਂ ਅਪਾਹਜ ਹੈ ਮੈਂ ਉਹਨੂੰ ਪੁੱਛਦਾ ਸੀ ਮੈਂ ਕੀ ਕਰਦਾ ਕਹਿੰਦੇ ਟੇਲਰ ਆ ਮੈਂ ਰੋਟੀ ਆਪਣੀ ਖਾ ਹੀ ਲੈਂਦਾ ਨਾਲੇ ਆਪ ਪਲਦਾ ਨਾਲੇ ਸਾਰਾ ਟੱਬਰ ਪਾਲਦਾ ਲੱਤ ਬਾਂਹ ਟੁੱਟ ਜੇ ਕੰਮ ਚਲਾਊ ਹੋ ਜਾਂਦਾ ਕੰਮ ਬੰਦਾ ਚੱਲ ਜਾਂਦਾ ਭਾਈ ਨੌਕਰੀਆਂ ਮਿਲ ਜਾਂਦੀਆਂ ਹੱਥ ਨਹੀਂ ਕੰਮ ਕਰਦਾ ਲੱਤ ਨਹੀਂ ਕੰਮ ਕਰਦੀ ਕਈਆਂ ਦੀ ਇੱਕ ਅੱਖ ਨਹੀਂ ਕੰਮ ਕਰਦੀ ਕਈਆਂ ਦੀਆਂ ਦੋਵੇਂ ਅੱਖਾਂ ਕੰਮ ਨਹੀਂ ਕਰਦੀਆਂ ਦਰਬਾਰ ਸਾਹਿਬ ਦੇ  50% ਰਾਗੀ ਨੇਤਰਹੀਣ ਹੀ ਰਹੇ ਹੈ ਵੱਡੇ ਵੱਡੇ ਵਿਦਵਾਨ ਹਿੰਦੂਆਂ ਵਿੱਚ ਵੀ ਸਿੱਖਾਂ ਵਿੱਚ ਵੀ ਬਹੁਤ ਹੈ ਜਿਹੜੇ ਕਿ ਬਹੁਤ ਵਿਦਵਾਨ ਹੈ ਪਰ ਹੈ ਨੇਤਰਹੀਣ ਵੇਖ ਨਹੀਂ ਸਕਦੇ ਪਰ ਭਾਈ ਜੇ ਦਿਮਾਗ ਨਾ ਚੱਲੇ ਦਿਮਾਗੋਂ ਬੰਦਾ ਪਿੰਗਲਾ ਹੋਵੇ ਫਿਰ ਨਹੀਂ ਗੁਜ਼ਾਰਾ ਹੋਣਾ ਲੱਤ ਬਾਂਹ ਪਿੰਗਲੀ ਹੋ ਜੇ ਕੋਈ ਕਿਸੇ ਬੰਦੇ ਦੀ ਲੱਤ ਬਾਂਹ ਤੋੜ ਦੇਵੇ ਫਿਰ ਕੋਈ ਏਡਾ ਨੁਕਸਾਨ ਨਹੀਂ ਜਦੋਂ ਬੰਦਾ ਦਿਮਾਗੋਂ ਪੈਦਲ ਹੋ ਜਾਂਦਾ ਨਾ ਦਿਮਾਗੋਂ ਪਿੰਗਲਾ ਫਿਰ ਬੜਾ ਨੁਕਸਾਨ ਹੈ ਦਿਮਾਗ ਨਹੀਂ ਜਦੋਂ ਬੰਦੇ ਦਾ ਚੱਲਦਾ ਤੇ ਸਾਡਾ ਜਿਹੜਾ ਸਮਾਜ ਹੈ ਸਾਡਾ ਜਿਹੜਾ ਢਾਂਚਾ ਹੈ ਇਹ ਦਿਮਾਗ ਚੱਲਣ ਨੂੰ ਕੋਈ ਬਹੁਤਾ ਚੰਗਾ ਨਹੀਂ ਸਮਝਦੇ ਸਾਡਾ ਜਿਹੜਾ ਢਾਂਚਾ ਹੈ ਇੱਥੇ ਸਾਡੇ ਬੰਦੇ ਦਾ ਦਿਮਾਗ ਚੱਲਣ ਨੂੰ ਕੋਈ ਬਹੁਤਾ ਚੰਗਾ ਨਹੀਂ ਸਮਝਿਆ ਜਾਂਦਾ ਇੱਥੇ ਇਹੀ ਸਿਖਾਇਆ ਜਾਂਦਾ ਹੈ ਵੀ ਜੋ ਸੁਣਾਇਆ ਜਾ ਰਿਹਾ ਚੁੱਪ ਕਰਕੇ ਸੁਣੀ ਜਾ ਜੋ ਵਿਖਾਇਆ ਜਾ ਰਿਹਾ ਵੇਖੀ ਜਾ ਤੂੰ ਨਹੀਂ ਸੋਚ ਸਕਦਾ ਇੱਥੇ ਤੂੰ ਨਹੀਂ ਬੋਲ ਸਕਦਾ ਇੱਥੇ ਪਰ ਜੇ ਗੁਰਬਾਣੀ ਨੂੰ ਪੜ੍ਹਦੇ ਹਾਂ ਸਮਝਦੇ ਹਾਂ ਇਹ ਲੱਗਦਾ ਹੈ ਵੀ ਬੜੇ ਚਿਰਾਂ ਦੇ ਲੋਕ ਨਾ ਬੁੱਝ ਹੋਏ ਪਏ ਸੀ ਪਿੰਗਲੇ ਹੋਏ ਪਏ ਸੀ ਤੇ ਗੁਰਬਾਣੀ ਦੇ ਗਿਆਨ ਨੇ ਤੁਰਨ ਲਾਤੇ ਜਦੋਂ ਵੇਖੋ ਚੱਲਣ ਵਾਲੇ ਬੰਦਿਆਂ ਨੂੰ ਵੇਖਿਆ ਨਾ ਤੇ ਕਈ ਚੱਲ ਪਏ ਸੰਗਤ ਕਰਕੇ ਵੇਖੋ ਨਾ ਵੱਡੀਆਂ ਲੈਂਦਿਆਂ ਨੂੰ ਵੇਖ ਕੇ ਕਿੰਨੇ ਬੰਦੇ ਵੀਡੀਓ ਬਣਾ ਬਣਾ ਕੇ ਪਾਉਣ ਲੱਗ ਗਏ ਪਹਿਲਾਂ ਹੁੰਦਾ ਸੀ ਇੱਦਾਂ ਪਰ ਹੁਣ ਫਰਕ ਪਿਆ ਕਿ ਨਹੀਂ ਪਿਆ ਇੱਕ ਦੂਜੇ ਵੱਲ ਵੇਖ ਕੇ ਕਈ ਚੱਲ ਪਏ ਆ ਸਾਡੇ ਨਿਆਣੇ ਆਈਲੈਟਸ ਕਰਕੇ ਵਿਦੇਸ਼ਾਂ ਚ ਗਏ ਇੱਕ ਦੂਜੇ ਵੱਲ ਵੇਖ ਕੇ ਕਿੰਨੇ ਗਏ ਕਿਸੇ ਕਦੇ ਸਾਡਿਆਂ ਪਿੰਡਾਂ ਦੇ ਵਿੱਚ ਕਈ ਪਿੰਡ ਇਹੋ ਜਿਹੇ ਹੈ ਜਿਨ੍ਹਾਂ ਪਿੰਡਾਂ ਚ ਇੱਕ ਵੀ ਬੱਚਾ ਕੈਨੇਡਾ ਨਹੀਂ ਗਿਆ ਸਾਰਾ ਪਿੰਡ ਸਾਰੇ ਪਿੰਡ ਚ ਇੱਕ NRI ਨਹੀਂ ਸੀ ਅੱਜ 15-15 ਇੱਕ ਇੱਕ ਪਿੰਡ ਚੋਂ 20-20 ਨਿਆਣੇ 20-30-30 40-40 ਨਿਆਣੇ ਪੜ੍ਹਨ ਗਏ ਹੈ ਇੱਕ ਗਿਆ ਦੂਜੇ ਗਏ ਚਾਰ ਗਏ ਐਂ ਚੱਲ ਪੈਂਦਾ ਨਾ ਚਾਲਾ ਬਣ ਜਾਂਦਾ ਫਿਰ ਇੱਕ ਵਾਰੀ ਲੀਹ ਪਾਉਣੀ ਔਖੀ ਹੁੰਦੀ ਹੈ ਚੱਲ ਪੈਂਦਾ ਬੰਦਾ ਗੁਰਬਾਣੀ ਨੇ ਸਾਡੇ ਦਿਮਾਗ ਚਲਾਏ ਹੈ ਵੀ ਚਲਾਓ ਬਈ ਸੋਚੋ ਹੁਣ ਇੱਕ ਵਾਰੀ ਚਲਾਓ ਤੇਰੇ ਸਾਹਮਣੇ ਜੇ ਰਾਜਾ ਆ ਗਿਆ ਤਾਂ ਵੀ ਜੇ ਗਲਤ ਹੈ ਨਾ ਬੰਦਾ ਤੇ ਤੂੰ ਕਹਿ ਦੇ ਰਾਜੇ ਸ਼ੀ ਮੁਕੱਦਮ ਕੁੱਤੇ ਤੈਨੂੰ ਸਮਝ ਹੋਵੇ ਇਸ ਗੱਲ ਦੀ ਵੀ ਗਲਤ ਹੈ ਬੰਦਾ ਡਰੀ ਨਾ ਜੇ ਤੇਰੇ ਸਾਹਮਣੇ ਗਲਤ ਦਿਸੇਗਾ ਗਲਤ ਹੋ ਰਿਹਾ ਤੇ ਸਮਝਣਾ ਸ਼ੁਰੂ ਕਰ ਸਟਾਰਟ ਕਰ ਧਿਆਨ ਨਾਲ ਸੁਣਿਓ ਬਈ ਇਸੇ ਤਰ੍ਹਾਂ ਜੇ ਧਰਮ ਦੇ ਵਿੱਚ ਵੀ ਹੈ ਭਾਵੇਂ ਅਸੀਂ ਧਰਮ ਦੇ ਵਿੱਚ ਵੀ ਆ ਇੱਧਰ ਸੁਣਿਓ ਜਿੱਥੇ ਕੁਛ ਗਲਤ ਹੁੰਦਾ ਹੈ ਉੱਥੇ ਤੂੰ ਕਹਿਣਾ ਹੈ ਵੀ ਆ ਕਿਉਂ ਹੈ ਆ ਠੀਕ ਨਹੀਂ ਆ ਚੱਲਣਾ ਚਾਹੀਦਾ ਗੁਰੂ ਸਾਹਿਬ ਨੇ ਪਿੰਗਲੇ ਤੁਰਨ ਲਾਤੇ ਭਾਈ ਆਪਾਂ ਕਿੰਨੀ ਵਾਰੀ ਅੱਗੇ ਵੀ ਗੱਲ ਕਰਦੇ ਹਾਂ ਕਰ ਸੁਣੋ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਕਹਿੰਦੇ ਸਿਰੇ ਦੇ ਮੂਰਖ ਚਤੁਰ ਹੋ ਗਏ ਮੂਰਖ ਸਿਰੇ ਦੇ ਚਤੁਰ ਹੋ ਗਏ ਅੰਨੇ ਸੀ ਜਿਹੜੇ ਅਕਲ ਦੇ ਅੰਨੇ ਵੇਖਣ ਲੱਗ ਪਏ ਸਾਡੇ ਤੇ ਕਹਿੰਦੇ ਆ ਪਿੰਗਲਾ ਤੁਰ ਪਿਆ ਜੀ ਪਿੰਗਲਾ ਤੁਰ ਪਿਆ ਫਲਾਣੇ ਥਾਂ ਤੇ ਨਹਾ ਕੇ ਲੱਤਾਂ ਤੁਰ ਪਈਆਂ ਉਹ ਭਾਈ ਇਹ ਤੇ ਡਾਕਟਰ ਬਥੇਰੇ ਤੋਰੀ ਜਾਂਦੇ ਮੈਂ ਤੁਹਾਨੂੰ ਦੱਸ ਕੇ ਹਟਿਆ ਗਰੇਵਾਲ ਡਾਕਟਰ ਨਾਲ ਗੱਲ ਕਰਿਓ ਜਾ ਕੇ ਮੈਨੂੰ ਲੱਗਦਾ 2,000-4,000-5,000 ਬੱਚਾ ਤੋਰਤਾ ਹੋਣਾ ਉਹਨੇ ਇਸ ਗੱਲ ਵਿੱਚ ਵਡਿਆਈ ਨਹੀਂ ਬਹੁਤੀ ਵਡਿਆਈ ਇਸ ਗੱਲ ਵਿੱਚ ਹੈ ਕਿ ਸਾਡੇ ਗੁਰੂ ਸਾਹਿਬ ਨੇ ਬੰਦਿਆਂ ਦੇ ਦਿਮਾਗ ਤੋਰ ਤੇ ਚੱਲਣ ਲਾ ਤੇ ਸੋਚਣ ਲੱਗ ਗਏ ਬੰਦੇ ਸਾਡੀ ਵਡਿਆਈ ਗੁਰੂ ਘਰ ਦੀ ਇਹਦੇ 'ਚ ਹੈ ਆ ਨਹੀਂ ਨਾ ਚੱਲਣ ਲੱਗਦਾ ਤੇ ਗਿਆਨ ਦੇ ਨਾਲ ਗੁਰਬਾਣੀ ਚੋਂ ਮਿਲਦਾ ਗਿਆਨ ਤੇ ਗਿਆਨ ਦੇ ਨਾਲ ਆ ਚੱਲਦਾ ਆ ਤੇ ਜਦੋਂ ਆ ਚੱਲ ਪਿਆ ਫਿਰ ਤੇ ਲੱਤਾਂ ਨਾ ਵੀ ਹੋਈਆਂ ਤਾਂ ਵੀ ਰੋਟੀ ਮਿਲ ਜੂ ਆਖੋ ਸਤਨਾਮ ਕਿਉਂ ਪਿਆਰਿਓ ਆ ਚੱਲ ਪਿਆ ਜਦੋਂ ਅੱਜ ਜਿਹੜੇ ਬੰਦੇ ਵੱਡੀਆਂ ਵੱਡੀਆਂ ਨੌਕਰੀਆਂ ਲੈ ਕੇ ਬੈਠੇ ਭਲਾ ਕਾਹਦੇ ਤੋਂ ਕਿਵੇਂ ਲਈਆਂ ਆਹ ਚੱਲਿਆ ਜਿਨ੍ਹਾਂ ਦਾ ਜਿੰਨੇ ਕੈਨੇਡਾ ਗਏ ਕਿਵੇਂ ਗਏ ਭਲਾ ਆਹ ਚੱਲਿਆ ਜਿਨ੍ਹਾਂ ਦਾ ਆਹ ਚੱਲਿਆ ਬਸ ਵੱਡੇ ਵੱਡੇ ਅਹੁਦੇ ਜਿਨ੍ਹਾਂ ਨੇ ਪ੍ਰਾਪਤ ਕੀਤੇ ਹੈ ਆਹ ਚੱਲਦਾ ਜਿਨ੍ਹਾਂ ਦਾ ਇਹਨੂੰ ਚਲਾਉਣਾ ਪੈਣਾ ਹੈ ਇਹਨੂੰ ਖੋਲਣਾ ਪੈਣਾ ਹੈ ਜਿਹੜੇ ਬੰਦਿਆਂ ਨੂੰ ਨੌਕਰੀ ਨਹੀਂ ਵੀ ਮਿਲੀ ਘੱਟ ਤੋਂ ਘੱਟ ਪੜ੍ਹਾਈ ਕੰਮ ਤੇ ਆਈ ਹੈ ਨਾ ਆਹ ਖੋਲਿਆ ਜਿਨ੍ਹਾਂ ਨੇ ਆਹ ਚਲਾਉਣਾ ਜ਼ਰੂਰੀ ਹੈ ਕਹਿੰਦੇ ਭਾਈ ਇਹੀ ਤੇ ਵਡਿਆਈ ਹੈ ਗੁਰੂ ਘਰ ਦੀ ਸੰਤਨ ਆ ਸਾਧ ਸੰਗਤ ਵਿੱਚ ਆਉਣ ਕਰਕੇ ਸੱਚ ਦੀ ਸੰਗਤ ਕਰਨ ਕਰਕੇ ਬੰਦਿਆਂ ਦੇ ਦਿਮਾਗ ਚੱਲ ਪੈਂਦੇ ਆ ਲੋ ਸੁਣੋ ਪਿੰਗਲ ਪਰਬਤ ਪਾਰ ਪਰੇ
ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ
ਪਿੰਗਲੇ ਪਾਰ ਹੋ ਗਏ ਕਿਹੜੇ ਪਿੰਗਲੇ ਲੱਤਾਂ ਵਾਲੇ ਕਿ ਦਿਮਾਗੀ ਬੋਲੋ ਬਈ ਦਿਮਾਗੀ ਯਾਰ ਲੱਤਾਂ ਠੀਕ ਕਰਨ ਆਏ ਸੀ ਗੁਰੂ ਸਾਹਿਬ ਸਾਡੇ ਐਂ ਕਹੋ ਵੀ ਗੁਰੂ ਸਾਹਿਬ ਦੀ ਲੱਤਾਂ ਠੀਕ ਕਰਨ ਆਏ ਸੀ ਜਿੰਨੇ ਪਿੰਗਲੇ ਉਹ ਬਾਹਰ ਠੀਕ ਕਰ ਦਿੰਦੇ ਸੀ ਇਹਦੇ 'ਚ ਵਡਿਆਈ ਹੈ ਗੁਰੂ ਦੀ ਕਿ ਦਿਮਾਗ ਚਲਾਏ ਲੋਕੀ ਬੋਲਣ ਲਾ ਤੇ ਗੁੰਗੇ ਬੋਲਣ ਲਾ ਤੇ ਬੰਦੇ ਡਰਦੇ ਮਾਰੇ ਸਾਹ ਨਹੀਂ ਸੀ ਲੈਂਦੇ ਗੁਰੂ ਸਾਹਿਬ ਨੇ ਐਂ ਕਰਤੇ ਕੈਮ ਅੱਖ ਚੱਕ ਪਾ ਕੇ ਗੱਲ ਕਰਨ ਲੱਗ ਗਏ ਇਹਦੇ 'ਚ ਵਡਿਆਈ ਹੈ ਕਿ ਤੁਸੀਂ ਇਹਨਾਂ ਨੂੰ ਇਸੇ ਨੂੰ ਅੱਖਾਂ ਆ ਗਈਆਂ ਜੇ ਅੱਖਾਂ ਆ ਗਈਆਂ ਭਾਈ ਇਹ ਇਹ ਤੇ ਡਾਕਟਰਾਂ ਨੇ ਵੀ ਕਰ ਦੇਣੇ ਠੀਕ ਇਹ ਨਹੀਂ ਮਹਾਰਾਜ ਅੰਨੇ ਠੀਕ ਕਰਨ ਆਏ ਸੀ ਸਾਡੇ ਗੁਰੂ ਸਾਹਿਬ ਅੰਨੇ ਠੀਕ ਕਰਨ ਆਏ ਸੀ ਹੁਣ ਕਈ ਅੰਨਿਆਂ ਦੇ ਦਿਮਾਗ ਚ ਆ ਜਾਣਾ ਫਿਰ ਮੈਂ ਵੀ ਠੀਕ ਹੋਵਾਂ ਜਦੋਂ ਅਗਲਾ ਜਾਊ ਮੈਂ ਤੇ ਠੀਕ ਹੋਇਆ ਨਹੀਂ ਤੇ ਫਿਰ ਤੂੰ ਪਤਾ ਕੀ ਕਹਿਣਾ ਤੇਰੀ ਸ਼ਰਧਾ ਨਹੀਂ ਹੋਣੀ ਫਿਰ ਅੱਗੋਂ ਐਂ ਕਹਿ ਦੇਗਾ ਜਦੋਂ ਅਗਲੇ ਨੇ ਕਹਿਣਾ ਫਲਾਣਾ ਪਿੰਗਲਾ ਤੇ ਠੀਕ ਹੋਇਆ ਨਹੀਂ ਉਹ ਭਾਈ ਤੁਹਾਡੀ ਸ਼ਰਧਾ ਨਹੀਂ ਹੋਣੀ ਫਿਰ ਅੱਗੋਂ ਐਂ ਜਵਾਬ ਦੇ ਦੇਣਾ ਧਿਆਨ ਨਾਲ ਗੱਲ ਨੂੰ ਨੋਟ ਕਰੋ ਸਤਿਗੁਰ ਦੀ ਵਡਿਆਈ ਕਰੋ ਜਿਹਦੇ ਵਿੱਚ ਸਤਿਗੁਰ ਦੀ ਵਡਿਆਈ ਲੱਗਦੀ ਹੈ ਅਸੀਂ ਗੁਰੂ ਸਾਹਿਬ ਨੂੰ ਕੋਈ ਜਾਦੂਗਰ ਨਾ ਬਣਾਈਏ ਜੇ ਕਹੇਗਾ ਵੀ ਗੁਰੂ ਸਾਹਿਬ ਇੰਨਾ ਪਿੰਗਲੇ ਸਿੱਧੇ ਕਰ ਦਿੰਦੇ ਸੀ ਫਿਰ ਬਥੇਰੇ ਬਾਬੇ ਟੀਵੀਆਂ ਵਿੱਚ ਰੋਜ਼ ਆਉਂਦੇ ਆ ਟੀਵੀ ਲਾ ਕੇ ਵੇਖਿਓ 10 ਜਣੇ ਖੜੇ ਹੋ ਕੇ ਕਹਿੰਦੇ ਬਾਬਾ ਜੀ ਮੇਰੀ ਅੱਖੋਂ ਕੀ ਜੋਤੀ ਆ ਗਈ ਬਾਬਾ ਜੀ ਮੈਂ ਚੱਲਣੇ ਲੱਗ ਗਈ ਫਿਰ ਕੀ ਕਰੇਗਾ ਉੱਥੇ ਰੋਜ਼ 10-10 ਲੈ ਆਉਣਗੇ ਅਗਲੇ ਜੇ ਭਾਵੇਂ ਅਗਲਾ ਪੈਸੇ ਦੇ ਕੇ 10-10 ਖੜਾਵੇ ਲੋਕੀ ਤੇ ਖੜੇ ਕਰ ਦੇਣਗੇ ਇੱਦਾਂ ਦੇ ਬੰਦੇ ਵੀ ਮੈਂ ਵੀ ਠੀਕ ਹੋ ਗਿਆ ਜੀ ਮੈਂ ਵੀ ਲੱਤਾਂ ਮੇਰੀਆਂ ਠੀਕ ਹੋ ਗਿਆ ਕੋਈ ਮੈਂ ਤੁਰਨ ਲੱਗ ਗਿਆ ਅਸੀਂ ਇਹ ਕੰਪੀਟੀਸ਼ਨ ਕਰਾਉਣਾ ਇੱਥੇ ਇਹਦੇ 'ਚ ਸਾਡੇ ਗੁਰੂ ਸਾਹਿਬ ਦੀ ਵਡਿਆਈ ਹੈ ਬੰਦੇ ਦਿਮਾਗ ਤੋਂ ਸੋਚਦੇ ਹੀ ਨਹੀਂ ਸੀ ਧੱਕਾ ਹੋ ਰਿਹਾ ਧੱਕਾ ਝੱਲੀ ਜਾਂਦੇ ਸੀ ਸੋਚਦੇ ਹੀ ਨਹੀਂ ਸੀ ਉਸ ਵੇਲੇ ਦਾ ਪੁਜਾਰੀ ਬ੍ਰਾਹਮਣ ਕਹਿੰਦਾ ਸੁਣੋ ਕਹਿੰਦਾ ਅਸੀਂ ਬਰਮੇ ਨੇ ਕੀਤੇ ਆ ਸਿਰ ਚੋਂ ਪੈਦਾ ਖੱਤਰੀ ਕੀਤੇ ਆ ਮੈਂ ਕਰਿਆ ਦਿਮਾਗ ਚੋਂ ਪੈਦਾ ਸਿਰ ਚੋਂ ਪੈਦਾ ਕਰਿਆ ਮੈਨੂੰ ਖੱਤਰੀ ਕਰਿਆ ਛਾਤੀ ਚੋਂ ਆ ਵੈਸ ਜੱਟ ਕਰਿਆ ਬਾਹਾਂ ਚੋਂ ਆ ਜਿਹੜੇ ਸ਼ੂਦਰ ਛੋਟੀਆਂ ਜਾਤਾਂ ਵਾਲੇ ਆ ਕਹਿੰਦੇ ਪੈਰਾਂ ਚੋਂ ਪੈਦਾ ਕਰਿਆ ਤੇ ਸੱਤ ਬਚਨ ਕਹੀ ਗਏ ਸਾਰੇ ਹਾਂਜੀ ਕਰੇ ਹੋਵਾਂਗੇ ਬੋਲਿਆ ਹੀ ਨਹੀਂ ਕੋਈ ਅਗਲੇ ਨੇ ਪੈਰਾਂ ਚ ਭਾ ਲਿਆ ਕਹਿੰਦੇ ਬਹਿਣ ਨੂੰ ਤਿਆਰ ਆ ਸ਼ੂਦਰ ਬਣਾ ਦਿੱਤਾ ਬਹਿਣ ਨੂੰ ਤਿਆਰ ਆ ਪਿਛਲੇ ਜਨਮਾਂ ਦੇ ਮਾੜੇ ਕੰਮ ਕਰੇ ਆ ਤਾਂ ਛੋਟੀਆਂ ਜਾਤਾਂ ਚ ਜੰਮਦੇ ਹੋ ਕਹਿੰਦੇ ਜੀ ਸੱਤ ਬਚਨ ਠੀਕ ਹੈ ਬੋਲਿਆ ਹੀ ਨਹੀਂ ਕੋਈ ਕੋਈ ਨਹੀਂ ਬੋਲਿਆ ਆ ਜਦੋਂ 35 ਆ ਆ ਜਿਨ੍ਹਾਂ ਦੀ ਬਾਣੀ ਆਪਾਂ ਪੜ੍ਹਦੇ ਹਾਂ ਇਹਨਾਂ ਨੇ ਲੋਕ ਬੋਲਣ ਲਾ ਦਿੱਤੇ ਕਹਿੰਦੇ ਐਵੇਂ ਕਿਵੇਂ ਬੁੱਧੂ ਬਣਾਈ ਜਾਂਦਾ ਜਿਹੋ ਜਿਹਾ ਖੂਨ ਇਹਦੇ 'ਚ ਉਹੋ ਜਿਹਾ ਖੂਨ ਹੀ ਸਾਡੇ 'ਚ ਇੱਕੋ ਜਿਹੇ ਤੇ ਹੈਗੇ ਆ ਯਾਰ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਇਹਦੇ ਬੰਦੇ ਸਾਨੂੰ ਐਵੇਂ ਹੀ ਪੈਰਾਂ 'ਚ ਸਿੱਟੀ ਜਾਂਦੇ ਇੱਕ ਨੂੰ ਕਹਿਤਾ ਤੂੰ ਜੰਗ ਕਰਨ ਨੂੰ ਬਣਿਆ ਹੈ ਇੱਕ ਨੂੰ ਇਹ ਆਪ ਆਪਣੇ ਆਪ ਕਹਿੰਦਾ ਮੈਂ ਗ੍ਰੰਥ ਪੜ੍ਹਨ ਨੂੰ ਬਣਿਆ ਸੌਖਾ ਕੰਮ ਇਹਨੇ ਆਪ ਰੱਖ ਲਿਆ ਇੱਕ ਨੂੰ ਕਹਿੰਦੇ ਤੂੰ ਜੰਗ ਕਰਿਆ ਕਰ ਪ੍ਰੋਟੈਕਟ ਤੂੰ ਕਰਨਾ ਹੈ ਪ੍ਰੋਟੈਕਸ਼ਨ ਤੂੰ ਦੇਣੀ ਹੈ ਆ ਵੈਸਾ ਨੂੰ ਕਹਿਤਾ ਕਹਿੰਦੇ ਤੁਸੀਂ ਖੇਤੀਬਾੜੀ ਕਰਨ ਨੂੰ ਬਣੇ ਹੋ ਕਹਿੰਦੇ ਤੁਸੀਂ ਖਵਾਇਆ ਕਰੋ ਅੰਨ ਤੁਸੀਂ ਦੇਵਤੇ ਤੇ ਤੁਸੀਂ ਹੋ ਅੰਨ ਤੇ ਪੈਦਾ ਹੀ ਤੁਸੀਂ ਕਰਨਾ ਵੈਸ ਬਾਹਾਂ ਤੋਂ ਤੁਸੀਂ ਪੈਦਾ ਕਰੇ ਹੋ ਆ ਇਹਨਾਂ ਨੂੰ ਕਹਿੰਦਾ ਤੁਸੀਂ ਸਾਡੀ ਸੇਵਾ ਕਰਿਆ ਕਰੋ ਪੈਰਾਂ ਤੋਂ ਇਹਨਾਂ ਨੂੰ ਪੈਦਾ ਕਰਿਆ ਤੇ ਸਾਰੀ ਦੁਨੀਆਂ ਪਤਾ ਕੀ ਕਹਿੰਦੀ ਸੀ ਸੱਤ ਬਚਨ ਜੀ ਬਸ ਠੀਕ ਹੈ, ਅਸੀਂ ਤੇ ਬੋਲਣਾ ਹੀ ਨਹੀਂ, ਐਂ ਹੋਊ ਜਿਵੇਂ ਕਹਿਤਾ ਐਂ ਹੋਊ। ਫਿਰ ਉਦੋਂ ਕਬੀਰ ਜੀ ਵਰਗਿਆਂ ਨੇ ਸਵਾਲ ਕਰਿਆ ਕਿ ਸੁਣੋ, ਕਬੀਰ ਜੀ ਨੇ ਆ ਕੇ ਸਵਾਲ ਕਰੇ, ਉਹ ਕਹਿੰਦੇ ਓਏ ਤੂੰ ਕਹੀ ਜਾਂਦਾ ਹੈ ਵੀ ਮੈਂ ਖਾਸ ਹਾਂ ਨਾ, ਜਿੱਦੇ ਤੂੰ ਜੰਮਿਆ ਸੀ ਜਿਹੜੇ ਰਾਹ ਮੈਂ ਆਇਆ ਉਸੇ ਰਾਹ ਹੀ ਤੂੰ ਆਇਆ, ਤੇਰੇ ਤੇ ਮੇਰੇ ਚ ਫਰਕ ਕੀ ਹੈ? ਕਰਿਆ ਨਾ ਸਵਾਲ, ਜੇ ਤੂੰ ਬਾਲਾ ਹੀ ਵੱਖਰਾ ਸੀ ਤੇ ਵੱਖਰੇ ਰਾਹ ਜੰਮਦਾ। ਸ਼ਨੀਵਾਰ ਦੇ ਦੀਵਾਨ ਤੇ ਸੁਣਿਆ ਹੋ ਤੁਸੀਂ, ਗੱਲ ਇੱਧਰ ਚੱਲ ਰਹੀ ਹੈ, ਧਿਆਨ ਨਾਲ ਸਮਝਿਓ ਦਿਮਾਗ ਚਲਾਈ ਦੇ ਕਿੱਦਾਂ ਹੈ, ਬੋਲੀ ਦਾ ਕਿੱਦਾਂ ਹੈ। ਗੁਰੂ ਗ੍ਰੰਥ ਸਾਹਿਬ ਮਤਲਬ ਬੋਲਣਾ, ਤੜ ਦਿਮਾਗ ਦਾ ਚੱਲਣਾ, ਦਿਮਾਗ ਦੀ ਦਵਾਈ, ਉਹ ਪਿੰਗਲੇ ਦਿਮਾਗ ਦੀ ਬੋਲੋ ਦਵਾਈ, ਅੰਨੇ ਬੰਦੇ ਦੀਆਂ ਸੁਰਮਾ, ਗਿਆਨ ਅੰਜਨ, ਗਿਆਨ ਅੰਜਨ ਸੁਰਮਾ, ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼। ਇਹ ਹੈ ਗੁਰੂ ਗ੍ਰੰਥ ਸਾਹਿਬ ਦਾ ਮਤਲਬ, ਇਹ ਹੈ। ਦਿਮਾਗ ਚੱਲ ਚਲਾ ਮਾੜਾ ਜਿਹਾ ਆਪਣਾ ਖੋਲ ਇਹਨੂੰ, ਤੇ ਸਾਡੇ ਤੇ ਗੱਲ ਹੀ ਹੋਰ ਹੋਈ ਪਈ ਸਾਰੀ। ਅੱਜ ਫੇਰ ਚੁੱਪੀ ਹੈ ਸਾਰੇ, ਕੌਣ ਇੱਥੇ ਗੱਲ ਕਰਦਾ? ਉਹ ਕਹਿੰਦਾ ਮੈਂ ਖਾਸ ਹਾਂ, ਅੱਜ ਵੀ ਸਾਡੇ ਚ ਖਾਸ ਨੇ ਕਈ। ਮੈਂ ਅੱਗੇ ਗੱਲ ਕਰਦਾ, ਇੱਕ ਵਾਰ ਸ਼ਬਦ ਸੁਣ ਲਓ, ਤੁਹਾਡੇ ਦਿਮਾਗ 'ਚ ਸਿੱਧੀ ਸੱਟ ਵੱਜਣੀ ਚਾਹੀਦੀ। ਜਿਹੜੇ ਲਗਾਤਾਰ ਦੀਵਾਨ ਸੁਣਦੇ ਆ ਉਹਨਾਂ ਨੂੰ ਤੇ ਚਲੋ ਪਤਾ ਹੈ, ਨਵੇਂ ਸਰੋਤੇ ਬਹੁਤ ਹੈ, ਭਾਦਸੋਂ ਦਾ ਇਲਾਕਾ ਸਾਡਾ ਵੀ ਭਾਈ ਸਿੱਧਾ ਜਿਹਾ ਹੀ ਕੰਮ ਹੈ ਸਾਡੇ ਇਲਾਕੇ ਦਾ। ਮੈਂ ਰਾਤ ਦੀਵਾਨ ਲਾ ਕੇ ਗਿਆ ਨਾ, ਤੇ ਅੱਜ ਮੈਂ ਕਹਾਂ ਵੀ ਮੈਂ ਗੱਲ ਕੀ ਕਰਾਂ ਯਾਰ, ਸਿੱਧੀਆਂ ਸਿੱਧੀਆਂ ਗੱਲਾਂ ਹੀ ਕਰਨੀਆਂ ਪੈਣਗੀਆਂ, ਸਾਡੇ ਬੰਦੇ ਬਹੁਤੀ ਗੱਲ ਪਕੜਨ ਵਾਲੇ ਹੈ ਨਹੀਂ, ਸਾਡੇ ਬੰਦੇ ਸਿੱਧੇ ਜਿਹੇ ਹੀ ਹੈ, ਇਲਾਕਾ ਤੇ ਸਾਡਾ ਹੀ ਆ ਮੈਨੂੰ ਪਤਾ ਹੈ, ਸਿੱਧੇ ਸਿੱਧੇ ਹੈ। ਪਰ ਮੈਨੂੰ ਖੁਸ਼ੀ ਹੈ ਵੀ ਤੁਸੀਂ ਆ ਮੇਰੀ ਗੱਲ ਨੂੰ ਸਮਝ ਰਹੇ ਹੈ, ਸਮਝ ਰਹੇ ਹੈ ਤੁਸੀਂ। ਗੁਰੂ ਗ੍ਰੰਥ ਸਾਹਿਬ ਮਤਲਬ ਦਿਮਾਗ ਚੱਲਣ ਵਾਲੀ ਦਵਾਈ, ਐਸਾ ਐਸਾ ਗਿਆਨ ਜਿਹੜਾ ਤੇਰਾ ਦਿਮਾਗ ਚੱਲਣ ਲਾਵੇ, ਸਮਾਜ ਨੂੰ ਬੋਲਣ ਲਾਵੇ, ਖੋਲੇ ਖੋਲੇ ਪਿੰਗਲੇ ਤੁਰਨ ਲੱਗਣ। ਆ ਵੇਖਿਓ ਕਬੀਰ ਜੀ ਦਾ ਸਵਾਲ, ਜਰਾ ਕੁ ਬੀਬੀਓ ਭੈਣੋ ਧਿਆਨ ਨਾਲ ਸੁਣਿਓ, ਵੀਰੋ ਤੁਸੀਂ ਵੀ ਸਮਝੋ, ਸਿੱਧੀਆਂ ਗੱਲਾਂ ਹੈ। ਬ੍ਰਾਹਮਣ ਕਹਿੰਦਾ ਮੈਂ ਜੰਮਿਆ, ਕਹਿੰਦਾ ਮੈਨੂੰ ਤੇ ਬਰਮੇ ਨੇ ਪੈਦਾ ਕੀਤਾ ਮੂੰਹ ਚੋਂ ਸਿਰ ਚੋਂ, ਤੈਨੂੰ ਪੈਦਾ ਕਰਿਆ ਪੈਰਾਂ ਚੋਂ, ਤੂੰ ਕਬੀਰ ਤੂੰ ਚੁਲਾਹਾ, ਤੂੰ ਛੂਦਰ ਤੂੰ ਦਲਤ ਤੂੰ ਛੋਟੀ ਜਾਤ। ਕਬੀਰ ਜੀ ਕਹਿੰਦੇ ਐ ਜੇ ਏਡਾ ਹੀ ਵੱਖਰਾ ਤੇ ਵੱਖਰੇ ਰਾਹ ਆਉਂਦਾ, ਜਿਵੇਂ ਮੈਂ ਜੰਮਿਆ ਉਵੇਂ ਹੀ ਬੋਲੋ। ਆ ਵੇਖੋ ਸਵਾਲ, ਗੁਰੂ ਗ੍ਰੰਥ ਸਾਹਿਬ ਰੁਮਾਲੇ ਚੱਕ ਕੇ ਵੇਖੋ ਵੀਰੋ, ਪੜਦੇ ਪਾ ਕੇ ਰੱਖੇ ਆ ਤੈਨੂੰ, ਕਹਿੰਦੇ ਰੁਮਾਲਾ ਚੜਾਈ ਜਾ, ਰੁਮਾਲਾ ਚੜਾਈ ਜਾ, ਰੁਮਾਲਾ ਚੜਾਈ ਜਾ, ਜਿਉਂ ਜੰਮਿਆ ਇਹੀ ਸੁਣਿਆ। ਵਿਆਹ ਹੋਵੇ ਰੁਮਾਲਾ ਐਂ ਫੜ ਕੇ ਲਿਆਈ, ਖੰਡ ਪਾਠ ਕਰਾਈ ਉਦੋਂ ਰੁਮਾਲਾ ਐਂ ਫੜ ਕੇ ਲਿਆਈ, ਇਹੀ ਦੱਸਿਆ ਅੱਜ ਤੱਕ। ਰੁਮਾਲਾ ਚੱਕ ਕੇ ਪੜਨ ਨੂੰ ਕਿੰਨੇ ਕੁ ਬੰਦੇ ਕਹਿੰਦੇ ਆ ਵੀ ਪੜਿਆ ਕਰ, ਤੈਨੂੰ ਪੜਨ ਨੂੰ ਕਿਉਂ ਕਹਿਣਗੇ? ਜੇ ਤੈਂ ਪੜ ਲਿਆ ਤੇਰਾ ਦਿਮਾਗ ਚੱਲਣ ਲੱਗ ਜੂ, ਜੇ ਦਿਮਾਗ ਚੱਲ ਪਿਆ ਮੇਰੇ ਵਰਗੇ ਬੂਬ ਨੇ ਰਹਿਣੇ ਹੀ ਨਹੀਂ, ਆਖੋ ਸਤਨਾਮ, ਮੇਰੇ ਵਰਗਿਆਂ ਦੇ ਸਵਾਲ ਨਾ ਕਰੇਗਾ ਫਿਰ। ਦਿਮਾਗ ਚੱਲ ਪਿਆ ਜੇ ਤੇਰਾ, ਮੇਰੇ ਵਰਗੇ ਨੂੰ ਘਰੇ ਸੱਦ ਕੇ ਰੋਟੀ ਖਵਾਏਗਾ ਫਿਰ? ਦਿਮਾਗ ਚੱਲ ਪਿਆ ਜਿੱਦੇ, ਫਿਰ ਉਹ ਜਿਹੜਾ ਕੰਬਲ ਮੈਨੂੰ ਦੇਣਾ, ਕੰਬਲ ਕਿਸੇ ਪਿੰਡ ਚ ਗਰੀਬ ਨੂੰ ਨਾ ਦੇ ਕੇ ਆਏਗਾ, ਬੋਲੋ ਫਿਰ ਬਣੂ ਨੀ ਗੱਲ? ਚੱਲ ਪਿਆ ਜਦੋਂ ਅਗਲਾ ਕਿਉਂ ਚਲਾਊ ਤੇਰਾ ਦਿਮਾਗ? ਕਮਲੇ ਜੇ ਬੰਦੇ ਚਾਹੀਦੇ ਆ ਲੀਡਰਾਂ ਨੂੰ ਤੇ ਬਾਬਿਆਂ ਨੂੰ ਦੋਨਾਂ ਨੂੰ, ਸਿੱਧੇ ਬੰਦੇ, ਡੈਡ ਬੰਦੇ। ਲੀਡਰ ਕਹਿੰਦੇ ਚੁੱਪ ਕਰਕੇ ਅੱਖਾਂ ਬੰਦ ਕਰਕੇ ਲੱਗੇ ਰਹਿਣ, ਉਹ ਵੀ ਕਹਿੰਦੇ ਸਾਡੇ ਕੋਲ ਵੀ ਇਹੋ ਜਿਹੇ ਚਾਹੀਦੇ ਆ। ਜਿੰਨਾ ਬੰਦਾ ਸਿੱਧਾ ਸਿੱਧ ਪੱਧਰਾ ਜਿਹਾ ਹੋਊ, ਓਨਾ ਹੀ ਅਗਲੇ ਦਾ ਗਾਹਕ ਵਧੀਆ ਹੈ। ਜਿੱਧਰ ਮਰਜ਼ੀ ਲੈ ਜਾਓ, ਕੰਨ ਤੋਂ ਫੜ ਕੇ ਭੇਡਾਂ ਬਣਾ ਲਿਆ ਅਗਲਿਆਂ ਨੇ। ਸਮਝਦੇ ਹੋ ਗੱਲ ਬਈ? ਹੁਣ ਸੁਣਿਓ ਅੱਗੇ, ਆ ਵੇਖਿਓ ਭਗਤ ਕਬੀਰ ਜੀ ਕੀ ਕਹਿੰਦੇ ਨੇ, ਸੁਣੋ।
ਗਰਭਵਾਸ ਮਹਿ ਕੁਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ।
ਉਤਪਤੀ ਤੇ ਸਾਰੀ ਬ੍ਰਹਮ ਤੋਂ ਹੋਈ ਹੈ, ਬ੍ਰਹਮ ਸਭ ਪਾਸੇ ਪਸਰਿਆ ਹੋਇਆ, ब्रह्म सारे पासे पसरिया होया रीसाइकल हो रहा ना सारा कुछ कुछ भी इत्थे आया नहीं कुछ भी इत्थों गया नहीं एक एनर्जी है जिन्हों बिग बैंग थ्योरी समझते हो एक ब्लास्ट होया एनर्जी फैली हुई है रीसाइकल हो जाता है कुछ इत्थे नवा आया नहीं कुछ इत्थों गया नहीं टुट जाता है बन जाता है फिर टुट जाता है फिर बन जाता है नवा कुछ नहीं आया एक ही एक दा फैला है सारा जिन्हों एक ओंकार कहिंदे है गल होर पासे चले जू पर तुसी एक मिनट लई समझो पानी आपां धरती चो आ जांदा है फिर धरती दे विच ही चलिया जांदा है फिर वो आ जांदा है फिर चले जांदा है एक ही चीज है सोना बाहर आउंदा है फिर धरती चले जांदा है लोहा बाहर आउंदा है फिर आऊगा हजारों करोड़ा साल बाद फिर आजू उपर कुछ भी नवा नहीं ऐड होया वही रीसाइकल हो रहा वही पानी है वो फिर इत्थे आना फिर पानी समुद्र च जाना समुद्र तो फिर उपर जाऊ फिर बरसात बनू फिर थले आऊ कुछ नवा नहीं इत्थे आया जो कुछ पाया सो एक बार इक्के बार ही है सर मुड़ के रीसाइकल होता है तत् ने बन दे हुण जन्मदिन तेरा किते है लै दस हुण जे आपां कहीए वी मेरा जन्मदिन किते है लै मैं अपना जन्मदिन दसा वी मेरा जन्म जी 7 जुलाई नूं होया 7 जुलाई नूं अच्छा की गल बई मां दे ढिड च लत्तां पैर नहीं सी मारदे मरदा कि नहीं बच्चा दसो गज के यार सुन जे होके ना बैठो बाबिआं दे चेलिआं वांगू ऐ जे गल दे जवाब दिओ ठोक के मां दे ढिड च बच्चा लत्तां पैर जे मारदा कि नहीं मारदा है ना फिर इहदा मतलब उदों सीगा उह ते हिल रिहा ते माफ करना जे तुसीं नेट ते वेखोगे जिद्दण उह पिता दे विचों मां दे विच गिआ उह ते उदण वी दौड़दा होइआ करोड़ां नूं कट के पहुंचिआ उह ते उदण वी सी जन्मदिन की मन्नेगा वाह उहदे उत्ते वी सी करोड़ां नूं पछाड़दा होया लड़दा होया करोड़ां चों लखां लखां चों हजारां हजारां चों सैकड़े सैकड़ियां चों गिणती दे ते गिणतियां दे नाल भी लड़दा 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 जाके उहदे ओह भरूण बणिया मां दे ढिड विच उह ते उदों पहलां चल रिहा सी उहदे प्यो दे विच वी चलदा सी उदों पहलां उह ब्लड दे विच वी सैल बण के फिरदा ਉਦੋਂ ਪਹਿਲਾਂ ਉਹ ਸਬਜ਼ੀਆਂ ਖਾ ਰਿਹਾ ਪਿਓ ਬਾਹਰੋਂ ਖਾਣਾ ਖਾ ਰਿਹਾ ਇੱਥੋਂ ਹੀ ਆਈ ਜਾਂਦਾ ਇੱਥੇ ਹੀ ਫੈਲੀ ਜਾਂਦਾ ਇੱਕੋ ਹੀ ਐਨਰਜੀ ਇਹ ਰੀਸਾਈਕਲ ਹੁੰਦੀ ਹੈ ਨਾ ਕੁਛ ਨਵਾਂ ਆ ਰਿਹਾ ਨਾ ਕੁਛ ਨਵਾਂ ਜਾ ਰਿਹਾ ਕੁਛ ਜਾ ਨਹੀਂ ਰਿਹਾ ਕੁਛ ਆ ਨਹੀਂ ਰਿਹਾ ਇਹਨੂੰ ਕਹਿੰਦੇ ਨੇ ਇੱਕ ਦਾ ਹੀ ਫੈਲਾ ਹੈ ਮੈਂ ਕਦੋਂ ਜੰਮਿਆ ਜਿੱਦੇ ਦਾ ਰੱਬ ਜੰਮਿਆ ਉਦੇ ਦਾ ਹੀ ਹੈ ਤੂੰ ਉਦੇ ਦਾ ਹੀ ਹੈ ਮੇਰੀ ਡੇਟ ਆਫ ਬਰਥ ਕੀ ਹੈ ਕਿੱਥੋਂ ਆਇਆ ਕਦੋਂ ਦਾ ਆਇਆ ਬਸ ਜਿੱਦਣ ਤੋਂ ਅਰਬਾਂ ਖਰਬਾਂ ਸਾਲ ਪਹਿਲਾਂ ਜਦੋਂ ਕਦੇ ਇਹ ਬ੍ਰਹਿਮੰਡ ਬਣਿਆ ਹੈ ਬ੍ਰਹਿਮੰਡ ਬਣੇ ਨੇ ਗਲੈਕਸੀਆਂ ਬਣੀਆਂ ਨੇ ਜਦੋਂ ਤੋਂ ਇਹ ਸਾਰਾ ਕੁਝ ਹੋਂਦ ਚ ਆਇਆ ਹੈ ਤੂੰ ਉਦੇ ਦਾ ਹੀ ਹੈ ਜਿੰਨਾ ਚਿਰ ਰਹੂ ਓਨਾ ਚਿਰ ਤੂੰ ਰਹਿਣ ਇੱਕ ਦਾ ਫੈਲਾ ਇੱਕ ਤੋਂ ਹੀ ਸਾਰੀ ਉਤਪਤੀ ਹੁੰਦੀ ਹੈ ਫਿਰ ਸੁਣੋ ਜਲ ਥਲ ਮਹੀਲ ਪੂਰਿਆ ਸਵਾਮੀ ਸਿਰਜਣ ਹਾਰ ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ ਇੱਕ ਦਾ ਫੈਲਾ ਜੇ ਤੁਸੀਂ ਸਮਝੋਗੇ ਤੇ ਮੈਂ ਕੱਲ ਇਸ ਟੌਪਿਕ ਤੇ ਖੁੱਲ੍ਹ ਕੇ ਗੱਲ ਕਰ ਸਕਦਾ ਜੇ ਧਿਆਨ ਦੇ ਕੇ ਸਮਝੋ ਗੱਲ ਥੋੜੀ ਜਿਹੀ ਡੂੰਘੀ ਜੀ ਹੋ ਜਾਂਦੀ ਹੈ ਸਾਡੇ ਕਈ ਬੰਦੇ ਫਿਰ ਥੋੜਾ ਜਿਹਾ ਖਿੱਲਰ ਜਿਹਾ ਜਾਂਦਾ ਮਾਈਂਡ ਦਿਮਾਗ ਖਿੱਲ ਜਾਂਦਾ ਇਸ ਟੌਪਿਕ ਨੂੰ ਬੜੇ ਧਿਆਨ ਨਾਲ ਸਮਝਣਾ ਚਾਹੀਦਾ ਚਲੋ ਆਪਾਂ ਕੱਲ ਗੱਲ ਕਰਾਂਗੇ ਇਹਨੂੰ ਖੋਲਾਂਗੇ ਜੇ ਚੱਲੀ ਗੱਲ ਪਰ ਆ ਧਿਆਨ ਨਾਲ ਸੁਣਿਓ ਵੇਖੋ ਬ੍ਰਹਮ ਦਾ ਪਸਾਰਾ ਹੈ ਸਾਰੇ ਪਾਸੇ ਇੱਕ ਹੀ ਫੈਲਿਆ ਹੋਇਆ ਇੱਕ ਉਹਨੂੰ ਰੱਬ ਕਹੋ ਐਨਰਜੀ ਕਹੋ ਇੱਕ ਸ਼ਕਤੀ ਕਹਿ ਲਓ ਇੱਕ ਫੈਲਿਆ ਹੋਇਆ उस फैला दे विच मैं भी उन्ना उदा हिस्सा हाँ आपां सारे उस फैला दा एक छोटा जा पार्ट आपां उस एनर्जी दा छोटा जा हिस्सा हाँ आपां उजड़ा फैला जिन्हों एक ओंकार कहिंदे ने एक दा फैला असी उदा हिस्सा उन्हों रब कहो असी उदा रूप हाँ कबीर जी कहिंदे ने लवाओ जी सवाल वेख्यो कहिंदे ओए तूं कही जाना है भी मैं सिर तो पैदा करिया मैनू दसी जाना है पैरां तो पैदा करिया ओ कहिंदा कबीर जी कहिंदे ऐ भी तू दस मां दे ढिड विच केड़ी जात सी यार ना जात ना कुल इहदे जदों न्याणा जम्मिया तैं ठप्पा लाया तू दस्या भी तू फलाना है तू फलाना है तू फलाना है मां दे ढिड विच केड़ी जात सी ना कोई कुल सी उत्थे कोई जात वर्ण थोड़ा है इह ते तुसी बनाया है। सुनो कबीर जी दा शब्द फिर शुरू तो पढ़ो
गर्भ वास में कुल नहीं जाती ब्रह्म बिंद ते सब उत्पाती कहो रे पंडित बमन कब के होए बमन कह कह जन्म मत खोए
कहो रे पंडित दसो विद्वाना ब्राह्मण कदों तो बने वेखो एक ते ब्राह्मण बरादरी कोई खेतीबाड़ी अपना करता है कोई दुकानदारी करके बैठा है विरोध उन्हां दा नहीं ब्राह्मण बरादरी विच एक पुजारी लाना है उन्हां दा विरोध है पुजारी तबका जिहड़ा ओह खतरनाक है जिवें साडे विच भी पुजारी लाना है ना पुजारियां नाल पंगा है पुजारी खतरनाक है जिहड़ा इदां दियां घाट घट दिंदा बंदे नूं वर्ण वंड वर्णा च वंड दिंदा तू वड्डा है तू छोटा है किन्नी लड़ाई अज साडे विच किन्ने झगड़े पए है धर्म दे नां ते जिन्नियां लड़ाइयां होईयां इन्नियां लड़ाइयां होर होईयां किते बोलो धर्म दे नां ते जिन्ने दंगे होए है इन्ने होए है किते होर आ मुसलमान है जी छड्डणा नहीं आ हिंदू है जी छड्डणा नहीं आ सिख है जी छड्डणा नहीं जे किते हुंदा ही ना ते साडे च झगड़े है कादे सी लड़ाइयां झगड़े है कादे सी किन्ना रौला पैस सरहदां बणियां क्यों आ हिंदू है आ मुसलमान है पाकिस्तान च बहु गिणती किहदी है बोलो मुसलमाना दी ते हिंदुस्तान च हिंदुआं दी 70% 70 करोड़ आबादी हिंदू दी ए हिंदू मुसलम बनाया किन्ने धर्म बनाए किन्ने ਸਾਡੇ ਗੁਰੂ ਸਾਹਿਬ ਕਹਿੰਦੇ ਆ ਨਾ ਹਮ ਹਿੰਦੂ ਨਾ ਮੁਸਲਮਾਨ ਗੁਰਬਾਣੀ ਦੇ ਮੰਨਦੀ ਹੈ ਪਰ ਸਾਡੇ ਕੀ ਹੋਇਆ ਵੇਖੋ ਉਹ ਇੱਕ ਧਰਮ ਹੈ ਆਹ ਇੱਕ ਧਰਮ ਹੈ ਸਾਡੇ ਵਾਲੀ ਲਹਿਰ ਇੱਕ ਚੱਲੀ ਸੀ ਕਹਿੰਦੇ ਇਕੱਠੇ ਕਰੋ ਇਹਨਾਂ ਨੇ ਆਪਣਾ ਬਣਾ ਲਿਆ ਇੱਕ ਹੋਰ ਕਹਿੰਦੇ ਸਾਡਾ ਵੀ ਹੈ ਇੱਕ ਹੁਣ ਇੱਕ ਹੋਰ ਹੋ ਗਿਆ ਇਸ ਗੱਲ ਨੂੰ ਜੇ ਧਿਆਨ ਨਾਲ ਸਮਝਾਂਗੇ ਆਪਾਂ ਕੱਲ੍ਹ ਕੋਸ਼ਿਸ਼ ਕਰਾਂਗੇ ਗੱਲ ਕਰਨ ਦੀ ਕਿਉਂਕਿ ਅੱਜ ਹੋਰ ਵਿਸ਼ਾ ਚੱਲਦਾ ਹੈ ਧਿਆਨ ਨਾਲ ਪਕੜਿਓ ਭਾਈ ਉਹ ਕਹਿੰਦੇ ਐ ਕਿ ਸਾਰੇ ਪੈਦਾ ਤੇ ਤੂੰ ਇਹ ਵਰਨ ਵੰਡ ਬਣਾਇਆ ਤੈਂ ਕੁੱਲ ਤੇ ਜਾਤਾਂ ਲਾਈਆਂ ਪਹਿਲਾਂ ਕਿੱਥੇ ਸੀ ਤੂੰ ਖਾਸ ਕਹੀ ਜਾਂਦਾ ਕਿਸੇ ਨੂੰ ਆਮ ਕਹੀ ਜਾਂਦਾ ਦੂਜੇ ਨੂੰ ਬੰਦੇ ਨੂੰ ਬੰਦਾ ਨਹੀਂ ਸਮਝਦੇ ਤੁਸੀਂ ਥੋੜੇ ਜਿਹੇ ਬੰਦੇ ਜਿਹੜੇ ਬਰਮੇ ਦੇ ਸਿਰ ਚੋਂ ਪੈਦਾ ਹੋਏ ਹੋ ਤੁਸੀਂ ਸਿਰਾਂ ਤੇ ਕਾਬਜ ਹੋ ਕੇ ਬਹਿ ਗਏ ਇਹ ਕਹਿ ਕੇ ਵੀ ਅਸੀਂ ਬਰਮੇ ਸਾਡਾ ਬਰਮੇ ਦੇ ਸਿਰ ਨਾਲ ਸੰਬੰਧ ਹੈ ਤੇ ਸ਼ੂਦਰੋ ਤੁਹਾਡਾ ਪੈਰਾਂ ਨਾਲ ਸੰਬੰਧ ਹੈ ਸਾਨੂੰ ਪੈਰਾਂ ਦੀ ਮੈਲ ਬਣਾਤਾ ਆਪ ਬਣ ਗਏ ਦਿਮਾਗ ਸਿਰ ਤੇ ਬਹਿ ਗਏ ਤੇ ਦੇਸ਼ ਚਲਾਉਣ ਵਾਲੇ ਵੀ ਤੇ ਅੱਜ ਇਦਾਂ ਦੇ ਹੀ ਹੈ ਕਿਉਂ ਪਿਆਰਿਓ ਦੇਸ਼ ਚਲਾਉਣ ਵਾਲੇ ਤੁਸੀਂ ਸਿਰ ਨਾਲ ਜੁੜੇ ਹੋਏ ਨੇ ਸਾਰੇ ਇਹ ਸਿਰ ਨਾਲ ਜੋੜਦੇ ਆਪਣੇ ਆਪ ਨੂੰ ਸਿਰ ਨਾਲ ਜੋੜਦੇ ਆ ਵੀ ਬਰਮੇ ਨੇ ਸਾਨੂੰ ਸਿਰ ਤੋਂ ਪੈਦਾ ਕੀਤਾ ਹੈ ਆਪੇ ਕਹਿਤਾ ਕਿੰਨੇ ਪੁੱਛਿਆ ਪਰ ਕਬੀਰ ਜੀ ਵਰਗਿਆਂ ਨੇ ਭਾਈ 500 ਸਾਲ ਪਹਿਲਾਂ ਕਹੇ ਜੇ ਸਵਾਲ ਕਰੇ ਆ ਵੇਖੋ ਪਰ ਪੰਗਾ ਉਦੋਂ ਪੈ ਗਿਆ ਜਦੋਂ ਕਬੀਰ ਜੀ ਦੀਆਂ ਮੂਰਤੀਆਂ ਬਣਾ ਕੇ ਤੇ ਲੋਕ ਪੂਜਣ ਲੱਗ ਗਏ ਕਬੀਰ ਜੀ ਦੀ ਬਾਣੀ ਨੂੰ ਪੜ੍ਹ ਕੇ ਨਹੀਂ ਵੇਖਿਆ ਇੱਕ ਨਾ ਹੋਰ ਗੱਲ ਸੁਣੋ ਕਿਸੇ ਵੀ ਭਗਤ ਦੀ ਕਿਸੇ ਵੀ ਮਹਾਂਪੁਰਸ਼ ਦੀ ਵਿਚਾਰਧਾਰਾ ਨੂੰ ਜੇ ਦੱਬਣਾ ਹੋਵੇ ਪਤਾ ਕਾਹਦੇ ਨਾਲ ਦੱਬੀ ਜਾਂਦੀ ਹੈ ਦੱਬਣੀ ਹੋਵੇ ਵੀ ਦਬਾ ਦਿਓ ਪਤਾ ਕਾਹਦੇ ਨਾਲ ਵੀਰੋ, ਉਸੇ ਦੀ ਮੂਰਤੀ ਬਣਾ ਦਿਓ, ਉਸੇ ਦੀ ਮੂਰਤੀ ਦੇ ਥੱਲੇ ਦਬ ਜਾਓ। ਕਿਉਂ? ਕਿਉਂਕਿ ਲੋਕਾਂ ਕੋਲ ਟਾਈਮ ਥੋੜਾ ਹੀ ਆ, ਮੂਰਤੀ ਨੂੰ ਮੱਥੇ 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 ਮੁੱਥੇ ਟੇਕ ਲੈਂਦੇ ਆ, ਉਹਦੀ ਬਾਣੀ ਤੇ ਪੜ੍ਹਨ ਨੂੰ ਹੀ ਹਟ ਜਾਂਦੇ ਨੇ ਲੋਕ, ਉਹਦੀ ਗੱਲ ਤੇ ਸੁਣਨ ਨੂੰ ਹੀ ਹਟ ਜਾਂਦੇ ਨੇ। ਉਹਦਾ ਮੰਦਰ ਬਣਾ ਦਿਓ, ਮੰਦਰ ਦੇ ਵਿੱਚ ਫੋਟੋ ਲਾ ਦਿਓ, ਲੋਕੀ ਫੋਟੋਆਂ ਪੂਜਣ ਲੱਗ ਜਾਂਦੇ ਆ, ਇੰਨੇ ਨਾਲ ਹੀ ਖੁਸ਼ ਹੋਈ ਜਾਂਦੇ ਆ। ਹੁਣ ਸਾਡੇ ਘਰਾਂ ਦੇ ਵਿੱਚ ਬਾਬੇ ਨਾਨਕ ਦੀ ਫੋਟੋ ਲੱਗੀ ਹੈ, ਆਸ਼ੀਰਵਾਦ ਇੱਦਾਂ ਕੀਤਾ ਹੋਇਆ, ਹੱਥ ਐਂ ਕਰਿਆ ਹੋਇਆ। ਹੁਣ ਆਪਾਂ ਜੇ ਇੱਥੇ ਬੈਠੇ ਪਾਠ ਕਰਦੇ ਹੋਵੇ ਹੋਈਏ ਤਾਂ ਐਂ ਨਿਗਾਹ ਲਜਾਇਓ, ਬਾਬਾ ਜੀ ਕਹਿੰਦੇ ਆਸ਼ੀਰਵਾਦ ਹੀ ਹੈ ਮੇਰਾ ਤੇ। ਕਿਸੇ ਦਿਨ ਬੋਤਲ ਖੋਲ੍ਹ ਕੇ ਬਹਿ ਜੀ, ਫਿਰ ਐਂ ਨੂੰ ਵੇਖੀ, ਉਹ ਉਦੋਂ ਵੀ ਆਸ਼ੀਰਵਾਦ ਹੀ ਦੇ ਰਹੇ ਹੁੰਦੇ ਨੇ ਵੀ ਸਾਡਾ ਤੇ ਆਸ਼ੀਰਵਾਦ ਹੀ ਹੈ ਭਾਈ ਤੇਰੇ ਤੇ। ਹੁਣ ਆਪਾਂ ਕਹਿੰਦੇ ਹਾਂ ਬਾਬਾ ਜੀ ਆਸ਼ੀਰਵਾਦ ਦੇਈ ਜਾਂਦੇ ਆ, ਧੂਫ ਲਾਤੀ, ਜੋਤ ਲਾਤੀ, ਫੋਟੋ ਰੱਖੀ ਹੋਈ ਹੈ, ਧੂਫ ਲਾ ਲਓ, ਜੋਤ ਲਾ ਲਓ, ਮੱਥਾ ਟੇਕ ਲਓ, ਬਾਬਾ ਜੀ ਦਾ ਆਸ਼ੀਰਵਾਦ ਸਾਡੇ ਘਰ ਤੇ ਬਣਿਆ ਰਵੇ, ਬਸ ਕਿਰਪਾ ਹੀ ਕਿਰਪਾ। ਬਾਬਾ ਨਾਨਕ ਕਹਿੰਦਾ ਕੀ ਪੜ੍ਹ ਕੇ ਤੇ ਵੇਖੇ ਨੀ ਕਿਸੇ ਨੇ। ਗੁਰੂ ਨਾਨਕ ਦੀ ਵਿਚਾਰਧਾਰਾ, ਗੁਰੂ ਨਾਨਕ ਦੀਆਂ ਫੋਟੋਆਂ ਥੱਲੇ ਦੱਬਤੀ ਪੁਜਾਰੀਆਂ ਨੇ, ਗੁਰੂ ਨਾਨਕ ਦੀਆਂ ਫੋਟੋਆਂ ਤੇ ਵੀ ਲਾ ਲਈਆਂ ਘਰਾਂ ਚ। ਕੰਧ ਮੈਂ ਕਿੰਨੀ ਵਾਰੀ ਗੱਲ ਕੀਤੀ ਵੀ 20 ਫੋਟੋਆਂ ਬਾਬੇ ਨਾਨਕ ਦੀਆਂ ਲਾ ਲੈ, ਤੇਰੇ ਘਰ ਦੀਆਂ ਕੰਧਾਂ ਭਾਰ ਝੱਲ ਲੈਣਗੀਆਂ। ਜਿੱਦਣ ਗੁਰੂ ਗ੍ਰੰਥ ਸਾਹਿਬ ਚੋਂ ਗੁਰੂ ਨਾਨਕ ਨੂੰ ਬੋਲਦਾ ਸੁਣਦਾ ਹੈ ਉਦੋਂ ਲੱਤਾਂ ਨੇ ਭਾਰ, ਉਹ ਤੇਰੀਆਂ ਲੱਤਾਂ ਭਾਰ ਨਹੀਂ ਝੱਲਦੀਆਂ ਉਦੋਂ। ਫੋਟੋਆਂ ਲਾ 20-50 ਲਾ ਲਓ, ਤੇਰੇ ਘਰ ਦੀਆਂ ਕੰਧਾਂ ਭਾਰ ਝੱਲਦੀਆਂ ਨੀ। ਬੋਲੋ ਪਿਆਰਿਓ, ਦਾਦੇ ਵੇਲੇ ਵੀ ਲੱਗੀਆਂ ਸੀ, ਪਿਓ ਵੇਲੇ ਵੀ ਲੱਗੀਆਂ ਸੀ, ਅੱਜ ਵੀ ਫੋਟੋਆਂ ਲੱਗੀਆਂ। ਮੈਂ ਵੀ ਸ਼ਰਾਬੀ, ਮੇਰਾ ਪਿਓ ਵੀ ਸ਼ਰਾਬੀ, ਮੇਰਾ ਦਾਦਾ ਵੀ ਸਿਰੇ ਦਾ ਸ਼ਰਾਬੀ ਸੀ। ਲੈ ਕੀ ਸੁਧਰ ਗਿਆ, ਕਿਆ ਬਦਲਿਆ, ਕਿਹੜੀ ਚੇਂਜ ਆ ਗਈ? ਮਨ ਸਮਝਦਾ, ਮਨ ਬਦਲਦਾ ਯਾਰ, ਗੁਰੂ ਜੀ ਆ ਕਹਿੰਦੇ ਆ ਫਿਰ ਬਦਲਾਵ ਆਉਂਦਾ। ਇਹ ਪੁਜਾਰੀ ਦਾ ਢੰਗ ਹੈ, ਉਹ ਕਹਿੰਦਾ ਫੋਟੋ ਨੂੰ ਪੂਜ ਲੈ, ਆਸ਼ੀਰਵਾਦ ਲੈ ਲੈ। ਸਾਡੇ ਬੰਦੇ ਤੇ ਮਰਨ ਮਾਰਨ ਤੱਕ ਚਲੇ ਜਾਂਦੇ ਨੇ, ਗੁਰੂ ਨਾਨਕ ਦੀ ਫੋਟੋ ਦੀ ਬੇਅਦਬੀ ਕਰਤੀ, ਸਾਡੇ ਤੇ ਫੋਟੋ ਦਾ ਰਿਵਾਜ ਹੀ ਨਹੀਂ ਸੀ। ਫਿਰ ਕਈ ਕਹਿਣਗੇ ਲੈ ਫੋਟੋ ਨਾ ਹੋਈ ਫਿਰ ਤੇ ਪਤਾ ਹੀ ਨਹੀਂ ਲੱਗਣਾ ਮੈਨੂੰ, ਤੁਹਾਡੇ ਚ ਕੋਈ ਜਵਾਬ ਦੇਵੇ। ਇਸਲਾਮ ਧਰਮ ਦੂਜਾ ਵੱਡਾ ਧਰਮ ਹੈ, ਪਰ ਕੀ ਇਸਲਾਮ ਧਰਮ ਦੇ ਵਿੱਚ ਮੁਹੰਮਦ ਸਾਹਿਬ ਦੀ ਕੋਈ ਫੋਟੋ ਹੈ? ਗੱਜ ਕੇ ਦੱਸੋ, ਨਹੀਂ ਕੋਈ ਫੋਟੋ। ਉਹਨਾਂ ਦੀ ਕੋਈ ਤਸਵੀਰ ਬਣਾ ਵੀ ਨਹੀਂ ਸਕਦਾ। ਉਹਨਾਂ ਦੀ ਘਰਵਾਲੀ ਨੂੰ ਪੁੱਛਿਆ, ਕਹਿੰਦੇ ਜੀ ਮੁਹੰਮਦ ਸਾਹਿਬ ਦੇ ਦਰਸ਼ਨ ਕਰਨੇ ਆ, ਕੋਈ ਫੋਟੋ ਬਣਾ ਲਈਏ, ਕਿਵੇਂ ਦੇ ਸੀ ਮੁਹੰਮਦ ਸਾਹਿਬ? ਉਹ ਕਹਿਣ ਲੱਗੀ ਉਹਨਾਂ ਦੀਆਂ ਆਇਤਾਂ ਪੜ੍ਹ ਲਓ, ਆਪਣੀਆਂ ਆਇਤਾਂ ਵਰਗੇ ਹੀ ਸੀ। ਗੁਰੂ ਨਾਨਕ ਕਹੇ ਜੇ ਸੀ, ਗੁਰੂ ਨਾਨਕ ਦੀ ਬਾਣੀ ਪੜ੍ਹ ਲਓ, ਆਪਣੀ ਬਾਣੀ ਬੋਲਾਂ ਵਰਗੇ ਸੀ। ਗੁਰੂ ਨਾਨਕ ਆਪਣੀ ਬੋਲਾਂ ਵਰਗੇ ਸੀ, ਪਰ ਫੋਟੋ ਵਾਲਿਆਂ ਨੇ ਫਿਰ ਵੇਖੋ ਸਾਡੇ ਕੋਲੇ ਟਾਈਮ ਤੇ ਇੰਨਾ ਹੈ ਨਹੀਂ, ਨਾ ਬਾਣੀ ਪੜ੍ਹੀ ਤੇ ਫੋਟੋ ਵਾਲਿਆਂ ਨੇ ਕਿਤੇ ਲਹੂ ਵਗਦਾ ਵਿਖਾਤਾ, ਕਿਤੇ ਦੁੱਧ ਵਗਦਾ ਵਿਖਾਤਾ, ਕਿਤੇ ਐ ਪੱਥਰ ਰੋਕਦਾ ਵਿਖਾਤਾ, ਕਿਤੇ ਕਿਤੇ ਗੁਰੂ ਸਾਹਿਬ ਨੂੰ ਕਿਵੇਂ, ਕਿਤੇ ਕਿਵੇਂ ਉਹਨਾਂ ਉਹ ਸਾਡੇ ਦਿਮਾਗ ਚ। ਸਾਡਾ ਦਿਮਾਗ ਸੇਵ ਜਦੋਂ ਕਰਦਾ ਨਾ ਵੀਰੋ, ਨੋਟ ਕਰਿਓ, ਸਾਡਾ ਦਿਮਾਗ ਪਿਕਚਰ ਸੇਵ ਕਰਦਾ, ਸੁਣ ਕੇ ਨਹੀਂ ਵੇਖ ਕੇ ਸੇਵ ਕਰਦਾ। ਸਾਡਾ ਦਿਮਾਗ ਵੇਖ ਕੇ ਸੋਚਦਾ ਹੈ, ਸੁਣ ਕੇ ਨਹੀਂ ਵੇਖਦਾ ਹੈ। ਜਦੋਂ ਹੁਣ ਜਦੋਂ ਆਪਾਂ ਕਹਿਣਾ ਗੁਰੂ ਨਾਨਕ ਪਾਤਸ਼ਾਹ, ਅੱਖਾਂ ਕੇ ਕੌਣ ਆਊ ਭਲਾ? ਉਹ ਫੋਟੋ ਵਾਲਾ ਬਾਬਾ, ਕਿਤੇ ਦਾੜੀ ਲੰਬੀ, ਕਿਤੇ ਦਾੜੀ ਛੋਟੀ, ਕਿਤੇ ਦਾੜੀ ਜਮਾਂ ਛੋਟੀ, ਉਹ ਆਊ। ਚਿੱਤਰਕਾਰ ਨੇ ਕਲਪਨਾ ਕਰਤੀ ਸਾਡੇ ਘਰੇ ਜਿਹੜੀ ਫੋਟੋ ਜ਼ਿਆਦਾ ਲੱਗੀ ਹੈ ਸਾਡੇ ਸਾਹਮਣੇ ਉਹੀ ਆਊ। ਭਲਾ ਰਾਮ ਜੀ ਜਿਹੜੇ ਪੁਰਾਣੇ ਹੋ ਵੀਰੋ, ਤੁਸੀਂ ਦੱਸਿਓ ਰਾਮ ਰਾਮ ਸੀ, ਰਾਮ ਕਿੱਦਾਂ ਦੇ ਲੱਗਦੇ ਆ ਭਲਾ? ਉਹ ਜਿਹੜਾ ਰਮਾਇਣ ਦੇ ਵਿੱਚ ਆਉਂਦਾ ਹੁੰਦਾ ਸੀ ਰਾਮ, ਐ ਲੱਗਦਾ ਵੀ ਇਹ ਰਾਮ ਵੇਖਿਆ। ਜਿਹੜੀ ਸੀਤਾ ਬਣੀ ਸੀ ਉਹੀ ਨਹੀਂ ਦਿਸਦੀ, ਉਹ ਦਿਮਾਗ 'ਚ ਪਿਕਚਰਾਈਜ਼ ਹੋ ਗਿਆ ਸਾਰਾ ਕੁਛ, ਉਹ ਉਹ ਫੋਟੋ ਬਣ ਜਾਂਦੀ ਹੈ ਦਿਮਾਗ ਵਿੱਚ, ਤਸਵੀਰ ਬਣ ਜਾਂਦੀ ਹੈ। ਪਰ ਅਸੀਂ ਗੁਰੂ ਸਾਹਿਬਾਨ ਨੂੰ ਉਹਨਾਂ ਦੇ ਬੋਲਾਂ ਤੋਂ ਵੇਖਣਾ, ਕਬੀਰ ਜੀ ਦੇ ਬੋਲਾਂ ਤੋਂ ਵੇਖਣਾ, ਰਵਿਦਾਸ ਭਗਤ ਰਵਿਦਾਸ ਜੀ ਮਹਾਰਾਜ ਦੇ ਬੋਲਾਂ ਤੋਂ ਵੇਖਣਾ ਹੈ। ਉਹਨਾਂ ਦੇ ਵਿਚਾਰ ਹੀ ਸੱਚਾ ਗਿਆਨ ਹੀ ਸਦਾ ਰਹਿਣਾ ਹੈ। ਦੇ ਨਾ ਰਹੀ ਹੈ ਤੇ ਨਾ ਦੇ ਰਹਿਣੀ ਹੈ, ਸਾਨੂੰ ਦੇ ਨਾਲ ਜੋੜਿਆ। ਬੋਲੋ, ਗੱਜ ਕੇ ਦੱਸੋ ਜੀ, ਦੇ ਪੁਜਾਰੀ ਆ ਕਿ ਗਿਆਨ ਦੇ ਸ਼ਬਦ ਦੇ ਸ਼ਬਦ ਦੇ ਗਿਆਨ ਨੂੰ ਮੰਨਦੇ ਆ, ਸ਼ਬਦ ਨੂੰ ਮੰਨਦੇ ਆ। ਫਿਰ ਜੇ ਜੇ ਫੋਟੋ ਲਾਉਣੀ ਹੋਈ ਸੀ ਫਿਰ ਸ਼ਬਦ ਲਾਉਂਦੇ, ਦਸ ਵੀਹ ਪੰਜਾਹ ਸ਼ਬਦ ਆ ਵੀ ਇੱਕ ਸ਼ਬਦ ਲਿਖ ਕੇ ਐ ਫਰੇਮ ਕਰਕੇ ਲਾ ਲੈਂਦੇ, ਆਪਾਂ ਪੜ੍ਹਦੇ ਇਹ ਕਹਿੰਦੇ ਫਰੇਮ ਕਰਕੇ ਲਾ ਲੈਂਦੇ, ਕਿੱਥੇ ਫਰੇਮ ਕਰਕੇ ਲਾ ਲੈਂਦੇ। ਪਰ ਇਹਨਾਂ ਨੇ ਉਲਟ ਕਰਤਾ ਸਾਰਾ ਕੁਛ, ਕਿਉਂਕਿ ਵਿਚਾਰਧਾਰਾ ਬਾਹਰ ਨਹੀਂ ਆ ਸਕੀ। ਭਾਸ਼ਾ ਉਦੋਂ ਦੀ ਹੈ, ਬੋਲੀ ਉਦੋਂ ਦੀ ਹੈ, ਸਮਝਣ ਲਈ ਟਾਈਮ ਚਾਹੀਦਾ ਹੈ ਤੇ ਟਾਈਮ ਸਾਡੇ ਕੋਲ ਹੈ ਨਹੀਂ। ਸਮਝਣ ਲਈ ਬੰਦੇ ਕੋਲ ਟਾਈਮ ਚਾਹੀਦਾ, ਟਾਈਮ ਸਾਡੇ ਕੋਲ ਹੈ ਨਹੀਂ। ਤਾਂ ਕਰਕੇ ਗੁਰਬਾਣੀ ਨੂੰ ਆਪ ਪੜ੍ਹਨਾ, ਸੁਣਨਾ, ਸਮਝਣਾ, ਫਿਰ ਦਿਮਾਗ ਖੁੱਲਦਾ ਹੈ। ਤੇ ਵੇਖਿਓ ਭਗਤ ਕਬੀਰ ਸਾਹਿਬ ਕਹਿੰਦੇ ਕੀ ਹੈ, ਕਹਿੰਦੇ ਭਾਈ ਤੂੰ ਦੱਸ ਵੀ ਮਾਂ ਦੇ ਢਿੱਡ ਵਿੱਚ ਕਿਹੜੀ ਜਾਤ ਸੀ, ਤੂੰ ਦੱਸ ਕਹੋ ਰੇ ਪੰਡਿਤ ਬਾਹਮਣ ਕਬ ਕੇ ਹੋਏ, ਕਦੋਂ ਬਣਿਆ ਤੂੰ ਬ੍ਰਾਹਮਣ, ਆਪਣੇ ਆਪ ਨੂੰ ਵੱਡਾ ਬਣ ਗਿਆ, ਜਨਮ ਗਵਾਰਿਆ ਆਪਣਾ, ਸਾਨੂੰ ਤੂੰ ਬੰਦਿਆਂ ਚ ਨਹੀਂ ਗਿਣਦਾ, ਆਪ ਵੱਡਾ ਦੇਵਤਾ ਬਣਿਆ ਫਿਰਦਾ, ਸਾਨੂੰ ਪਸ਼ੂ ਦੱਸਦਾ ਹੈ, ਆਪ ਦੇਵਤਾ ਬਣ ਗਿਆ। ਅੱਗੇ ਸੁਣਿਓ ਜੀ,
ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ।
ਉਹ ਭਾਈ ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਸੀ ਫਿਰ ਕਿਸੇ ਹੋਰ ਰਾਹ ਆਉਣਾ ਸੀ, ਜਿੱਦਾਂ ਅਸੀਂ ਪੈਦਾ ਹੋਏ ਹਾਂ ਉਵੇਂ ਤੂੰ ਪੈਦਾ ਹੋਇਆ। ਕਹਿੰਦੇ ਤੂੰ ਦੱਸ ਫਿਰ, ਹੈ ਵੇਖੋ ਸਵਾਲ, ਬੋਲੋ ਜੀ ਇਹ ਹੈ ਨਾ ਵਾਏ ਕਿਉਂ, ਜਿਵੇਂ ਨਿਆਣਾ ਨਹੀਂ ਪੁੱਛਦਾ ਹੁੰਦਾ ਵੀ ਕਿਉਂ, ਇਹ ਸਵਾਲ ਹੈ ਦਿਮਾਗ ਚੱਲਦਾ ਇੱਥੇ ਕਬੀਰ ਜੀ ਵਰਗਿਆਂ ਦਾ, ਏਦਾਂ ਕਿਵੇਂ ਕਹੀ ਜਾਂਦਾ। ਹੋਰ ਮਾੜਾ ਜਿਹਾ ਇੱਕ ਗੱਲ ਕਹਿੰਦੇ ਆ, ਸਾਡੇ ਸਾਡੇ ਵੀ ਸਿਰ ਤੇ ਸਿੱਖ ਕਿੰਨੇ ਕੁ, ਢਾਈ ਕੁ ਕਰੋੜ ਆ, ਹੁਣ ਸਾਡੇ ਸਿਰ ਤੇ ਨਹੀਂ ਬੰਦੇ ਬੈਠੇ, ਤੂੰ ਕਿੱਥੋਂ ਚੱਲਿਆ? ਕਹਿੰਦੇ ਅਸੀਂ ਆ ਭਾਈ ਬਾਬਾ ਦੀਪ ਸਿੰਘ ਤੋਂ ਚੱਲੇ। ਅੱਛਾ ਤੂੰ? ਅਸੀਂ ਜੀ ਭਾਈ ਮਨੀ ਸਿੰਘ ਤੋਂ ਚੱਲੇ ਆ। ਅੱਛਾ ਤੂੰ ਕਿੱਥੋਂ ਚੱਲੇ ਹੋ? ਅਸੀਂ ਭਾਈ ਘਨੱਈਆ ਜੀ ਤੋਂ ਚੱਲੇ ਆ। ਅੱਛਾ ਤੂੰ ਕਿੱਥੋਂ ਚੱਲਿਆ? ਕਹਿੰਦੇ ਅਸੀਂ ਭਾਈ ਦਇਆ ਸਿੰਘ ਤੋਂ ਚੱਲੇ ਆ। ਐ ਕਹਿ ਦਿੰਦੇ ਨੇ ਅੱਗੋਂ, ਤੇ ਸਾਡੇ ਸਿਰ ਤੇ ਬਹਿ ਗਏ ਹੁਣ ਅਸੀਂ ਤੇ ਅਸੀਂ ਕੀ ਪੁੱਛੀਏ ਵੀ ਅਸੀਂ ਕਿਹਦੇ ਤੋਂ ਚੱਲੇ ਆ, ਦੱਸੋ ਅਸੀਂ ਕਿਹਦੇ ਤੋਂ ਚੱਲੇ ਆ ਸਾਰੇ। ਇਹ ਕੀ ਕੋਈ ਕਹਿੰਦਾ ਉਹ ਜਿਵੇਂ ਬ੍ਰਹਮੇ ਤੋਂ ਸਾਨੂੰ ਬ੍ਰਹਮੇ ਨੇ ਪੈਦਾ ਕਰਿਆ, ਇਹ ਕਹਿ ਕੇ ਸਾਰੇ ਲੋਕਾਂ ਦੇ ਸਿਰ ਤੇ ਬਹਿ ਗਏ। ਤੇ ਅੱਜ ਕੱਲ ਸਾਡੇ ਬਾਬੇ ਵੀ ਤੇ ਐਂ ਨੇ, ਕਿਸੇ ਨੇ ਜੋੜ ਲਿਆ ਆਪਣੇ ਆਪ ਨੂੰ ਬਾਬਾ ਦੀਪ ਸਿੰਘ ਨਾਲ, ਕਿਸੇ ਨੇ ਜੋੜ ਲਿਆ ਭਾਈ ਮਨੀ ਸਿੰਘ ਨਾਲ, ਕਿਸੇ ਨੇ ਜੋੜ ਲਿਆ ਭਾਈ ਦਇਆ ਸਿੰਘ ਨਾਲ, ਕਿਸੇ ਨੇ ਜੋੜ ਲਿਆ ਭਾਈ ਘਨੱਈਆ ਜੀ ਨਾਲ, ਤੇ ਬਸ ਫਿਰ ਥੋੜੇ ਜਿਹੇ ਬੰਦੇ ਉਹ ਫਲਾਣੇ ਤੋਂ ਬਾਅਦ ਉਹ ਹੋਇਆ, ਉਹਦੇ ਤੋਂ ਬਾਅਦ ਉਹ ਹੋਇਆ, ਉਹਦੇ ਤੋਂ ਬਾਅਦ ਉਹ ਹੋਇਆ, ਤੇ ਬਾਕੀ ਸਾਰਿਆਂ ਨੂੰ ਗੁਲਾਮ ਕਰ ਲਿਆ। ਕਹਿੰਦੇ ਅਸੀਂ ਤੇ ਧੁਰੋਂ ਚੱਲੇ ਹਾਂ, ਤੁਸੀਂ ਸਾਡੀ ਸੇਵਾ ਕਰੋ। ਆਖੋ ਸਤਨਾਮ, ਬੋਲੋ ਪਿਆਰਿਓ, ਆਪਾਂ ਪੁੱਛੀਏ ਕਿ ਨਾ ਪੁੱਛੀਏ ਵੀ ਅਸੀਂ ਕਿਹਦੇ ਚਾਹੁੰਦੇ ਹਾਂ, ਅਸੀਂ ਕੌਣ ਆ? ਸਾਡੇ ਚਾ ਜਿੰਨੇ ਬੈਠੇ ਹੋ ਤੁਸੀਂ, ਆਪਾਂ ਭੈਣਾਂ ਵੀ ਵੇਖ ਲਓ, ਵੀਰ ਵੀ ਵੇਖ ਲਓ, ਆਪਾਂ ਕਿਹਦੇ ਤੋਂ ਚੱਲੇ ਹਾਂ, ਸਾਡੀ ਲੜੀ ਕਿਹਦੇ ਨਾਲ ਜੁੜੂ? ਇੱਕ ਬਾਬਾ ਜੀ, ਬਾਬਾ ਜੀ ਦਾ ਵੱਡਾ ਉਹ ਫਲਾਣੇ ਤੋਂ ਚੱਲਿਆ, ਉਹਦੇ ਤੋਂ ਉਹਦੇ ਤੋਂ ਉਹਦੇ ਤੋਂ, ਕੋਈ ਜੁੜ ਗਿਆ ਬਾਬੇ ਦੀਪ ਸਿੰਘ ਤੋਂ ਚੱਲੇ। ਅੱਛਾ ਜੀ ਇਹ ਖਾਸ ਨੇ, ਇਹ ਸੀਨਾ ਬਸੀਨਾ ਚੱਲੇ ਨੇ, ਕੋਈ ਭਾਈ ਦਇਆ ਸਿੰਘ ਤੋਂ ਚੱਲਿਆ। ਮੈਨੂੰ ਦੱਸੋ ਗੁਰੂ ਸਾਹਿਬ ਸੰਪਰਦਾਵਾਂ ਚਲਾਉਣ ਆਏ ਸੀ ਕਿ ਇੱਕ ਪੰਥ ਸਾਜਿਆ ਗੁਰੂ ਸਾਹਿਬ ਨੇ? ਗੱਜ ਕੇ ਜਵਾਬ ਦਿਓ। ਅੱਡ ਅੱਡ ਵੰਡਣ ਆਏ ਸੀ ਸਾਰਿਆਂ ਨੂੰ ਕਿ ਇੱਕ ਕਰਨ ਆਏ ਸੀ? ਰਾਹ ਪੰਜ ਸੱਤ ਚਲਾ ਕੇ ਗਏ ਹੈ ਕਿ ਇੱਕ ਚਲਾ ਕੇ ਗਏ ਹੈ? ਮਰਿਆਦਾ ਪੰਜ ਸੱਤ ਦੱਸ ਕੇ ਗਏ ਹੈ ਕਿ ਇੱਕ? ਇੱਥੇ ਤੇ ਅੰਮ੍ਰਿਤ ਵੰਡੀ ਫਿਰਦੇ ਨੇ ਹਰੇਕ ਹਰੇਕ ਬਾਬੇ ਦੀ ਮਰਿਆਦਾ ਵੱਖਰੀ, ਅੰਮ੍ਰਿਤ ਵੀ ਵੱਖਰਾ। ਅੰਮ੍ਰਿਤ ਕਰਦਾ ਇੱਕ, ਇਹਨਾਂ ਨੇ ਅੰਮ੍ਰਿਤ ਵੰਡ ਲਿਆ। ਬਾਟਾ ਇੱਕ ਕਰਦਾ, ਬਾਟਾ ਵੰਡ ਲਿਆ। ਪੰਜ ਪਿਆਰੇ ਇੱਕ ਕਰਨ ਲਈ ਨੇ, ਪੰਜ ਪਿਆਰੇ ਹੀ ਵੰਡ ਲਏ। ਨਹੀਂ ਵੰਡੇ ਤਾਂ ਦੱਸ ਦਿਓ। ਕਿਤੇ ਕਹਿੰਦੇ ਮੂਲ ਮੰਤਰ ਗੁਰਪ੍ਰਸਾਦ ਤੱਕ ਪੜ੍ਹੋ, ਕਿਤੇ ਕਹਿੰਦੇ ਨਾਨਕੋ ਸੀਫੀਸਾ ਤੱਕ ਪੜ੍ਹੋ, ਕਿਤੇ ਕਹਿੰਦੇ ਮਾਸ ਖਾ ਲੈਣਾ ਚਾਹੀਦਾ, ਕਿਤੇ ਕਹਿੰਦੇ ਨਹੀਂ ਖਾਣਾ ਚਾਹੀਦਾ, ਕਿਤੇ ਕਹਿੰਦੇ ਖਾਲਸੇ ਦੇ ਚਾਰ ਰੰਗ ਨੇ, ਕਿਤੇ ਕਹਿੰਦੇ ਜਿਹੜਾ ਮਰਜ਼ੀ ਪਾ ਲਿਆ ਕਰੋ। ਦੱਸੋ ਅੰਮ੍ਰਿਤ ਵੰਡਿਆ ਕਿ ਨਹੀਂ ਵੰਡਿਆ? ਬੋਲੋ ਗੱਜ ਕੇ, ਵੰਡਿਆ। ਸਿਰ ਤੇ ਬਹਿ ਗਏ। ਕੋਈ ਕਹਿੰਦਾ ਮੈਂ ਬਾਬਾ ਦੀਪ ਸਿੰਘ ਤੋਂ ਚੱਲੇ ਹਾਂ ਜੀ, ਅਸੀਂ ਤੁਸੀਂ ਤੇ ਐਵੇਂ ਹੀ ਹੋ, ਤੁਹਾਨੂੰ ਨਹੀਂ ਪਤਾ ਅਸੀਂ ਬਾਬਾ ਦੀਪ ਸਿੰਘ ਤੋਂ ਚਲਾਏ ਆ, ਗੁਰੂ ਗੋਬਿੰਦ ਸਿੰਘ ਨੇ ਚਲਾਇਆ ਸਾਨੂੰ। ਆਪਾਂ ਸਾਰੇ ਠੋਕ ਕੇ ਕਿਹਾ ਕਰੋ ਕੋਈ ਚੱਲਿਆ ਬਾਬਾ ਦੀਪ ਸਿੰਘ ਤੋਂ ਚੱਲਿਆ ਤੂੰ ਮਨੀ ਸਿੰਘ ਤੋਂ ਚੱਲਿਆ ਤੂੰ ਦਇਆ ਸਿੰਘ ਤੋਂ ਚੱਲਿਆ ਓਏ ਅਸੀਂ ਸਾਰੇ ਹੀ ਆ ਜਿਹੜੇ ਅੰਮ੍ਰਿਤ ਛਕ ਲੈਂਦੇ ਹਾਂ ਆ 35 ਹੈ ਆ ਜਦੋਂ ਤੋਂ 35 ਚੱਲੇ ਨੇ ਅਸੀਂ ਇਹਨਾਂ ਤੋਂ ਚੱਲੇ ਹਾਂ ਸਾਰੇ ਅਸੀਂ ਬਾਣੀ ਪੜ੍ਹਦੇ ਹਾਂ ਸਾਡਾ ਦਿਮਾਗ ਚੱਲਿਆ ਅਸੀਂ ਇਹਨਾਂ ਤੋਂ ਚੱਲੇ ਹਾਂ ਜਿਹੜਾ ਮਰਜ਼ੀ ਦਿਮਾਗ ਚਲਾ ਲਿਓ ਪਿਉਂਦ ਹੋ ਜਾ ਜਿਹੜਾ ਮਰਜ਼ੀ ਹੋ ਜੇ ਜਿਹੜਾ ਮਰਜ਼ੀ ਪਿਉਂਦ ਹੋ ਜੇ ਗੁਰੂ ਨਾਨਕ ਦੇ ਘਰ ਜੰਮਿਆ ਸੀ ਭਾਈ ਲੈਣਾ ਦੱਸੋ ਗੱਜ ਕੇ ਪਰ ਪਿਉਂਦ ਹੋਇਆ ਕਿ ਨਹੀਂ ਹੋਇਆ ਗੁਰੂ ਅਮਰਦਾਸ ਗੁਰੂ ਅੰਗਦ ਸਾਹਿਬ ਦੇ ਘਰ ਜੰਮੇ ਸੀ ਉਹਦੇ ਉਮਰ ਚ ਵੀ ਵੱਡੇ ਸੀ ਪਰ ਪਿਉਂਦ ਹੋਏ ਕਿ ਨਹੀਂ ਹੋਏ ਪਿਉਂਦ ਹੋਣਾ ਸੀ ਆ ਗੁਰਬਾਣੀ ਦੀ ਵਿਚਾਰਧਾਰਾ ਜਿਹੜਾ ਬੰਦਾ ਦਿਮਾਗ ਪਿਉਂਦ ਕਰ ਗਿਆ ਹੋ ਗਿਆ ਇੱਕ ਇਹਨਾਂ ਨੂੰ ਹੋਰ ਪੁੱਛੋ ਇੱਕ ਹੋਰ ਗੱਲ ਪੁੱਛੀਏ ਬਈ ਜਦੋਂ ਉੱਪਰੋਂ ਚੱਲੇ ਸੀ ਫਿਰ ਤੇ ਚਾਹੀਦਾ ਸੀ ਨਾ ਵੱਡਾ ਸਾਰਾ ਨਾਮ ਹੁੰਦਾ ਵੀ ਭਾਈ ਦਇਆ ਸਿੰਘ ਜੀ ਜਾਂ ਉੱਥੇ ਤੇ ਚਾਹੀਦਾ ਸੀ ਏਦਾਂ ਵੱਡਾ ਸਾਰਾ ਨਾਮ ਪਹਿਲਾ ਸੀ ਪਹਿਲੇ ਕੌਣ ਸੀ ਪਿਆਰੇ ਭਾਈ ਦਇਆ ਸਿੰਘ ਜੀ ਦੂਜੇ ਭਾਈ ਫਲਾਣਾ ਸਿੰਘ ਜੀ ਤੀਜੇ ਇਹਨਾਂ ਨੂੰ ਜਦੋਂ ਪੁੱਛਦੇ ਆ ਕਹਿੰਦੇ ਤੀਜੇ ਸੀ ਭਾਈ ਫਲਾਣਾ ਸਿੰਘ ਜੀ ਚੌਥੇ ਕਹਿੰਦੇ ਚੌਥੇ ਸੀ ਬਾਬਾ ਫਲਾਣਾ ਸਿੰਘ ਜੀ ਤੇ ਪੰਜਵੇਂ ਸੀ ਸੰਤ ਬਾਬਾ ਫਲਾਣਾ ਸਿੰਘ ਜੀ ਫਿਰ ਛੇਵੇਂ ਸੀ ਸ਼੍ਰੀਮਾਨ ਸੰਤ ਬਾਬਾ ਫਲਾਣਾ ਸਿੰਘ ਜੀ ਫਿਰ ਸੱਤਵੇਂ ਕਹਿੰਦੇ ਸੱਤਵੇਂ ਸੀ ਸ਼੍ਰੀਮਾਨ 1008 ਸੰਤ ਬਾਬਾ ਫਲਾਣਾ ਸਿੰਘ ਜੀ ਮਹਾਰਾਜ ਇਹ ਥੱਲੇ ਨੂੰ ਆਉਂਦੇ ਵੱਧਦੇ ਜਾਂਦੇ ਨੇ ਤੇ ਉੱਤੋਂ ਥੱਲੇ ਨੂੰ ਆਉਣੇ ਚਾਹੀਦੇ ਸੀ ਉਤਲਾ ਤੇ ਭਾਈ ਸੀ ਜਿਹੜਾ ਗੁਰੂ ਗੋਬਿੰਦ ਸਿੰਘ ਨਾਲ ਰਹਿੰਦਾ ਸੀ ਯਾਰ ਤੁਸੀਂ ਡਿਗਰੀਆਂ ਵਧਾਈ ਜਾਂਦੇ ਹੋ ਥੱਲੇ ਨੂੰ ਡਿਗਰੀਆਂ ਵਧਾ ਵਧਾ ਕੇ ਸਾਡੇ ਸਿਰ ਤੇ ਨਹੀਂ ਬੈਠੇ ਬੰਦਿਆਂ ਵਰਗੇ ਬੰਦੇ ਹੈ ਕਿ ਨਹੀਂ ਉਹ ਖਾਸ ਹੈ ਇਹਨਾਂ ਦੇ ਰਗਾਂ ਚ ਦੁੱਧ ਚੱਲਦਾ ਜਿਹੜਾ ਸਾਡੇ ਖੂਨ ਹੈ ਫਰਕ ਕੀ ਹੈ ਇਹਨਾਂ ਦੀਆਂ ਨਾੜੀਆਂ ਚ ਖੂਨ ਦੀ ਬਜਾਏ ਦੁੱਧ ਹੈ ਭਗਤ ਕਬੀਰ ਸਾਹਿਬ ਕਹਿੰਦੇ ਵੱਖਰੇ ਰਾਹ ਤੋਂ ਜੰਮੇ ਹੋ ਤੁਸੀਂ ਜਿੱਦਾਂ ਅਸੀਂ ਜੰਮੇ ਉਦਾਂ ਹੀ ਤੁਸੀਂ ਜੰਮੇ ਤੇਰੇ ਮੇਰੇ ਖੂਨ ਹੈ ਤੇ ਤੇਰੇ ਦੁੱਧ ਚੱਲਦਾ ਨਾ ਰਗਾਂ ਚ ਦੱਸੋ ਦਿਮਾਗ ਖੁੱਲਦਾ ਕਿ ਨਹੀਂ ਸਵਾਲ ਉੱਠਦੇ ਕਿ ਨਹੀਂ ਉੱਠਦੇ ਬਣ ਜਾਂਗੇ ਬੁੱਧੂ ਜੇ ਐ ਬਾਣੀ ਪੜ੍ਹੀਏ ਦਿਮਾਗ ਚੱਲ ਪੈਣਾ ਜੇ ਕਿਤੇ ਵੀਰਾ ਇਹੋ ਜਿਹਾ ਦਿਮਾਗ ਚਲਾਉਣ ਵਾਲਾ ਬਣੇ ਆ ਤੇਰਾ ਕੈਨੇਡਾ ਜਾਣ ਵਾਲਾ ਬੰਦਾ ਕੋਈ ਬੰਦਾ ਬੁੱਧੂ ਨਾ ਬਣਾ ਸਕੇ ਸਾਡੇ ਨਿਆਣਿਆਂ ਨੂੰ ਪਰ ਅਸੀਂ ਤੇ ਆਪ ਪਤਾ ਪੜ੍ਹਿਆ ਲਿਖਿਆ ਬੱਚਾ ਸਾਇੰਸ ਦਾ ਸਟੂਡੈਂਟ ਹੁੰਦਾ ਹੈ ਬੀਬੀ ਕਹਿੰਦੀ ਵੇ ਪੁੱਤ ਬਾਬਾ ਜੀ ਨੇ ਆਸ਼ੀਰਵਾਦ ਨਾ ਦਿੱਤਾ ਤੇਰਾ ਤੇ ਵੀਜ਼ਾ ਲੱਗਣਾ ਹੀ ਨਹੀਂ ਆਖੋ ਸਤਨਾਮ ਤੇ ਮਰ ਜਾਓ ਖੂਹ ਖਾਤੇ ਪਾਤਾ ਉਹਦਾ ਸਾਲ ਇੰਨੇ ਸਾਲ ਮਿਹਨਤ ਕੀਤੀ ਜਿੱਦੇ ਵੀਜ਼ਾ ਲੱਗਦਾ ਹੈ ਉਹਨੂੰ ਕਹਿਣਗੇ ਬਾਬਾ ਜੀ ਨੇ ਲਵਾਇਆ ਪਹਿਲੀ ਤਨਖਾਹ ਤੇਰੀ ਬਾਬਾ ਜੀ ਦੇ ਡੇਰੇ ਦੇ ਕੇ ਆਉਂ ਲੱਖ ਰੁਪਈਆ ਭੇਜਤੀ ਸਿੱਧਾ ਹੀ ਹੁੰਦਾ ਕਿ ਨਹੀਂ ਹੁੰਦਾ ਇੱਦਾਂ ਟਰਾਲਾ ਚਲਾਉਂਦਾ ਮਰ ਜਾਂਦਾ ਉੱਥੇ ਦੁਬਈ ਚ ਮਰ ਗਿਆ ਦਿਨ ਰਾਤ ਉਹ ਨੀਂਦਰਾ ਕੱਟਦਾ ਅੱਖਾਂ ਐਂ ਖੁੱਲ ਖੁੱਲ ਕੇ ਟਰਾਲਾ ਚਲਾਉਂਦਾ ਅੱਖਾਂ ਤੇ ਪਾਣੀ ਪਾ ਪਾ ਟਰਾਲਾ ਚਲਾਉਂਦਾ ਦਿਨ ਰਾਤ ਘਾਲਣਾ ਘਾਲ ਕੇ ਟਰਾਲਾ ਚਲਾਉਂਦਾ ਭੁੱਖ ਨੀਂਦ ਦੀ ਪਰਵਾਹ ਨਹੀਂ ਕਰਦਾ ਟਰਾਲਾ ਚਲਾਉਂਦਾ ਤੇ ਬਸ ਇੱਥੇ ਬੀਬੀ ਭੈਣ ਸਾਡੇ ਵੀਰ ਭਰਾ ਕਹਿਣਗੇ ਬਾ ਬਾਬਾ ਜੀ ਵੀ ਚਲਾਈ ਜਾਂਦੇ ਨੇ ਉਹਦੀ ਮਿਹਨਤ ਤੇ ਕਰਤੀ ਜੀਰੋ ਉਹ ਵੀ ਨਹੀਂ ਕਹਿੰਦਾ ਵੀ ਮੈਂ ਮਰ ਗਿਆ ਇੱਥੇ ਦਿਨ ਰਾਤ ਮਿਹਨਤ ਕਰਦਾ ਮੈਨੂੰ ਜਮਾਂ ਹੀ ਥੱਲੇ ਹੀ ਲਾਤਾ ਤੁਸੀਂ ਘੱਟ ਤੋਂ ਘੱਟ ਮਾਂ ਤੇ ਘਰ ਵਾਲੀ ਤੇ ਕਹਿੰਦੇ ਵੀ ਤੂੰ ਮਿਹਨਤੀ ਹੈ ਨਾ 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 ਬਾਬਾ ਜੀ ਦੀ ਕਿਰਪਾ ਹੀ ਹੈ ਐ ਨਹੀਂ ਤੂੰ ਕਹਿ ਕੇ ਵੇਖ ਲਈ ਮਾੜਾ ਜਾ ਆ ਤੁਹਾਡੇ ਚੋਂ ਕਹਿ ਦਿਓ ਕੋਈ ਵੀ ਐਤਕੀ ਬਈ ਮੈਂ ਮਿਹਨਤ ਬਹੁਤ ਕਰੀ ਖੇਤੀ ਨਾ ਐਤਕੀ ਬੋੜ ਲਾ ਤੇ ਜੇ ਹੋਈ ਬਾਬਿਆਂ ਦੀ ਬੇਬੇ ਘਰ ਵਾਲੀ ਪੱਕੀ ਚੇਲੀ ਉਹਦੀ ਪੈ ਜੂਗਾ ਚੁੱਪ ਕਰ ਜਾ ਤੂੰ ਤੂੰ ਕਰ ਲਿਆ ਨਾਲੇ ਖੇਤੀ ਨਾਲੇ ਤੂੰ ਇਹ ਤੇ ਬਾਬਾ ਜੀ ਦੀ ਕਿਰਪਾ ਨਾਲ ਹੀ ਹੋ ਗਈ ਖੇਤੀ ਬਾਬਾ ਜੀ ਦੀ ਕਿਰਪਾ ਨਾਲ ਹੀ ਸਿਹਤ ਠੀਕ ਹੋ ਗਈ ਤੇ ਬਾਬਾ ਜੀ ਸਾਡੇ ਸਪੈਸ਼ਲਿਸਟ ਡਾਕਟਰ ਦਾ ਨੰਬਰ ਸਰਾਣੇ ਥੱਲੇ ਰੱਖ ਕੇ ਸੌਂਦੇ ਵੀ ਕਦੋਂ ਡਾਕਟਰ ਦੀ ਲੋੜ ਪੈ ਜੇ ਜਦੋਂ ਜਾਏਗਾ ਪਤਾ ਕਰਨ ਵੀ ਬਾਬਾ ਜੀ ਨੂੰ ਮਿਲਣਾ ਸੀ ਕਹਿਣਗੇ ਡਾਕਟਰ ਸਪੈਸ਼ਲ ਆਏ ਹੋਏ ਨੇ ਬਾਅਦ ਚ ਮਿਲਾਉਂਦੇ ਹਾਂ ਤੁਹਾਨੂੰ ਆਪ ਡਾਕਟਰਾਂ ਤੋਂ ਇਲਾਜ ਤੇ ਸਾਡੇ ਸਿਰ ਤੇ ਹੱਥ ਸਾਨੂੰ ਨਾਮ ਤੇ ਨਾਮ ਦੇ ਜਹਾਜ਼ ਤੇ ਚੜਾ ਕੇ ਬਾਬਾ ਜੀ ਆਪ ਜਹਾਜ਼ ਚੜ ਗਏ ਸਾਨੂੰ ਕਹਿੰਦੇ ਤੁਸੀਂ ਨਾਮ ਜਪੀ ਚੱਲੋ ਸਾਨੂੰ ਤਾਂ ਇੱਦਾਂ ਹੀ ਦੱਸਦੇ ਆ ਦੱਸੋ ਜੇ ਗਲਤ ਹੈ ਤੇ ਸੱਚ ਇਹ ਹੈ ਕਮਲੇ ਕੀਤਾ ਦਿਮਾਗ ਇਹਨਾਂ ਨੇ ਖੁੱਲਣ ਕਿੱਥੇ ਦਿੱਤੇ ਸੋਚਣ ਕਿੱਥੇ ਦਿੱਤਾ
ਕੋਈ ਕਹੀ ਜਾਂਦਾ ਅਸੀਂ ਬਾਬਾ ਦੀਪ ਸਿੰਘ ਤੋਂ ਚੱਲੇ ਆ, ਤੁਹਾਨੂੰ ਕੀ ਪਤਾ ਤੁਸੀਂ ਬੰਦੇ ਹੀ ਨਹੀਂ। ਕੋਈ ਕਹੀ ਜਾਂਦਾ ਤੁਹਾਨੂੰ ਕੀ ਪਤਾ ਅਸੀਂ ਭਾਈ ਮਨੀ ਸਿੰਘ ਤੋਂ ਚੱਲੇ, ਤੁਹਾਨੂੰ ਕੀ ਪਤਾ ਅਸੀਂ ਭਾਈ ਦਇਆ ਸਿੰਘ ਤੋਂ ਚੱਲੇ। ਹਰੇਕ ਬੰਦਾ ਗੁਰੂ ਸਾਹਿਬ ਦੇ ਨਾਲ ਜੋੜੀ ਜਾਂਦਾ ਆਪਣੇ ਆਪ ਨੂੰ। ਇਹਦਾ ਮਤਲਬ ਧਰਮ ਬਾਰੇ ਕਿਹਨੂੰ ਪੁੱਛੀਏ, ਸਾਨੂੰ ਪੁੱਛੋ, ਸਾਨੂੰ ਸਾਰਿਆਂ ਤੋਂ ਜ਼ਿਆਦਾ ਪਤਾ ਹੈ। ਪਰ ਕੋਈ ਗੱਲ ਲੌਜਿਕ ਨਹੀਂ, ਕੋਈ ਦਲੀਲ ਨਹੀਂ, ਕਿਸੇ ਗੱਲ ਵਿੱਚ ਸੈਂਸ ਨਹੀਂ ਬਣਦੀ, ਬਸ ਏਦਾਂ ਹੀ ਸਾਰਿਆਂ ਨੇ ਆਪੋ ਆਪਣੇ ਹਿਸਾਬ ਨਾਲ ਜੋੜਿਆ ਹੋਇਆ। ਤੇ ਵੀਰੋ ਕਬੀਰ ਜੀ ਸਵਾਲ ਕਰਨਾ ਸਿਖਾਉਂਦੇ ਆ, ਦਿਮਾਗ ਖੋਲ੍ਹਣਾ ਸਿਖਾਉਂਦੇ ਆ। ਉਹ ਕਹਿੰਦੇ ਆ ਭਾਈ ਤੂੰ ਵੀ ਬੰਦਾ, ਤੂੰ ਵੀ ਸੋਚ ਸਕਦਾ। ਅਸੀਂ ਪ੍ਰਚਾਰਕ ਆ, ਮੈਂ ਕਿਉਂ ਨਹੀਂ ਸੋਚ ਸਕਦਾ ਬਈ? ਤੇ ਅੱਜ ਮੈਂ ਕਹਾਂ ਵੀ ਮੈਂ ਹੀ ਸੋਚ ਸਕਦਾ, ਅੱਜ ਮੈਂ ਸੁਣਾਇਆ ਤੂੰ ਐਂ ਸੁਣਾਏਗਾ? ਨਹੀਂ, ਤੂੰ ਵੀ ਸੋਚ ਸਕਦਾ, ਹਰ ਬੱਚਾ ਸੋਚ ਸਕਦਾ, ਹਰੇਕ ਨੂੰ ਓਨਾ ਹੀ ਹੱਕ ਹੈ। ਮੈਂ ਕੋਈ ਚੋਲਾ ਪਾ ਕੇ ਖਾਸ ਨਹੀਂ ਬਣ ਜਾਂਦਾ, ਮੈਂ ਦਾੜੀ ਵਧਾ ਕੇ ਖਾਸ ਨਹੀਂ ਬਣ ਜਾਂਦਾ, ਮੈਂ ਗਾਤਰਾ ਉੱਪਰ ਦੀ ਪਾ ਕੇ ਖਾਸ ਨਹੀਂ ਬਣ ਜਾਂਦਾ, ਮੈਂ ਨਾ ਵਿਆਹ ਕਰਾ ਕੇ ਖਾਸ ਨਹੀਂ ਬਣ ਜਾਂਦਾ, ਮੈਂ ਗੁਰਦੁਆਰੇ ਰਹਿ ਕੇ ਖਾਸ ਨਹੀਂ ਬਣ ਜਾਂਦਾ। ਕੋਈ ਫਰਕ ਨਹੀਂ, ਕੋਈ ਵੀ ਸੋਚ ਸਕਦਾ, ਕੋਈ ਵੀ ਆਪਣਾ ਦਿਮਾਗ ਚਲਾ ਸਕਦਾ। ਸੁਣੋ ਇੱਧਰ ਧਿਆਨ ਨਾਲ, ਕੋਈ ਵੀ ਆਪਣੇ ਆਪ ਆਪਣਾ ਦਿਮਾਗ ਚਲਾ ਸਕਦਾ, ਸੋਚ ਸਕਦਾ। ਹਰ ਬੰਦੇ ਨੂੰ ਹੱਕ ਹੈ ਸੋਚਣ ਦਾ। ਤੇ ਮੈਂ ਜਿਹੜੀ ਗੱਲ ਕਰਦਾ ਸੀ ਕਿ ਸਾਡੇ ਗੁਰੂ ਸਾਹਿਬ ਨੇ ਆ ਚਲਾਏ ਹੈ ਦਿਮਾਗ, ਤੇ ਮਾਫ ਕਰਨਾ ਜੀ, ਕਿਸੇ ਮਹਿਕਮੇ ਦੇ ਵਿੱਚ ਨਾ ਜਿੱਦੇ ਸ਼ਰਾਬੀਆਂ ਤੇ ਇੱਥੇ ਮੇਰੇ ਵਰਗੇ ਚੋਲਿਆਂ ਵਾਲੇ ਤਵੇ ਲਾਉਂਦੇ ਆ ਨਾ, ਵਿਚਾਰੇ ਨੀਵੀਂ ਜੀ ਪਾ ਕੇ ਬਹਿ ਕੇ ਧਰਤੀ ਚ ਵੜਦੇ ਜਾਣਗੇ ਤੇ ਚੁੱਪ ਕਰਕੇ ਉੱਠ ਕੇ ਤੁਰ ਜਾਂਦੇ ਨੇ, ਡਾਂਗਾ ਥੋੜਾ ਚੱਕਦੇ ਐ। ਸ਼ਰਾਬੀਆਂ ਨੂੰ ਕਹਿ ਲੋ, ਸ਼ਰਾਬੀਆਂ ਨੂੰ ਜਦੋਂ ਮੇਰੇ ਵਰਗਾ ਬੰਦਾ ਸੁਣਾਉਂਦਾ ਹੈ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ, ਜਿੱਤ ਪੀਤੇ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ, ਸ਼ਰਾਬੀ ਗੁੱਸਾ ਨਹੀਂ ਕਰਦੇ, ਅਮਲੀ ਇੰਨਾ ਗੁੱਸਾ ਨਹੀਂ ਕਰਦੇ। ਪਰ ਜੇ ਸਾਡੇ ਵਰਗੇ ਬਾਬਿਆਂ ਨੂੰ ਕਹਿ ਕੇ ਵੇਖੋਗੇ ਬੰਦੂਕਾਂ ਚੱਕ ਲੈਂਦੇ ਆ। ਸ਼ਰਾਬੀ ਸ਼ਰਾਬੀ ਫਿਰ ਵੀ ਕਹਿ ਦਿੰਦਾ ਅਸੀਂ ਤੇ ਪਾਪੀ ਆ, ਪਰ ਇਹ ਨਹੀਂ ਮੰਨਣ ਨੂੰ ਤਿਆਰ ਹੁੰਦੇ ਕਦੇ। ਤੁਸੀਂ ਇਹਨਾਂ ਨੂੰ ਸਮਝਾ ਕਹਿ ਨਹੀਂ ਸਕਦੇ। ਤਾਂ ਕਰਕੇ ਮੈਂ ਜਿਹੜੀ ਅਰਜ਼ ਕਰਦਾ, ਗੁਰੂ ਸਾਹਿਬ ਨੇ ਸਾਡਾ ਦਿਮਾਗ ਚਲਾਇਆ। ਆ ਪੰਕਤੀਆਂ ਦੁਬਾਰਾ ਸੁਣ ਲਿਓ, ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ। ਲੋ ਸੁਣੋ, ਹਾਂਜੀ,
ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ, ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਦ, ਕਹੋ ਕਬੀਰ ਜੋ ਬ੍ਰਹਮ ਵਿਚਾਰੇ, ਸੋ ਬ੍ਰਾਹਮਣ ਕਹੀਅਤ ਹੈ ਹਮਾਰੇ।
ਜਿਹੜਾ ਬ੍ਰਹਮ ਦੀ ਵਿਚਾਰ ਕਰੇ ਵੀ ਸਾਰੇ ਪਾਸੇ ਤੇ ਬ੍ਰਹਮ ਹੀ ਬ੍ਰਹਮ ਹੈ, ਉਹ ਹੈ ਬ੍ਰਾਹਮਣ ਸਾਡਾ। ਜਿਹੜਾ ਸਾਰਿਆਂ ਨੂੰ ਇੱਕੋ ਜਿਹਾ ਸਮਝੇ ਉਹ ਹੈ ਬ੍ਰਾਹਮਣ ਅਸਲੀ, ਜਿਹਨੂੰ ਸਾਰੇ ਪਾਸੇ ਬ੍ਰਹਮੀ ਬ੍ਰਹਮ ਦਿਸਦਾ ਅਸਲੀ ਬ੍ਰਾਹਮਣ ਉਹ ਹੈ। ਜਿਹੜਾ ਤੇਰ ਮੇਰ ਨਹੀਂ ਕਰਦਾ ਅਸਲੀ ਬ੍ਰਾਹਮਣ ਉਹ ਹੈ। ਜਿਹਦੇ ਲਈ ਵੱਡਾ ਛੋਟਾ ਕੋਈ ਨਹੀਂ ਅਸਲੀ ਬ੍ਰਾਹਮਣ ਉਹ ਹੈ। ਜਿਹੜਾ ਸਾਰਿਆਂ ਨੂੰ ਇੱਕੋ ਜੇ ਸਮਝਦਾ ਹੈ, ਅਸੀਂ ਸਾਰੇ ਰੱਬ ਦੇ ਪਰਮਾਤਮਾ ਦਾ ਅੰਸ਼ ਹੈ ਸਾਡੇ ਵਿੱਚ, ਅਸੀਂ ਸਾਰੇ ਰੱਬ ਤੋਂ ਚੱਲੇ ਹਾਂ, ਪਰਮਾਤਮਾ ਤੋਂ ਚੱਲੇ ਹਾਂ, ਸਾਰਿਆਂ ਦੇ ਵਿੱਚ ਹੈ ਪਰਮਾਤਮਾ। ਉਹ ਰੱਬ ਜਿਹਨੂੰ ਕਹਿੰਦੇ ਆ ਸਾਰਿਆਂ ਦੇ ਵਿੱਚ ਹੈ, ਇੱਕੋ ਹੀ ਹੈ। ਵੇਖੋ ਭਾਈ ਦਿਮਾਗ ਚ ਆਈ ਗੱਲ ਵੀ ਸਾਡੇ ਕਬੀਰ ਜੀ ਨੇ ਕਿਵੇਂ ਸਵਾਲ ਕਰਨੇ ਸ਼ੁਰੂ ਕੀਤੇ ਹੈ। ਤੇ ਕਬੀਰ ਜੀ ਦੇ ਸਿਰ ਤੇ ਜਿੱਦਾਂ ਲੋਕ ਬੈਠੇ ਸੀ ਵੀ ਅਸੀਂ ਕੁਝ ਖਾਸ ਹਾਂ, ਅਸੀਂ ਬਰਮੇ ਨੇ ਪੈਦਾ ਕੀਤੇ ਹਾਂ, ਇਹ ਸੱਚ ਸੀ ਕਿ ਗੱਪ ਸੀ? ਬਰਮੇ ਵਾਲਾ ਸੱਚ ਸੀ ਕਿ ਗੱਪ ਸੀ? ਗੱਜ ਕੇ ਦੱਸੋ ਇਹ ਗੱਪ ਕਿਉਂ ਸੀ? ਕਿਉਂਕਿ ਉਹਨੇ ਸਿਰ ਤੇ ਬਹਿਣਾ ਸੀ, ਇਹ ਗੱਪ ਕਿਉਂ ਸੀ? ਸਿਰ ਤੇ ਬਹਿਣਾ ਸੀ ਨਾ। ਤੇ ਆ ਜਿਹੜੇ ਸਾਰੇ ਕਹੀ ਜਾਂਦੇ ਆ ਅਸੀਂ ਫਲਾਣੇ ਤੋਂ ਚੱਲੇ ਹਾਂ, ਅਸੀਂ ਫਲਾਣੇ ਤੋਂ ਚੱਲੇ ਹਾਂ, ਇਹਨਾਂ ਨੂੰ ਜੇ ਪੁੱਛੀਏ ਵੀ ਕਿੱਥੇ ਲਿਖਿਆ, ਇਹਨਾਂ ਨੇ ਆਪ ਹੀ ਕਿਤਾਬਾਂ ਲਿਖਵਾਈਆਂ। ਆਖੋ ਸਤਨਾਮ, ਕਿਸੇ ਨੇ 100 ਸਾਲ ਪਹਿਲਾਂ ਲਿਖਾਈ ਹੈ, ਕਿਸੇ ਨੇ 200 ਸਾਲ ਪਹਿਲਾਂ ਲਿਖਾਈ ਹੈ, ਲਿਖਾਈਆਂ ਆਪੇ ਹੈ, ਆਪਣੇ ਆਪ ਨੂੰ ਜੋੜ ਲਿਆ। ਤੇ ਲਿਖਾਈਆਂ ਕਿਉਂ? ਕਿਉਂਕਿ ਸਿਰ ਤੇ ਬਹਿਣਾ, ਦੂਜੇ ਬੰਦੇ ਨੂੰ ਸੋਚਣ ਨਹੀਂ ਦੇਣਾ, ਸਾਰੇ ਆਪਣੇ 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 ਆਪ ਨੂੰ ਜੋੜ ਕੇ ਬਹਿ ਗਏ। ਤਾਂ ਕਰਕੇ ਭਾਈ ਜਦੋਂ ਆ ਸ਼ਬਦ ਪੜ੍ਹਦੇ ਆ ਤੇ ਦਿਮਾਗ ਖੁੱਲਦੇ ਆ ਤੇ ਖੁੱਲਣੇ ਵੀ ਚਾਹੀਦੇ ਆ। ਪਿੰਗਲੇ ਤੁਰਨ ਲੱਗ ਜਾਂਦੇ ਆ, ਮਤਲਬ ਪਿੰਗਲੇ ਦਿਮਾਗੀ ਪਿੰਗਲੇ ਚੱਲ ਪਏ, ਇਹਨੂੰ ਕਹਿੰਦੇ ਆ ਪਿੰਗਲ ਪਰਬਤ ਪਾਰ ਪਰੇ। ਕਹਿੰਦੇ ਪਿੰਗਲੇ ਤੁਰਨ ਲਾ ਤੇ ਕਬੀਰ, ਆਹ ਬਚਨ ਵੀ ਜਰਾ ਸੁਣ ਲਓ, ਪਿੰਗਲ ਪਰਬਤ ਪਾਰ ਪਰੇ।
ਪਿੰਗਲ ਪਰਬਤ ਪਾਰ ਪਰੇ ਖਲ ਚਦਰ ਬਗੀਤਾ, ਅੰਧਲੇ ਤਿਰ ਭਵਨ ਸੁਜਿਆ ਗੁਰ ਭੇਟ ਬੁਨੀਤਾ। ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਭੇ ਚੀਤਾ।
ਬਸ ਆਹ ਗੱਲ ਦਿਮਾਗ ਚ ਰੱਖਿਓ, ਪਿੰਗਲੇ ਪਹਾੜ ਚੜ ਗਏ, ਪਿੰਗਲੇ ਪਹਾੜ ਚੜ ਗਏ। ਕਬੀਰ ਜੀ ਵਰਗੇ ਰਵਿਦਾਸ ਜੀ ਵਰਗਿਆਂ ਨੂੰ ਕੀ ਸਮਝਦੇ ਸੀ, ਅਖੇ ਜੀ ਇਹ ਤੇ ਦਲਿਤ ਨੇ ਜੀ, ਛੋਟੀਆਂ ਜਾਤਾਂ ਵਾਲੇ ਆ ਜੀ, ਨਾਮਦੇਵ ਵਰਗੇ, ਉਹ ਸਭ ਚੜ ਗਏ। ਜਿੱਥੇ ਉਹ ਚੜ ਗਏ ਉੱਥੇ ਚੜ ਨਹੀਂ ਸਕਿਆ ਕੋਈ। ਜਿੰਨਾ ਦਿਮਾਗ ਤੇਜ ਉਹਨਾਂ ਦਾ ਚੱਲਿਆ ਨਾ, ਉਹਨਾਂ ਕਿਸੇ ਦਾ ਨਹੀਂ ਚੱਲਿਆ। ਜਿੰਨੇ ਤਿੱਖੇ ਉਹ ਹੋ ਗਏ, ਉਹਨਾਂ ਤਿੱਖਾ ਨਹੀਂ ਹੋਇਆ ਕੋਈ। ਜਿੰਨੀ ਬੜਕ ਉਹਨਾਂ ਚ ਆਈ, ਇੰਨੀ ਕਿਸੇ ਚ ਨਹੀਂ ਆਈ। ਕਿਉਂ ਵੀਰੋ? ਪਿੰਗਲੇ ਚੱਲਣ ਲੱਗ ਪਏ, ਲੱਤਾਂ ਵਾਲੇ ਪਿੰਗਲੇ ਤੇ ਮਾਫ ਕਰਨਾ ਡਾਕਟਰ ਵੀ ਚਲਾਈ ਜਾਂਦੇ ਹੈ, ਦਿਮਾਗ ਚੱਲਣੇ ਚਾਹੀਦੇ। ਕੱਲੀ ਕੱਲੀ ਗੱਲ ਸਮਝ ਕੇ ਦਿਮਾਗ ਚੱਲਣਾ ਚਾਹੀਦਾ, ਸਾਨੂੰ ਪਤਾ ਲੱਗਣਾ ਚਾਹੀਦਾ ਬੰਦਾ ਬੋਲਦਾ ਕਿੱਥੋਂ ਹੈ। ਬ੍ਰਾਹਮਣ ਨੇ ਬਾਕੀਆਂ ਨੂੰ ਤੇ ਕਿਹਾ ਹੋਣਾ, ਪੁਜਾਰੀ ਨੇ, ਵੀ ਅਸੀਂ ਏਦਾਂ ਚੱਲੇ, ਅਸੀਂ ਬਰਮੇ ਨੇ ਬਣਾਇਆ ਹੈ। ਪਰ ਕਬੀਰ ਜੀ ਸਮਝ ਗਏ ਸੀ ਕਿ ਬੰਦਾ ਬੋਲੋ ਬੋਲਦਾ ਕਿੱਥੋਂ ਹੈ, ਇਹ ਬੰਦਾ ਬੋਲਦਾ ਕਿੱਥੋਂ ਹੈ, ਸਮਝ ਗਏ ਸੀ। ਪਿੰਗਲੇ ਚੱਲਣ ਲਾਤੇ,
ਪਿੰਗਲਾ ਪਹਾੜ ਚੜ ਜਾਵੇ,
ਦਿਮਾਗੀ ਪਿੰਗਲੇ ਚੱਲੇ।
ਜੇ ਕਿਰਪਾ ਹੋਵੇ ਤੇਰੀ ਮਾਂ, ਪਿੰਗਲਾ ਪਹਾੜ ਚੜ ਜਾਵੇ, ਕਿਰਪਾ ਹੋਵੇ ਤੇਰੀ ਮਾਂ,
ਹੋ ਜਾਏ ਕਿਰਪਾ, ਹੋ ਜਾਏ ਕਿਰਪਾ, ਹੋ ਜਾਏ ਕਿਰਪਾ, ਹੋ ਜਾਏ। ਗੱਲ ਸੁਣੋ, ਇਸ ਗੱਲ ਤੇ ਨਾ ਰੁਕਿਓ ਹੁਣ ਵੀ ਅਸੀਂ ਤਾਂ ਪਹਾੜ ਨਹੀਂ ਚੜੇ ਕਿਉਂਕਿ ਸਾਡੇ ਤੇ ਕਿਰਪਾ ਹੋਈ ਨਹੀਂ। ਹੁਣ ਹੁਣ ਅਗਲਾ ਪੁਆਇੰਟ ਇਹ ਵੀ ਤੇ ਹੈ ਨਾ ਵੀ ਮਤਲਬ ਤਾਂ ਨਹੀਂ ਦਿਮਾਗ ਚੱਲੇ ਕਿਉਂਕਿ ਸਾਡੇ ਤੇ ਕਿਰਪਾ ਹੋਈ ਨਹੀਂ। ਨਹੀਂ ਭਾਈ, ਕਿਰਪਾ ਤੇ ਤਿਆਰੀ ਬੈਠੀ ਹੈ, ਤੂੰ ਕਰਾਉਣ ਵਾਲਾ ਬਣ। ਜੇ ਤੂੰ ਕਾਇਮ ਹੈ ਵੀ ਮੈਂ ਦਿਮਾਗ ਚਲਾਉਣਾ ਹੈ, ਉਹ ਤੇ ਤਿਆਰੀ ਬੈਠਾ। ਹੁਣ ਭਾਂਡਾ ਮੂਧਾ ਮਾਰ ਕੇ ਕਹਿ ਵੀ ਭਰਿਆ ਨੀ ਜੀ, ਕਿਰਪਾ ਨੀ ਹੋਈ, ਤੂੰ ਮੀਂਹ ਤੇ ਪੈਂਦਾ ਸੀ ਤੈਂ ਸਿੱਧਾ ਨੀ ਕਰਿਆ, ਤੂੰ ਸਿੱਧਾ ਕਰ ਦਿੰਦਾ ਤੈਂ ਕਹਿਣਾ ਸੀ ਕਿਰਪਾ ਹੋ ਗਈ। ਕਿਰਪਾ ਦਾ ਸੰਬੰਧ ਤੇਰੀ ਪਾਤਰਤਾ ਦੇ ਨਾਲ ਹੈ, ਕਿਰਪਾ ਦਾ ਸੰਬੰਧ ਤੁਹਾਡੀ ਡਿਮਾਂਡ ਦੇ ਨਾਲ ਹੈ। ਤੂੰ ਡਿਮਾਂਡ ਕੀ ਕਰਦਾ, ਤੂੰ ਮੰਗਦਾ ਕੀ ਹੈ? ਜੇ ਦਿਮਾਗ ਚਲਾਉਣਾ ਮੰਗੇਗਾ ਤੇ ਦਿਮਾਗ ਚੱਲੂ, ਪੁੱਠੇ ਪਾਸੇ ਚ ਤੇਰਾ ਦਿਮਾਗ ਜਾਂਦਾ ਜਦੋਂ ਆਪੇ ਚੱਲ ਪੈਂਦਾ ਫਿਰ ਉੱਧਰ ਨੂੰ, ਤੇ ਜਿੱਦਣ ਚੰਗੇ ਪਾਸੇ ਚਲਾਏਗਾ ਇੱਧਰ ਨੂੰ ਵੀ ਚੱਲ ਪੂ, ਜੇ ਲੌਜੀਕਲੀ ਸੋਚਣ ਲੱਗੇਗਾ। ਜਿਵੇਂ ਹੁਣ ਮੈਜਿਕ ਬਾਰੇ ਸੋਚਦਾ ਹੀ ਰਿਹਾ, ਇੱਕ ਤੇ ਮੈਜੀਕਲੀ ਸੋਚਦੇ ਆ ਬੰਦੇ ਵੀ ਜਿਵੇਂ ਬਸ ਐਂ ਕੀਤਾ ਐਂ ਹੋ ਗਿਆ, ਐ ਛੂ ਕਰਕੇ ਸ਼ਕਤੀ ਨਿਕਲੀ ਐ ਹੋ ਗਿਆ, ਐ ਕਹਾਣੀਆਂ ਬਣਾਈ ਬੈਠਾ। ਤੂੰ ਮੈਜਿਕ ਵੀ ਤੇ ਸੋਚਦਾ ਹੀ ਹੈ, ਤੇ ਜਿੱਦਣ ਲੌਜੀਕਲੀ ਸੋਚਣ ਲੱਗਿਆ ਦਲੀਲਾਂ ਨਾਲ ਫਿਰ ਉਧਰ ਨੂੰ ਦਿਮਾਗ ਚੱਲ ਪੂ। ਤੇਰੀ ਮਰਜ਼ੀ ਹੈ ਜਿਹੜੇ ਪਾਸੇ ਮਰਜ਼ੀ ਤੁਰ ਪਾ, ਪਰ ਇਹਨੂੰ ਆਪਾਂ ਚਲਾਉਣਾ ਹੈ। ਸਾਡੇ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਸਾਡਾ ਦਿਮਾਗ ਚਲਾਉਂਦੇ ਐ, ਸਾਨੂੰ ਕਹਿੰਦੇ ਕਹਿਣਾ ਸਿੱਖ। ਕਿਉਂ ਅਸੀਂ ਬਰਮੇ ਤੋਂ ਪੈਦਾ ਹੋਏ ਹਾਂ, ਕਿਉਂ ਹੋਏ? ਤੇ ਜਿੱਦਾਂ ਹੁਣ ਆਪਾਂ ਨੂੰ ਆ ਕੇ ਅਗਲਾ ਕਹਿੰਦਾ ਵੀ ਅਸੀਂ ਬਾਬਾ ਦੀਪ ਸਿੰਘ ਤੋਂ, ਕਿਉਂ ਕਿਵੇਂ? ਅਸੀਂ ਭਾਈ ਮਨੀ ਸਿੰਘ ਤੋਂ ਕੀ ਸਬੂਤ ਹੈ ਬਈ? ਅਸੀਂ ਭਾਈ ਦਇਆ ਸਿੰਘ ਤੋਂ ਕੀ ਸਬੂਤ ਹੈ? ਸਾਨੂੰ ਬੰਦੇ ਨੀ ਸਮਝਦੇ, ਤੁਸੀਂ ਦਇਆ ਸਿੰਘ ਤੋਂ, ਅਸੀਂ ਕਿਹਦੇ ਤੋਂ ਚੱਲੇ ਆ? ਅਸੀਂ ਕੌਣ ਆ ਫਿਰ? ਸਾਡਾ ਸੰਬੰਧ ਕੀ ਹੈ ਗੁਰੂ ਨਾਲ? ਅਸੀਂ ਕਿਹਨੇ, ਸਾਨੂੰ ਕਿਹਦੇ ਚ ਗਿਣਦੇ ਹੋ ਤੁਸੀਂ? ਅਸੀਂ ਪੁੱਛਦੇ ਵੀ ਸਾਨੂੰ ਕਿਹਦੇ ਚ ਗਿਣਦੇ ਹੋ, ਅਸੀਂ ਕੌਣ ਆ? ਤੂੰ ਫਲਾਣੇ ਤੋਂ ਚੱਲਿਆ, ਤੂੰ ਫਲਾਣੇ ਤੋਂ ਚੱਲਿਆ, ਅਸੀਂ ਕਿਹਦੇ ਚੋਂ ਆ? ਪਰ ਇੰਨੀ ਗੱਲ ਹੀ ਕਰਨੀ ਸੀ, ਆਪਾਂ ਚੁੱਪ ਕਰਕੇ ਮੰਨਣ ਲੱਗ ਗਏ ਵੀ ਠੀਕ ਹੈ ਜੀ, ਹਾਂਜੀ ਹਾਂਜੀ, ਬਸ ਇਹ ਤਾਂ ਆਪਾਂ ਵੀ ਉਹਨਾਂ ਦੇ ਪ੍ਰਚਾਰਕ ਬਣੇ ਫਿਰਦੇ ਹਾਂ ਸਾਰੇ ਹੀ। ਟੋਬੇ ਦਾ ਗਵਾਹ ਡੱਡੂ ਬਣਿਆ ਫਿਰਦਾ ਇੱਥੇ ਤੂੰ, ਨਾਲੇ ਤੇ ਤੈਨੂੰ ਅਗਲਾ ਚੱਲਿਆ ਨੀ ਗਿਣਦਾ, ਤੇ ਤੂੰ ਐਵੇਂ ਹਰੇਕ ਥਾਂ ਸਫਾਈਆਂ ਦਿੰਦਾ ਫਿਰਦਾ। ਨਾ ਜੀ, ਉਹ ਤੇ ਉੱਥੋਂ ਚੱਲੇ, ਵੀ ਤੈਨੂੰ ਤੇ ਅਗਲਾ ਚੱਲਿਆ ਥੋੜਾ ਕਹਿੰਦਾ, ਉਹ ਚੱਲੇ ਆ, ਤੂੰ ਐਵੇਂ ਉਹਨਾਂ ਦੇ ਮਗਰ ਲੱਗਿਆ ਫਿਰਦਾ, ਤੈਨੂੰ ਨੀ ਗਿਣਦੇ ਅਗਲੇ, ਉਹ ਤੇ ਉਹ ਚੱਲਿਆ ਗਿਣਦੇ ਆ। ਉਹ ਜਦੋਂ ਡੰਡੀਆਂ ਜੀਆਂ ਬਣਾ ਕੇ ਬਾਬਿਆਂ ਦਾ ਜੀਵਨ ਲਿਖਦੇ ਆ ਨਾ, ਉਹ ਜਿਹਦਾ ਨਾਂ ਲਿਖਿਆ ਹੁੰਦਾ ਇਹਦੇ, ਇਹ ਦੋ ਚ ਦੋ ਹੋ ਗਏ, ਫਿਰ ਦੋ ਤੋਂ ਬੰਸਾਵਲੀ ਨੀ ਲਿਖਦੇ ਉਹ ਤੇ, ਉਹ ਜਿਹੜਾ ਡੇਰੇ ਤੇ ਬਾਬਾ ਪੱਗ ਬੰਨ ਕੇ ਬੈਠਾ ਉਹਦਾ ਨਾਮ ਆਉਣਾ, ਤੇਰਾ ਨੀ ਆਉਣਾ। ਤੈਨੂੰ ਨੀ ਕਹਿੰਦਾ ਅਗਲਾ ਵੀ ਤੂੰ ਚੱਲਿਆ, ਉਹ ਚੱਲੇ ਆ, ਉਹ ਆਪਣਾ ਨਾਮ ਲਾਉਣਗੇ ਅੱਗੇ। ਤਾਂ ਕਰਕੇ ਸਾਡੇ ਗੁਰੂ ਸਾਹਿਬ ਨੇ ਤੇ ਸਾਨੂੰ ਨਾ ਤੁਸੀਂ ਕਹਿਣਾ ਵੀ ਏਦਾਂ ਕਿਉਂ ਸਾਰਾ ਹੀ ਨਾ ਵੇਖਿਓ। ਸੁਣੋ ਵੀਰੋ, ਗੁਰੂ ਗ੍ਰੰਥ ਸਾਹਿਬ ਸ਼ੁਰੂ ਹੁੰਦੇ, ਕਿੰਨੀ ਵਾਰੀ ਗੱਲ ਆਪਾਂ ਕਰਦੇ ਵੀ ਗੁਰੂ ਗ੍ਰੰਥ ਸਾਹਿਬ ਸ਼ੁਰੂ ਹੁੰਦੇ ਆ, ਆਪਾਂ ਵੇਖਦੇ ਹਾਂ ਕਹਿੰਦੇ ਸਾਰਾ ਹੀ ਭਾਰਤ ਨਹਾਉਣ ਚੱਲਿਆ ਗੰਗਾ, ਤੀਰਥਾਂ ਤੇ ਕਿੰਨੇ ਤੀਰਥ ਤੀਰਥਾਂ ਦੇ ਲੋਕ ਨਹਾਉਣ ਜਾਂਦੇ ਆ। ਤੇ ਗੁਰੂ ਗ੍ਰੰਥ ਸਾਹਿਬ ਸ਼ੁਰੂ ਕਿੱਥੋਂ ਹੁੰਦੇ ਆ? ਜਪਜੀ ਸਾਹਿਬ ਪੜ੍ਹਦੇ ਆ, ਜਪ ਜਪ ਬਾਣੀ ਦਾ ਨਾਂ ਹੈ ਜੀ, ਅਸੀਂ ਸਤਿਕਾਰ ਨਾਲ ਕਹਿ ਦਿੰਦੇ ਹਾਂ ਜਪ। ਅੱਗੇ ਸਲੋਕ ਹੈ, ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਹਨੂੰ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਚ ਸਲੋਕ ਲਿਖ ਕੇ ਲਿਖਿਆ, ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ, ਭੇ ਲਿਖਿਆ ਸਲੋਕ। ਅੱਛਾ, ਜਪ ਗੁਰੂ ਜਪਜੀ ਸਾਹਿਬ ਚ ਦੋ ਸਲੋਕ ਹੈ, ਇੱਕ ਪਹਿਲਾਂ ਇੱਕ ਬਾਅਦ ਚ ਪਵਨ ਗੁਰੂ ਪਾਣੀ ਪਿਤਾ, ਦੋ ਸਲੋਕ ਹੈ ਜਪਜੀ ਸਾਹਿਬ ਦੇ। ਹੁਣ ਜਦੋਂ ਆਪਾਂ ਪੜ੍ਹਦੇ ਹਾਂ ਸ਼ੁਰੂ ਹੁੰਦਾ ਜਪਜੀ ਸਾਹਿਬ ਪਹਿਲੀ ਪੌੜੀ, ਪਹਿਲੀ ਪੌੜੀ ਆਪਾਂ ਮੂਲ ਮੰਤਰ ਨੂੰ ਵੀ ਕਹਿ ਦਿੰਦੇ, ਪਰ ਵੇਖੋ ਪਹਿਲੀ ਸੋਚੈ ਸੋਚ ਨਾ ਹੋਵੇ ਜੇ ਸੋਚੀ
ਲੱਖ ਵਾਰ।
ਹੁਣ ਸਾਰੇ ਨਹਾਉਣ ਜਾਂਦੇ ਆ ਤੇ ਸਾਡੇ ਗੁਰੂ ਨਾਨਕ ਪਾਤਸ਼ਾਹ ਨਾ ਐਂ ਪੁੱਛਦੇ ਐ, ਕਹਿੰਦੇ ਭਾਈ ਸੁੱਚਾ ਜਿੰਨਾ ਮਰਜ਼ੀ ਹੋਈ ਜਾ, ਇੱਕ ਵਾਰ ਨਹੀਂ, ਇੱਕ ਵਾਰ ਨਹੀਂ ਸੋਚੈ ਨਾ ਲੈ, ਸਰੀਰ ਨੂੰ ਇਸ਼ਨਾਨ ਕਰਾ ਲੈ, ਪਵਿੱਤਰ ਹੋ ਜਾ, ਸੋਚ ਨਾ ਹੋਵੇ। ਨਹਾਉਣ ਨਾਲ ਮਨ ਸੁੱਚਾ ਨਹੀਂ ਹੁੰਦਾ। ਜੇ ਸੋਚੀ ਕਿੰਨੀ ਵਾਰੀ ਬੋਲੋ ਗੱਜ ਕੇ, ਲੱਖ ਵਾਰ ਹੈ ਕਿ ਨਹੀਂ ਸਵਾਲ। ਇਹਦੇ ਨਾਲ ਕੀ ਹੋ ਜਾਣਾ ਹੈ? ਜੇ ਮਨ ਮੈਲਾ ਹੈ ਤੇ ਨਹਾਈ ਚੱਲ ਤੀਰਥਾਂ ਉੱਤੇ। ਸਵਾਲ ਹੈ ਕਿ ਨਹੀਂ? ਜਿਵੇਂ ਨਿੱਕੇ ਬੱਚੇ ਪੁੱਛਦੇ ਆ ਕਿਉਂ ਹੈ, ਉਹਨਾਂ ਨੇ ਪੁੱਛਿਆ ਕਹਿੰਦੇ ਤੁਰਿਆ ਤੇ ਫਿਰਦਾ ਮਨ ਤੇ ਉਹ ਨਹੀਂ ਮੈਲਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਹੁਣ ਜਿੱਦਾਂ ਆਪਣੇ ਕੋਲੇ ਬੰਦਾ ਆਉਂਦਾ ਵੀ ਮੈਂ ਜੀ ਤੀਰਥ ਤੇ ਨਹਾ ਕੇ ਆਇਆ, ਆਪਾਂ ਕਹਿੰਦੇ ਦੁੱਧ ਚ ਪਾਣੀ ਤੇ ਅੱਜ ਵੀ ਪਾ ਕੇ ਵੇਚਿਆ ਹੋਏ, ਵੱਟਾਂ ਤੇ ਉਵੇਂ ਵੱਢਦਾ ਹੋਏ। ਮੈਂ ਜੀ ਤੀਰਥ ਤੇ ਨਹਾ ਕੇ ਆਇਆ, ਦਾਜ ਤੇ ਯਾਰ ਉਵੇਂ ਹੀ ਮੰਗਿਆ ਤੈਂ, ਮੁੰਡੇ ਦਾ ਰਿਸ਼ਤਾ ਕੀਤਾ ਜਦੋਂ, ਕੀ ਨਾਤਾ ਤੂੰ ਯਾਰ? ਕਿਉਂ ਬਈ? ਅੰਦਰ ਤੇ ਕਪਟੋਂ ਵੀ ਭਰਿਆ ਪਿਆ ਯਾਰ। ਜਿਹੋ ਜਿਹਾ ਪਹਿਲਾਂ ਸੀ, ਪਰਸੋਂ ਤੂੰ ਇੱਥੇ ਬੈਠਾ ਤਾਸ਼ ਖੇਡਦਾ ਸੀ, ਉਦੋਂ ਵੀ ਗੱਲਾਂ ਕਰਦਾ ਸੀ ਫਲਾਣੇ ਦੀ ਲੜਕੀ, ਫਲਾਣੇ ਦੀ ਧੀ, ਫਲਾਣੇ ਦੀ ਏਦਾਂ, ਉਹਦੇ ਵੀ ਤੂੰ ਐਂ ਜਿਹੀ ਗੱਲਾਂ ਕਰਦਾ ਸੀ। ਅੱਜ ਜਦੋਂ ਤੂੰ ਤੀਜੇ ਦਿਨ ਸਾਡੇ ਕੋਲੇ ਬੈਠਾ ਹੈ, ਗੱਲਾਂ ਤੇਰੀਆਂ ਅੱਜ ਵੀ ਉਹੀ ਹੈ ਯਾਰ। ਬਦਲਿਆ ਕੀ ਹੈ? ਮੈਲ ਤੇ ਉਹਨੇ ਹੀ ਲਈ ਫਿਰਦਾ ਹੈ। ਇਹ ਸਵਾਲ ਕਰਨਾ। ਆ ਪਿੱਛੇ ਆਵਾਜ਼ ਆਉਂਦੀ ਹੈ ਬਈ, ਆ ਪਿੱਛੇ ਜਰਾ ਬੇਨਤੀ ਕਰ ਦਿਓ, ਪਿੱਛੋਂ ਆਵਾਜ਼ ਆਉਂਦੀ ਬੋਲਦੇ। ਇੱਧਰ ਸੁਣਿਓ ਪਿਆਰਿਓ ਵੀਰੋ, ਸੁਣੋ ਇੱਧਰ ਧਿਆਨ ਨਾਲ ਸੁਣੋ। ਜਿਵੇਂ ਗੁਰੂ ਨਾਨਕ ਬਾਬਾ ਜੀ ਸਵਾਲ ਕਰਦੇ ਐ, ਸੋਚੈ ਆਪਾਂ ਵੀ ਕਰਦੇ ਵੀ ਤੇਰਾ ਮਨ ਤੇ ਯਾਰ ਸੁੱਚਾ ਹੋਇਆ ਨਾ, ਉਹੇ ਜਿਹਾ ਹੀ ਹੈ, ਫਰਕ ਤੇ ਪਿਆ ਹੀ ਨਹੀਂ। ਤੇ ਦੱਸੋ ਫਿਰ ਭਾਈ, ਸਾਡੇ ਸਾਡੇ ਵਿੱਚ ਪਖੰਡੀ ਖਤਮ ਹੁੰਦੇ ਕਿ ਨਾ ਹੁੰਦੇ? ਅਗਲਾ ਕਹਿੰਦਾ ਯਾਰ ਅਸੀਂ ਤੇ ਦੌਰ ਬਣਾਉਣ ਲਈ ਗਏ, ਤੇ ਅਗਲਾ ਮੁੜ ਕੇ ਕਹਿੰਦਾ ਤੂੰ ਤੇ ਉਹੇ ਜਿਹਾ ਹੀ ਹੋਵੇ, ਫਰਕ ਤੇ ਪਿਆ ਕੋਈ? ਪਖੰਡ ਦੀ ਜੜ ਫੱਟੀ ਜਾਂਦੀ। ਹੁਣ ਇੱਕ ਬੰਦੇ ਚੁੱਪ ਕਰਕੇ ਬੈਠੇ, ਭਾਰਤ ਵਿੱਚ ਬੜੇ ਬਾਬੇ ਇਦਾਂ ਦੇ ਸੀ ਜਿਹੜੇ ਮੌਨ ਰੱਖ ਕੇ ਬੈਠੇ, ਚੁੱਪ, ਅੱਖਾਂ ਬੰਦ ਤੇ ਜ਼ੁਬਾਨ ਤੋਂ ਚੁੱਪ, ਬੋਲਣਾ ਹੀ ਨਹੀਂ। 12 ਸਾਲ ਦਾ ਮੋਨੀ ਬਾਬਾ, 50 ਸਾਲ ਦਾ ਮੋਨੀ ਬਾਬਾ, ਕਿਸੇ ਨਾਲ ਗੱਲ ਹੀ ਨਹੀਂ ਕੀਤੀ। ਤੇ ਗੁਰੂ ਜੀ ਕਹਿੰਦੇ ਚੁੱਪ ਤੇ ਹੋ ਗਿਆ, ਪਰ ਅੰਦਰਲਾ ਤੇ ਬੋਲਦਾ, ਲਿਖ ਕੇ ਦਿੰਦਾ ਵੀ ਮੈਨੂੰ ਖਾਣ ਨੂੰ ਚਾਹੀਦਾ ਹੈ, ਮੈਨੂੰ ਆਹ ਚਾਹੀਦਾ ਹੈ। ਉਹ ਕਹਿੰਦੇ ਮਰ ਜਾਣਿਆ ਤੇਰੀ ਜੀਭ ਤੇ ਬੰਦ ਹੋ ਗਈ, ਪਰ ਅੰਦਰਲਾ ਤੇ ਬੋਲੀ ਜਾਂਦਾ ਹੈ। ਚੁੱਪੈ ਮਨ ਚੁੱਪ ਨਹੀਂ ਹੋਇਆ, ਉੱਤੋਂ ਹੀ ਚੁੱਪ ਹੈ ਜੇ ਲਾਏ ਰਹਾ ਲਿਵਤਾ। ਐ ਸਿੱਧਾ ਹੋ ਕੇ ਬਹਿ ਗਿਆ, ਕੋਈ ਫਰਕ ਨਹੀਂ ਪਿਆ। ਐ ਜਮਾ ਹੀ ਵਲ ਕੱਢ ਕੇ, ਐ ਜਮਾ ਹੀ ਅੱਖਾਂ ਬੰਦ ਕਰਕੇ, ਇਹਦੇ ਨਾਲ ਕੀ ਹੋ ਗਿਆ? ਕਹਿੰਦੇ ਅੰਦਰਲਾ ਤੇ ਬੋਲੀ ਜਾਂਦਾ ਹੈ। ਸਵਾਲ ਕਿ ਨਹੀਂ ਸਵਾਲ? ਦਿਮਾਗ ਚੱਲਦਾ ਕਿ ਨਹੀਂ ਚੱਲਦਾ? ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਐ ਸੋਚਿਆ। ਹੁਣ ਸਾਡੇ ਸਾਹਮਣੇ ਕੋਈ ਇਹੋ ਜਿਹਾ ਅੱਜ ਆਉਂਦਾ, ਆਪਾਂ ਜੇ ਬਾਣੀ ਪੜ੍ਹਨ ਵਾਲੇ ਸਿੱਖ ਹੁੰਦੇ ਆਪਾਂ ਵੀ ਕਹਿੰਦੇ ਹੀ ਕਿਉਂ ਬੁੱਧੂ ਬਣਾਉਣਾ ਸਾਡੇ? ਹੁਣ ਮੰਨ ਲਓ, ਮੈਨੂੰ ਯਾਦ ਹੈ ਸਾਡੇ ਪਿੰਡ ਨਾ, ਸਾਡੇ ਨੇੜੇ ਇੱਕ ਬਾਬਾ ਆਉਂਦਾ ਹੁੰਦਾ ਲੌਂਗੋਵਾਲ ਦੇ ਏਰੀਏ ਦਾ, ਤੇ ਮੇਰੇ ਪਿਤਾ ਕਿਸੇ ਨੂੰ ਅਗਰਾਹੀ ਨਹੀਂ ਸੀ ਦਿੰਦੇ, ਬੋਰੀਆਂ ਵਾਲੇ ਬਾਬੇ ਨਹੀਂ। ਤੇ ਉਹਨੂੰ ਬਾਬੇ ਨੂੰ ਕਹਿਣਾ ਵੀ ਇਹਨੂੰ ਮੈਂ ਅਗਰਾਹੀ ਲੈਣੀ ਹੈ, ਤੇ ਮੈਂ ਉਹਨੂੰ ਪੁੱਛਣਾ, ਉਦੋਂ 500 ਦੇ ਨੋਟ ਚੱਲੇ ਸੀ ਮੇਰੇ ਖਿਆਲ, 95-96 ਦੀ ਗੱਲ ਹੋਣੀ। ਤੇ ਉਹ ਬਾਬਾ ਆਇਆ ਤੇ ਉਹਨੂੰ ਅਗਰਾਹੀ ਦਿਆ ਕਰਨ ਹਰੇਕ ਸਾਲ, ਤੇ ਮੈਂ ਉਹਨੂੰ 1000 ਰੁਪਇਆ ਜਦੋਂ ਦੇਣ ਲੱਗੇ ਤੇ ਮੈਂ ਪੁੱਛਿਆ, ਮੈਂ ਕਿਹਾ ਇਹਨੂੰ ਕਿਉਂ ਦਿੰਦੇ ਆ? ਕਹਿੰਦੇ ਬਾਬਾ ਮਾਇਆ ਨੂੰ ਹੱਥ ਨਹੀਂ ਲਾਉਂਦਾ। ਤੇ ਮਾਇਆ ਨੂੰ ਹੱਥ ਨਹੀਂ ਸੀ ਲਾਉਂਦਾ, ਐ ਨਾ ਜੇਬ ਐ ਅੱਗੇ ਕਰ ਦਿੰਦਾ ਸੀ ਵੀ ਇਹ ਚ ਪਾ ਦੇ, ਤੇ ਉਹ ਅੱਗੋਂ ਨਾ ਉਹ ਤੁੱਕੀ ਜੀ ਲਾ ਕੇ ਉੱਪਰ ਨੂੰ ਕਰਕੇ ਐ ਕਰ ਦਿਆ ਕਰੇ, ਉਹਦੇ ਵਿੱਚ ਨੋਟ ਅਗਲਾ ਪਾ ਦਿਆ ਕਰੇ। ਤੇ ਬਾਬਾ ਜੀ ਮਾਇਆ ਨੂੰ ਹੱਥ ਨਹੀਂ ਲਾਉਂਦੇ। ਮੈਂ ਜਦੋਂ ਗਿਆ ਅਮਰੀਕਾ ਕਨੇਡਾ, ਉੱਥੇ ਅਗਲੇ ਕਾਰਡ ਹੀ ਵਰਤਦੇ ਨੇ, ਮੈਂ ਕਿਹਾ ਇੱਥੇ ਤੇ ਸਾਰੇ ਹੀ ਬਾਬੇ ਨੇ, ਨੋਟ ਤੇ ਵਰਤਦਾ ਹੀ ਕੋਈ ਨਹੀਂ। ਆਪਣੇ ਵੀ ਆ ਜਿਹੜੇ ਨੋਟ ਨਾਟ ਚੱਲਦੇ ਨੇ, ਕਿੰਨੇ ਕੁ ਸਾਲ ਚੱਲਣਗੇ? 10 ਸਾਲ ਚੱਲਣਗੇ, ਇਦੂ ਵੱਧ ਕਿੱਥੇ ਨੋਟ ਚੱਲਣਗੇ? ਜ਼ਿਆਦਾ ਤੋਂ ਜ਼ਿਆਦਾ ਖਿੱਚ ਕੇ ਜੇ ਲੈ ਜਾਓਗੇ ਨਾ ਪਿਆਰਿਓ, ਤੇ 10 ਸਾਲ ਤੁਸੀਂ ਆ ਨੋਟ ਵੇਖੋਗੇ, ਮੁੜ ਕੇ ਨੋਟ ਕਿੱਥੇ ਹੋਣੇ ਨੇ? ਆ ਕਾਰਡ ਜਿਹਾ ਹੀ ਚੱਲਣੇ ਨੇ। ਮੈਂ ਜਿੱਥੇ ਜਾਓਗੇ ਮੈਨੂੰ ਲੱਗਦਾ ਇੱਥੇ ਵੀ ਕਾਰਡ ਹੀ ਰੱਖਣੇ ਪਿਆ ਕਰਨਗੇ, ਗੁਰੂ ਗ੍ਰੰਥ ਸਾਹਿਬ ਦੇ ਅੱਗੇ ਵੀ ਜਿੰਨੇ ਕੁ ਦਾ ਪਾਉਣਾ ਪਾ ਦੇ ਭਾਈ ਤੂੰ ਨਾ। ਆਉਣ ਵਾਲਾ ਸਮਾਂ ਐ ਆਊ ਕਿ ਨਹੀਂ ਆਊ ਬਈ, ਬੋਲੋ। ਫਿਰ ਤੇ ਆਪਾਂ ਸਾਰੇ ਹੀ ਮਾਇਆ ਨੂੰ ਹੱਥ ਨਹੀਂ ਲਾਉਂਦੇ। ਇਹ ਮਾਇਆ ਦੀ ਡੈਫੀਨੇਸ਼ਨ ਵੇਖ ਲਓ, ਨੋਟਾਂ ਨੂੰ ਮਾਇਆ ਕਹੀ ਜਾਂਦੇ ਨੇ। ਇਹ ਮਾਇਆ ਕਿਹੜੀ? ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਜਿਹਨੇ ਤੈਨੂੰ ਸੱਚ ਭੁਲਾਤਾ, ਜ਼ਮੀਨ ਐ ਲੱਗੇ ਵੀ ਆ ਮੇਰੇ ਕੰਨੀ ਆ ਜੇ, ਇਹ ਮਾਇਆ। ਆਪਣਾ ਬੱਚਾ ਹੀ ਦੇਸੀ ਜਾਂਦਾ ਵੀ ਇਹਨੂੰ ਸਾਰਾ ਕੁਝ ਦੇ ਦਿਆ, ਸਾਰੀ ਦੁਨੀਆ ਤੋਂ ਭਾਵੇਂ ਲੁੱਟ ਕੇ ਆ, ਪੁੱਤ ਮਾਇਆ ਬਣ ਗਿਆ ਤੇਰਾ, ਤੈਨੂੰ ਸੱਚ ਭੁਲਾਤਾ ਨਾ ਇਹਨੇ, ਸਾਰਾ ਹੀ ਘਰ ਮੇਰੇ ਘਰ ਚ ਆ ਜੇ, ਲੁੱਟ ਕੇ ਲੈ ਆਵਾਂ ਜਿੱਥੇ ਕੁੜਮ ਦੇ ਨਾਲ ਮੇਰਾ ਘਰ ਭਰ ਜੇ। ਆ ਮਾਇਆ, ਇਹ ਮਾਇਆ ਨੇ ਸੁਰਤ ਨੂੰ ਮੋਹ ਲਿਆ, ਸੁਰਤ ਨੂੰ, ਜਿਹੜੀ ਚੀਜ਼ ਸੱਚ ਨਾਲੋਂ ਤੋੜ ਦੇਵੇ ਮਾਇਆ, ਉਹ ਨੌਕਰੀ ਵੀ ਹੋ ਸਕਦੀ ਹੈ, ਉਹ ਧੀ ਪੁੱਤ ਵੀ ਹੋ ਸਕਦਾ ਹੈ, ਉਹ ਸਰੀਰ ਵੀ ਹੋ ਸਕਦਾ ਭਾਈ, ਕੁਛ ਵੀ ਹੋ ਸਕਦਾ। ਰੱਬ ਸੱਚ ਸੱਚ ਨਾਲੋਂ ਟੁੱਟ ਜੇ ਜਦੋਂ, ਉਹ ਮਾਇਆ। ਇਹ ਮਾਇਆ ਡੈਫੀਨੇਸ਼ਨ ਕੀ ਹੈ? ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਇਹ ਡੈਫੀਨੇਸ਼ਨ ਹੈ ਮਾਇਆ ਦੀ, ਨੋਟ ਥੋੜਾ ਆ ਮਾਇਆ। ਹੁਣ ਜੇ ਮੰਨ ਲਓ ਮੇਰੇ ਮੇਰੇ ਪਿਤਾ ਦੀ ਮੈਂ ਗੱਲ ਕਰਦਾ, ਜੇ ਉਸ ਵੇਲੇ, ਅੱਜ ਤੇ ਚਲੋ ਚੱਲ ਪਿਆ ਦਿਮਾਗ ਹੋਣਾ, ਚੱਲ ਪਿਆ ਹੋਣਾ, ਮੈਂ ਕਦੇ ਪੁੱਛਿਆ ਨਹੀਂ, ਪਰ ਚੱਲ ਪਿਆ ਹੋਣਾ। ਹੁਣ ਜੇ ਅੱਜ 20-25 ਸਾਲ ਪਹਿਲਾਂ, 25 ਸਾਲ ਪਹਿਲਾਂ ਮੇਰੇ ਪਿਤਾ ਦਾ ਦਿਮਾਗ ਉਸ ਵੇਲੇ ਏਦਾਂ ਜਪਜੀਤ ਸਾਹਿਬ ਪੜ੍ਹ ਕੇ ਚੱਲਦਾ, ਫਿਰ ਐ ਪੁੱਛਦੇ ਵੀ ਬਾਬਾ ਤੂੰ ਹੱਥ ਚ ਫੜ ਲੈ ਮਰ ਲੈ, ਵੀ ਨੋਟ ਮੈਂ ਤੈਨੂੰ ਫੜਾਉਣ ਲੱਗਿਆ ਚੁੱਪ ਕਰਕੇ ਹੱਥ ਚ ਫੜ ਲੈ, ਤੂੰ ਕਹਿੰਦਾ ਮੈਂ ਹੱਥ ਨਹੀਂ ਲਾਉਂਦਾ, ਜੇਬ ਚ ਵੀ ਤੇ ਪਵਾਨਾ ਹੀ ਹੈ, ਜੇਬ ਵੀ ਤਾਂ ਤੇਰੀ ਹੋਈ ਹੈ, ਗੱਲ ਤੇ ਸਿੱਧੀ ਹੋਈ ਹੈ ਨਾ। ਪਰ ਕਾਰਨ ਕੀ ਹੁੰਦਾ? ਵੀ ਦਿਮਾਗ ਨਹੀਂ ਚੱਲਦਾ, ਸਾਡਾ ਦਿਮਾਗ ਏਦਾਂ ਹੀ ਹੈ। ਹੁਣ ਸਾਡੇ ਅੱਜ ਕੱਲ੍ਹ ਤੇ ਚਲੋ ਮੁੰਡੇ ਸਾਡੇ ਤੇਜ਼ ਹੋ ਗਏ, ਉਹਦੀ ਵੀਡੀਓ ਬਣਾ ਲੈਣਗੇ, ਵੇਖ ਲੈਣਗੇ, ਤੇ ਸਾਡੇ ਤੇ ਪਿੰਡਾਂ ਚ ਗਿੱਦੜ ਸਿੰਘੀ ਹੀ ਲੈ ਕੇ ਤੁਰੇ ਫਿਰਦੇ ਸੀ ਲੋਕ, ਫਿਰਦੇ ਹੁੰਦੇ ਨਾ ਪਹਿਲਾਂ, ਉਹ ਭਗਤਾ ਤੈਨੂੰ ਗਿੱਦੜ ਸਿੰਘੀ ਦਈਏ, ਤੈਨੂੰ ਸਪੈਸ਼ਲ ਲਿਆਏ ਨੇ ਬਾਬੇ, ਪਹਾੜਾਂ ਚੋਂ ਲਿਆਏ ਨੇ ਬਾਬੇ, ਬਾਬਿਆਂ ਨੂੰ ਨਾਰਾਜ਼ ਨਹੀਂ ਕਰੀਦਾ, ਬਾਬਿਆਂ ਦੀ ਖੁਸ਼ੀ ਲਈਦੀ ਹੈ, ਆਪ ਹੀ ਬਾਬਿਆਂ ਨੂੰ ਐਂ ਕਰੀਦਾ, ਬਾਬਿਆਂ ਨੂੰ ਆਪ ਹੀ ਬਾਬਾ ਹੁੰਦਾ, ਬਾਬਿਆਂ ਦੀ ਖੁਸ਼ੀ ਲਈਦੀ ਹੁੰਦੀ ਹੈ, ਬਾਬੇ ਬਾਬੇ ਨਾਰਾਜ਼ ਨਹੀਂ ਕਰਕੇ ਘਰੋਂ ਤੋਰੀ ਦੇ ਹੁੰਦੇ, ਬਾਬਿਆਂ ਨੂੰ ਭੁੱਖ ਲੱਗੀ ਹੈ, ਬਾਬਿਆਂ ਨੂੰ ਪ੍ਰਸ਼ਾਦਾ ਛਕਾ, ਤੇ ਬੰਦਾ ਚੁੱਪ ਕਰਕੇ ਜਿਵੇਂ ਜਿਵੇਂ ਕਹੀ ਜਾਂਦੇ ਉਵੇਂ ਉਵੇਂ ਕਰੀ ਜਾਂਦਾ। ਪਰ ਹੁਣ ਵਾਲੀ ਪੀੜ੍ਹੀ ਅਗਲੀ ਜਿਹੜੀ ਹੈ ਥੋੜ੍ਹੀ ਜਿਹੀ ਤੇਜ਼ ਹੋ ਗਈ, ਅਗਲੇ ਨਿਆਣੇ ਤੇਜ਼ ਆ ਹੁਣ, ਬਸ ਇਹੀ ਚਾਹੀਦਾ। ਅਗਲਾ ਬੁੱਧੂ ਬਣਾ ਕੇ ਰੱਖਣਾ ਚਾਹੁੰਦਾ ਭਾਈ, ਗੁਰੂ ਸਾਹਿਬ ਦੇ ਵੇਲੇ ਸੋਚ ਕੇ ਵੇਖੋ, 500 ਸਾਲ ਪਹਿਲਾਂ, ਅੱਜ ਤੋਂ 100-150 ਸਾਲ ਪਹਿਲਾਂ ਨਾ, ਰਾਜੇ ਮਹਾਰਾਜਿਆਂ ਦੇ ਬੱਚੇ ਪੜ੍ਹਦੇ ਸੀ, ਗਰੀਬਾਂ ਦੇ ਬੱਚਿਆਂ ਦੀ ਪੜ੍ਹਾਈ ਸ਼ੁਰੂ ਬਹੁਤ ਲੇਟ ਹੋਈ ਹੈ। ਆ ਜਦੋਂ ਦੇਸ਼ ਆਜ਼ਾਦ ਹੋਇਆ, ਡੈਮੋਕ੍ਰੈਟਿਕ ਸਿਸਟਮ ਬਣਿਆ, ਤਾਂ ਸਕੂਲ ਬਣੇ ਆ। ਪਹਿਲੇ ਵੇਲਿਆਂ ਦੇ ਵਿੱਚ ਵੱਡੇ ਬੰਦਿਆਂ ਦੇ ਬੱਚੇ ਪੜ੍ਹਾਏ ਜਾਂਦੇ ਸੀ, ਗਰੀਬ ਦੇ ਬੰਦੇ ਦਾ ਦਿਮਾਗ ਨਹੀਂ ਸੀ ਖੋਲਣ ਦਿੰਦੇ, ਬੰਦੇ ਨੂੰ ਪੜ੍ਹਾਇਆ ਨਹੀਂ ਸੀ ਜਾਂਦਾ ਵੀ ਤੂੰ ਨਹੀਂ ਪੜ੍ਹ ਸਕਦਾ, ਤੇਰਾ ਦਿਮਾਗ ਡੈਡੀ ਰਹਿਣਾ ਚਾਹੀਦਾ, ਤੂੰ ਪਸ਼ੂ ਹੈ ਤਾਂ ਪਸ਼ੂ ਰਵੇਂ, ਜੇ ਤੇਰਾ ਦਿਮਾਗ ਚੱਲ ਪਿਆ ਤੂੰ ਸਵਾਲ ਕਰਨ ਲੱਗ ਜਾਏਗਾ। ਵੱਡੇ ਵੱਡੇ ਅਮੀਰ ਬੰਦਿਆਂ ਦੇ ਬੱਚੇ ਪੜ੍ਹਦੇ ਸੀ, ਗਰੀਬ ਦਾ ਬੱਚਾ ਨਹੀਂ ਸੀ ਪੜ੍ਹ ਸਕਦਾ। ਸਾਊਥ ਦੇ ਵਿੱਚ ਯੂਨੀਵਰਸਿਟੀਆਂ ਬਣੀਆਂ, ਦੇਸ਼ ਚਲਾਉਣ ਵਾਲੇ ਜਿੱਥੇ ਪੜ੍ਹਦੇ ਰਹੇ ਹੈ ਉਹ ਪਹਿਲਾਂ ਬਣ ਗਈਆਂ ਸੀ ਯੂਨੀਵਰਸਿਟੀਆਂ, ਉੱਥੇ ਆਮ ਬੰਦਾ ਨਹੀਂ ਭਰਤੀ ਕੀਤਾ, ਖਾਸ ਸ਼੍ਰੇਣੀ ਦੇ ਕੁਝ ਬੰਦਿਆਂ ਨੂੰ ਹੀ ਪੜ੍ਹਾਇਆ ਉੱਥੇ, ਵੀ ਦੇਸ਼ ਆਉਣ ਵਾਲੇ ਸਮੇਂ 'ਚ ਇਹ ਲੋਕ ਚਲਾਉਣਗੇ, ਉਹ ਪੜ੍ਹਾਈ ਹੋਈ ਵੱਖਰੀ ਕਰਾਈ ਉਹਨਾਂ ਨੂੰ। ਤਾਂ ਕਰਕੇ ਕਿਤੇ ਨਾ ਕਿਤੇ ਦਿਮਾਗ 'ਚ ਸੋਚੋ ਵੀ ਜੇ ਆ, ਤੇ ਹੁਣ ਮੌਜਾਂ ਲੱਗੀਆਂ ਪਈਆਂ, ਜੇ ਅੱਜ ਪੁਰਾਣਾ ਜ਼ਮਾਨਾ ਹੁੰਦਾ ਨਿਆਣਿਆਂ ਨੂੰ ਕਿਤੇ ਕੈਨੇਡਾ ਜਾਣ ਦਿੰਦੇ, ਆ ਹਰ ਇੱਕ ਬੱਚੇ ਲਈ ਰਾਹ ਖੁੱਲਿਆ ਪਿਆ, ਬਸ ਦਿਮਾਗ ਜਿਹੜੇ ਨੇ ਨਾ ਵਿਕਸਿਤ ਹੋ ਗਏ, ਡੈਮੋਕ੍ਰੈਟਿਕ ਸਿਸਟਮ ਆਉਣ ਕਰਕੇ ਫਾਇਦਾ ਹੋਇਆ, ਲੋਕਤੰਤਰ ਆਉਣ ਕਰਕੇ, ਨਹੀਂ ਤਾਂ ਇੰਨਾ ਵੀ ਕਿੱਥੇ ਪੜ੍ਹ ਲੈਣਾ ਸੀ ਸਾਡੇ ਬੱਚਿਆਂ ਨੇ, ਇੰਨਾ ਵੀ ਸ਼ੁਕਰ ਕਰੋ। ਤੇ ਬਾਕੀ ਇੱਕ ਗੱਲ ਹੋਰ ਹੈ, ਇੱਕ ਪਾਸੇ ਪੜ੍ਹਨ ਨਹੀਂ ਦਿੱਤਾ ਤੇ ਦੂਜੇ ਪਾਸੇ ਸਾਡਾ ਦਿਮਾਗ ਇਹੋ ਜਿਹਾ ਫਿੱਟ ਕਰਿਆ ਵੀ ਨਿਆਣੇ ਪੜ੍ਹਾਉਣੇ ਨਹੀਂ। ਮੈਂ ਤੁਹਾਨੂੰ ਦੱਸਦਾ, ਸਾਡੇ ਆਮ ਨਾ ਰਿਸ਼ਤੇਦਾਰੀਆਂ ਦੇ ਵਿੱਚ ਮੈਂ ਵੇਖਿਆ ਇੱਕ ਪਰਿਵਾਰ, ਉਹ ਸਾਡੇ ਅੱਗੇ ਰਿਸ਼ਤੇਦਾਰ ਸੀ, ਤੇ ਗੁੜੀਆ ਮੁੰਡਾ ਪੜ੍ਹਨ ਪਾਤਾ, ਮੁੰਡਾ ਪੜ੍ਹਾਇਆ, ਲੜਕੀ ਨੂੰ 5 ਤੋਂ ਵੱਧ ਨਹੀਂ ਪੜ੍ਹਾਇਆ, ਕਹਿੰਦੇ ਤੈਨੂੰ ਨਹੀਂ ਪੜ੍ਹਾਉਣਾ, ਕੁੜੀ ਨਹੀਂ ਪੜ੍ਹਾਈ। ਤੇ ਅੱਜ ਜ਼ਮਾਨਾ ਜਿਹੜਾ ਅੱਜ ਅਨਪੜ੍ਹ ਲੜਕੀ ਨਾਲ ਰਿਸ਼ਤਾ ਕਰਦਾ ਕੋਈ? ਬੋਲਿਓ ਜਰਾ, ਅੱਜ ਤੇ ਹਰੇਕ ਬੰਦਾ ਕਹਿੰਦਾ ਕੁੜੀ ਪੜ੍ਹੀ ਚਾਹੀਦੀ ਹੈ। ਸਾਡੇ ਕਿਸੇ ਗੱਲ ਦੇ ਉੱਤੇ ਵਿਚਾਰ ਨਹੀਂ ਕਰਦੇ, ਕਦੇ ਇਹਨਾਂ ਗੱਲਾਂ ਨੂੰ ਸੋਚਦੇ ਨਹੀਂ। ਅੱਛਾ, ਉਸ ਵੇਲੇ ਕਹਿੰਦੇ ਸੀ ਅਸੀਂ ਨਹੀਂ ਮੰਨਦੇ, ਅਸੀਂ ਨਹੀਂ ਪੜ੍ਹਨ ਭੇਜਣੇ, ਅਸੀਂ ਨਹੀਂ ਪੜ੍ਹਨ ਭੇਜਣੇ, ਐ ਅੜੀ ਕਰਕੇ ਬੈਠੇ, ਪਿੰਡ ਵਾਲੇ ਸਕੂਲ ਨਹੀਂ ਪੜ੍ਹਨ ਭੇਜੀ ਕੁੜੀ, ਚੱਲ ਜੇ ਪਿੰਡ ਵਾਲੇ ਨਹੀਂ, ਅਗਲਾ ਕਹਿੰਦਾ ਨਾਭੇ ਤੱਕ ਜਾਊ, ਨਾਭੇ ਪੜਨ ਭੇਜ ਦੇ, ਨਹੀਂ ਮੈਂ ਦਸ ਕਰਾਣੀਆਂ ਨੇ ਸ਼੍ਰੀ ਕੁੜੀਆਂ ਵੱਲੋਂ ਬਾਹਰ ਜਾ ਕੇ ਖਰਾਬ ਹੋ ਜਾਂਦੇ ਨੇ, ਨਿਆਣੇ ਵਿਗੜ ਜਾਂਦੇ ਨੇ, ਉਹ ਉਹਨੂੰ ਨਾਭੇ ਤੱਕ ਪੜਨ ਨਹੀਂ ਭੇਜਿਆ। ਤੇ ਅੱਜ ਸਿਸਟਮ ਇਹੋ ਜਿਹਾ ਹੋ ਗਿਆ, ਅੱਜ ਕੈਨੇਡਾ ਤੱਕ ਵੀ ਭੇਜਣ ਨੂੰ ਤਿਆਰ ਬੈਠਾ, ਕਹਿੰਦੇ ਭੇਜਾਂਗੇ। ਜ਼ਮਾਨਾ ਬਦਲਿਆ ਕਿ ਨਹੀਂ ਬਦਲਿਆ ਬੋਲੋ, ਪਿੱਟ ਸਿਆਪਾ ਪਾ ਕੇ ਬਦਲਦੇ ਆ, ਬਦਲਦੇ ਅਸੀਂ ਵੀ ਜਾਂਦੇ ਹੀ ਆ। ਮੁੜ ਕੇ ਇੰਨਾ ਖਲਾਰਾ ਪਾ ਕੇ, ਇੰਨਾ ਢਾਂਚਾ ਵਿਗਾੜ ਕੇ ਫਿਰ ਬਦਲਦੇ ਆ। ਅੱਜ ਲੜਕੀਆਂ ਨੂੰ ਦੱਸੋ ਕੈਨੇਡਾ ਤੱਕ ਵੀ ਲੋਕ ਪੜ੍ਹਨ ਭੇਜਣ ਨੂੰ ਤਿਆਰ ਨੇ, ਵੀ ਸਾਡੀ ਧੀ ਜੇ ਪੜ੍ਹਨ ਜਾਣਾ ਚਾਹੁੰਦੀ ਹੈ ਤੇ ਪੜ੍ਹੇ। ਤੇ ਅੱਗੇ ਪਿੰਡ ਵਾਲੇ ਸਕੂਲ ਤੱਕ ਨੀ, 25 ਸਾਲ ਪਹਿਲਾਂ ਪਿੰਡ ਵਾਲੇ ਸਕੂਲ ਵਿੱਚ ਵੀ ਪੜ੍ਹਨ ਨਹੀਂ ਸੀ ਜਾਣ ਦਿੰਦੇ, ਕਹਿੰਦੇ ਨਹੀਂ ਪੜ੍ਹਾਉਣਾ, ਅਸੀਂ ਰੂਹ ਕਰੇ। ਪਰ ਬਦਲ ਗਿਆ ਕਿ ਨਹੀਂ ਜ਼ਮਾਨਾ? ਤੇ ਜੇ ਕਿਤੇ ਸਮਾਜ ਵਿਗਿਆਨੀ ਜਿਹੜੇ ਆ ਸਾਡੇ, ਜਿਹੜੇ ਬੰਦੇ ਸਮਾਜ ਦੀ ਘਾਟ ਘਟਦੇ ਆ, ਪਹਿਲਾਂ ਸੋਚ ਲੈਂਦੇ, ਅੱਜ ਤੋਂ 40 ਸਾਲ ਪਹਿਲਾਂ ਸੋਚ ਲੈਂਦੇ ਵੀ ਜੇ ਮੁੰਡੇ ਪੜ੍ਹਦੇ ਆ ਤੇ ਕੁੜੀ ਨੂੰ ਵੀ ਪੜ੍ਹਨ ਭੇਜੀਏ ਆਪਾਂ, ਨੁਕਸਾਨ ਕੀ ਹੋਣਾ ਸੀ? ਅੱਜ ਅਸੀਂ 20 ਸਾਲ ਅੱਗੇ ਹੁੰਦੇ, 20 ਸਾਲ ਅਸੀਂ ਅੱਗੇ ਹੁੰਦੇ, ਪਰ ਅੱਜ ਵੀ ਮੰਨੇ ਆ ਪਿੱਟ ਸਿਆਪਾ ਪਾ ਕੇ, ਲੜਾਈਆਂ ਕਰਕੇ, ਹੁਣ ਅੱਕ ਗਏ, ਹੁਣ ਕਹਿੰਦੇ ਵੀ ਜਾ ਹੀ ਰਹੇ ਨੇ, ਹੁਣ ਅਸੀਂ ਚੁੱਪ ਕਰ ਜਾਓ। ਮੈਨੂੰ ਚੇਤਾ ਹੈ ਜੀ, ਅੱਜ ਤੋਂ ਨਾ 25-27 ਸਾਲ ਪਹਿਲਾਂ ਵਿਆਹ ਜਦੋਂ ਵੇਖਦੇ ਸੀ ਸਾਡੇ ਪਿੰਡਾਂ ਦੇ ਵਿੱਚ, ਵੇਖਿਆ ਰਿਸ਼ਤੇਦਾਰੀ ਚ ਵੇਖਿਆ, ਲੜਕੀ ਨੇ ਜਦੋਂ ਵਿਆਹ ਕੇ ਆਉਣਾ, ਜਦੋਂ ਕੁੜੀ ਨੇ ਆਉਣਾ ਨਾ, ਫੇਰੇ ਜਦੋਂ ਹੁੰਦੇ ਆਨੰਦ ਕਾਰਜ, ਤੇ ਲੜਕੀ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਚਾਦਰ ਚ ਲਪੇਟ ਕੇ ਲਿਆਉਂਦੇ ਸੀ, ਜਮਾਂ ਟਕੀ ਹੋਈ ਅੰਨੀ ਬਣ ਕੇ, ਮਤਲਬ ਇਹੋ ਜਿਹੇ ਹਿਸਾਬ ਨਾਲ ਵੱਡਾ ਚਾਦਰਾ ਉਹਦੇ ਤੇ ਦਿੱਤਾ ਹੁੰਦਾ ਸੀ, ਬਿਲਕੁਲ ਸਾਰੇ ਦੇ ਸਰੀਰ ਨੂੰ ਢੱਕ ਕੇ ਲਿਆਉਂਦੇ, ਇਦਾਂ ਲਿਆਉਂਦੇ, ਘੁੰਡ ਵੱਡੇ ਵੱਡੇ ਕੱਢਣੇ, ਫਿਰ ਉਹ ਇਦਾਂ। ਸਾਡੇ ਰਿਸ਼ਤੇਦਾਰੀ ਦੇ ਵਿੱਚ ਨਾ, ਸਾਡੇ ਉੱਥੇ ਵਿਆਹ ਹੋਇਆ ਤੇ ਮੈਂ ਖੁਦ ਇਹ ਗੱਲ ਵੇਖੀ, ਪਹਿਲੀ ਵਾਰੀ ਵੇਖਿਆ ਵੀ ਇੱਕ ਲੜਕੀ ਦੇ ਆਨੰਦ ਕਾਰਜਾਂ ਦੇ ਉੱਤੇ ਅੱਧਾ ਕੁ ਘੁੰਡ ਕੱਢਿਆ ਸੀ, ਸਾਰਾ ਨਹੀਂ ਸੀ ਕੱਢਿਆ, ਅੱਧਾ ਕੁ ਘੁੰਡ, ਇੰਨਾ ਅੱਧਾ ਕੁ ਘੁੰਡ ਕੱਢਿਆ। ਤੇ ਉਹ ਜਿਹੜੀ ਉਹਦੀ ਸੱਸ ਸੀ, ਜਦੋਂ ਪਾਣੀ ਵਾਰਨ ਲੱਗੀ ਉਹਨੂੰ ਗੁੱਸਾ ਚੜ ਗਿਆ ਵੀ ਇਹ ਤੇ ਪਹਿਲੇ ਦਿਨ ਹੀ ਅੱਧਾ ਘੁੰਡ, ਉਦੋਂ ਬਿਲਕੁਲ ਹੀ ਰਿਵਾਜ ਨਹੀਂ ਸੀ, ਉਹਨੇ ਨਾ ਇੱਥੋਂ ਫੜ ਕੇ ਘੁੰਡ ਉਹਦਾ ਪਹਿਲੇ ਦਿਨ, ਅਜੇ ਚੂਰੀ ਨਹੀਂ ਖਾਧੀ, ਉਹ ਖਵਾਉਂਦੇ ਹੁੰਦੇ ਨੇ ਨਾ ਬਿਠਾ ਕੇ ਧੀ ਪੁੱਤ ਨੂੰ ਚੂਰੀ, ਅਜੇ ਚੂਰੀ ਨਹੀਂ ਖਾਧੀ, ਅਜੇ ਉਹ ਆਈ ਹੋਈ ਹੈ ਤੇ ਦੇਹਲੀ ਚ ਖੜੀ, ਲੜਕੀ ਦੇ ਦੇਹਲੀ ਚ ਖੜੀ ਦੇ, ਜਦੋਂ ਉਹਨੇ ਵੇਖਿਆ ਵੀ ਐ ਪਾਣੀ ਵਾਰ, ਪਾਣੀ ਉਹਨੇ ਬਾਅਦ ਚ ਵਾਰਿਆ, ਇੱਥੋਂ ਫੜ ਕੇ ਉਹਦੀ ਚੁੰਨੀ ਅੱਧ ਕੁ ਸੀ, ਖਿੱਚ ਕੇ ਥੱਲੇ ਕਰ ਸਾਰਿਆਂ ਦੇ ਵਿੱਚ, ਸੱਸ ਨੇ ਵੀ ਇਹਦਾ ਮੂੰਹ ਅੱਧਾ ਨੰਗਾ ਹੈ, ਅੱਧਾ ਮੂੰਹ ਨੰਗਾ ਹੈ, ਉਹ ਇੰਨਾ ਗੁੱਸਾ ਚੜ ਗਿਆ ਉਹਨੂੰ। ਤੇ ਉਹ ਜਿਹੜੀ ਲੜਕੀ ਪਹਿਲੇ ਦਿਨ ਇੰਨੇ ਰਿਸ਼ਤੇਦਾਰਾਂ ਚ ਮੂਵੀ ਬਣਦੀ ਵਿੱਚ ਉਹਦੀ ਬੇਇੱਜ਼ਤੀ ਹੋ ਗਈ, ਮੁੜ ਕੇ ਉਹਨੇ ਨੀ ਸੱਸ ਨੂੰ ਫਤਿਹ ਬੁਲਾਈ ਵੀ ਇਹ ਸੱਸ ਹੈ ਮੇਰੀ, ਐਸੀ ਨਫ਼ਰਤ ਪੈਦਾ ਹੋ ਗਈ ਉਹਦੇ ਮਨ ਚ ਵੀ ਪੰਗਾ ਕੀ ਪੈਣ ਲੱਗਿਆ ਸੀ। ਹੁਣ ਵੇਖਿਓ ਇੰਨੇ ਕਲੇਸ਼, ਇੰਨੀਆਂ ਲੜਾਈਆਂ, ਸੱਸ ਜਿੰਨਾ ਚਿਰ ਰਹੀ ਉਹਨੇ ਸੇਵਾ ਨਹੀਂ ਕੀਤੀ, ਉਹਨੇ ਸੱਸ ਨੂੰ ਸੱਸ ਨਹੀਂ ਸਮਝਿਆ, ਸੱਸ ਲੱਤਾਂ ਘੜੀਸਦੀ ਮਰ ਗਈ, ਬੈਰ ਪੈ ਗਏ ਇਹਨਾਂ ਗੱਲਾਂ ਕਰਕੇ। ਤੇ ਅੱਜ ਹੁਣ ਵੀ ਏਦਾਂ ਹੁੰਦਾ ਪਿਆ, ਹੁਣ ਵੀ ਏਡੇ ਏਡੇ ਘੁੰਡ ਕੱਢੇ ਹੋਏ ਹੁੰਦੇ ਆ, ਉਹ ਬਦਲ ਤੇ ਅਸੀਂ ਵੀ ਸਾਰੇ ਜਾਂਦੇ ਹੀ ਆ, ਪਰ ਪਿੱਟ ਸਿਆਪਾ ਪਾ ਕੇ ਕਰਦੇ ਆ, ਕਰਦੇ ਵੀ ਅਸੀਂ ਵੀ। ਜੇ ਕਿਤੇ ਸਾਡੇ ਸਮਾਜ ਦੇ ਵਿੱਚ ਢਾਂਚਾ ਹੋਵੇ ਨਾ, ਗੱਲਬਾਤ ਹੋਵੇ, ਪਹਿਲਾਂ ਵਿਚਾਰਿਆ ਜਾਵੇ ਹਰੇਕ ਮਸਲੇ ਨੂੰ, ਤੇ ਹੋ ਸਕਦਾ ਹੈ ਅੱਜ ਜਿੱਥੇ ਨਾ, ਸੁਣੋ, ਜਿੱਥੇ ਸਾਡੀਆਂ ਧੀਆਂ ਪੜੀਆਂ ਹੈ ਮੇਰੇ ਬਜ਼ੁਰਗੋ ਵੀਰੋ, ਉੱਥੇ ਸਾਡੀਆਂ ਭੈਣਾਂ ਵੀ ਪੜੀਆਂ ਹੋਈਆਂ ਚਾਹੀਦੀਆਂ ਸੀ, ਜਿੱਥੇ ਮੇਰਾ ਪਿਓ ਮਾੜਾ ਮੋਟਾ 8ਵੀਂ ਪਾਸ ਹੈ, ਮੇਰੀ ਭੂਆ ਵੀ 8ਵੀਂ ਪਾਸ ਚਾਹੀਦੀ ਸੀ, ਅੱਜ ਅਸੀਂ ਤਿਆਰ ਹੋ ਗਏ, ਪਹਿਲਾਂ ਕਿਉਂ ਨਹੀਂ ਮੰਨੇ? ਤੇ ਅਜੇ ਵੀ ਜਿਹੜੀਆਂ ਗਲਤ ਰੀਤਾਂ ਸਾਡੇ ਚ ਬਣੀਆਂ ਉਹਨਾਂ ਨੂੰ ਤੋੜੋ, ਜਿਹਦੇ ਕਰਕੇ ਸਾਡਾ ਵਿਕਾਸ ਰੁਕਿਆ ਪਿਆ, ਅਸੀਂ ਖੁੱਲ ਨਹੀਂ ਰਹੇ। ਖੁੱਲਣ ਦਾ ਮਤਲਬ ਇਹ ਨਹੀਂ ਵੀ ਵਿਗੜ ਜਾਓ, ਖੁੱਲਣ ਦਾ ਮਤਲਬ ਇਹ ਨਹੀਂ ਵੀ ਪੁੱਠੇ ਸਿੱਧੇ ਕੰਮ ਕਰੋ, ਖੁੱਲਣ ਦਾ ਮਤਲਬ ਇਹ ਹੈ ਜਿਹੜੀ ਚੀਜ਼ ਖੁੱਲਣੀ ਹੋਈ ਖੁੱਲਣੀ ਹੈ, ਜਿਹਦੇ ਖੁੱਲੇ ਬਿਨਾਂ ਗੁਜ਼ਾਰਾ ਨਹੀਂ ਹੋਣਾ, ਉਹਨੂੰ ਉਹਦੇ ਰੋਕ ਨਾ ਲਾ, ਉਹਨੂੰ ਖੁੱਲਣ ਦੇ, ਉੱਥੇ ਰੋਕ ਨਾ ਲਾ, ਉੱਥੇ ਪਾਬੰਦੀਆਂ ਨਾ ਲਾ। ਤੇ ਜੇ ਤੂੰ ਨਹੀਂ ਖੁੱਲਣ ਦਏਗਾ, ਅਗਲੇ ਨੇ ਪੱਟ ਕੇ ਤੈਨੂੰ ਪਰੇ ਸਿੱਟ ਦੇਣਾ, ਖੁੱਲ ਤੇ ਉਹਨੇ ਫਿਰ ਵੀ ਜਾਣਾ ਹੀ ਹੈ। ਆਖੋ ਸਤਨਾਮ। ਫਿਰ ਮਗਰ ਮਗਰ ਮਿਣਕ ਮਿਣਕ ਕਰਦਾ ਫਿਰੇਗਾ, ਫਿਰ ਨੀ ਤੇਰੀ ਸੁਣੀ ਜਾਣੀ। ਉਹਦੇ ਨਾਲੋਂ ਚੰਗਾ ਹੈ ਇੱਜ਼ਤ ਨਾਲ ਆਪਾਂ ਇਹਨਾਂ ਮਸਲਿਆਂ ਤੇ ਵਿਚਾਰ ਕਰੀਏ, ਜਿਹਦੇ ਕਰਕੇ ਸਾਡਾ ਸਮਾਜ ਜਿਹੜਾ ਅਸੀਂ ਸਮਾਜ ਦੇ ਨਾਲ ਕਦਮ ਮਿਲਾ ਸਕੀਏ, ਪਿੱਛੇ ਨਾ ਰਹਿ ਜਾਈਏ ਕਿਤੇ, ਪਿੱਛੇ ਨਾ ਰਹਿ ਜਾਈਏ ਕਿਤੇ, ਅਸੀਂ ਸਮਾਜ ਦੇ ਨਾਲ ਕਦਮ ਮਿਲਾ ਕੇ ਤੁਰੀਏ, ਅੱਗੇ ਨੂੰ ਵਧੀਏ, ਤਰੱਕੀ ਕਰੀਏ। ਅੱਜ ਨਿਆਣਿਆਂ ਨੂੰ ਬੱਚੀਆਂ ਨੂੰ ਪੜ੍ਹਾਉਣ ਦਾ ਸਮਾਂ, ਪੜ੍ਹਾਓ ਖੁੱਲ ਕੇ। ਕਈ ਚੀਜ਼ਾਂ ਦੇ ਵਿੱਚ ਤੁਹਾਨੂੰ ਖੁੱਲ ਦੇਣੀ ਪੈਣੀ ਬੱਚਿਆਂ ਨੂੰ, ਕਈ ਜਗ੍ਹਾ ਆਪਣੇ ਨਿਆਣਿਆਂ ਨੂੰ ਖੁੱਲ ਦੇਣੀ ਪੈਣੀ ਹੈ। ਤਾਂ ਕਰਕੇ ਸਾਡਾ ਜਿਹੜਾ ਬਾਹਰਲਾ ਢਾਂਚਾ ਸੀ ਉੱਥੇ ਤੇ ਵਿਕਾਸ ਹੋਣ ਦਿੱਤਾ ਹੀ ਨਹੀਂ, ਉਹ ਤੇ ਢਾਂਚਾ ਸਾਡਾ ਬੰਦ ਹੀ ਰਿਹਾ ਵੀ ਇੱਥੇ ਤੇ ਪੜ੍ਹਨਗੇ ਹੀ ਅਮੀਰਾਂ ਦੇ ਬੱਚੇ, ਤੇ ਜਿਹੜਾ ਸਾਡਾ ਧਾਰਮਿਕ ਮਨੌਤਾਂ ਸਾਡੇ ਦਿਮਾਗ 'ਚ ਐਸੀਆਂ ਵਾੜਤੀਆਂ ਉਹਨਾਂ ਨੇ ਵੀ ਸਾਡਾ ਬੇੜਾ ਗਰਕ ਕਰਤਾ। ਕਈ ਚੀਜ਼ਾਂ ਐਸੀਆਂ ਸਾਡੇ ਦਿਮਾਗ 'ਚ ਵਾੜੀਆਂ ਜਿਹਦੇ ਕਰਕੇ ਵਿਕਾਸ ਹੋਣਾ ਸੰਭਵ ਨਹੀਂ, ਸੰਭਵ ਨਹੀਂ। ਤਾਂ ਕਰਕੇ ਆਹ ਜਿਹੜਾ ਆਹ ਪਿੰਗਲਾਪਨ ਹੈ ਇਹ ਨਹੀਂ ਹੋਣਾ ਚਾਹੀਦਾ, ਦਿਮਾਗ ਖੋਲੋ। ਤੇ ਸਾਡੇ ਗੁਰੂ ਸਾਹਿਬ ਨੇ ਸਾਨੂੰ ਤਿੱਖੇ ਕੀਤਾ, ਸਾਨੂੰ ਤੇਜ਼ ਕੀਤਾ, ਸਾਨੂੰ ਜ਼ਿੰਮੇਵਾਰ ਬਣਾਇਆ, ਸਾਨੂੰ ਕਿਹਾ ਕਿ ਤੂੰ ਦਿਮਾਗ ਚਲਾ, ਆਪਣਾ ਸੋਚਣਾ ਸ਼ੁਰੂ ਕਰ, ਸਵਾਲ ਕਰਨੇ ਸ਼ੁਰੂ ਕਰ। ਤਾਂ ਕਰਕੇ ਵੀਰੋ ਭਾਈਓ ਭੈਣੋ, ਜਦੋਂ ਵੀ ਗੁਰਬਾਣੀ ਆਪ ਪੜ੍ਹਦੇ ਹੋ ਤੇ ਵੇਖੋ ਗੁਰਬਾਣੀ ਦੇ ਵਿੱਚ ਕਿੱਦਾਂ ਕਿੱਦਾਂ ਦੇ ਉਹਨਾਂ ਵੇਲਿਆਂ ਦੇ ਪੁਜਾਰੀਆਂ ਤੇ ਸਵਾਲ ਕੀਤੇ ਗਏ। ਗੁਰੂ ਗੋਬਿੰਦ ਸਿੰਘ ਦੇ ਵੇਲੇ ਕਹਿੰਦੇ, ਕਈ ਬੰਦੇ ਕਹਿਣ ਮਹਾਰਾਜ ਫਲਾਣਾ ਬਾਬਾ ਆਇਆ ਸੀ ਤੇ ਮਿਲ, ਕਈ ਕਹਿਣ ਵਿੱਚੋਂ ਜਿਹੜੇ ਪੱਕੇ ਆ ਉਹ ਤੇ ਆਰਾਮ ਨਾਲ ਬੈਠੇ, ਪਤਾ ਉਹਨਾਂ ਨੂੰ ਵੀ ਇਹ ਹੁਣ ਕਈ ਕੱਚੇ ਹੁੰਦੇ ਆ, ਦਰਬਾਰ 'ਚ ਤੇ ਸਾਰੇ ਹੀ ਆ ਜਾਂਦੇ ਹੈ, ਕਈ ਬੰਦੇ ਅੰਡਰਸਟੈਂਡਿੰਗ ਵਾਲੇ ਹੁੰਦੇ ਆ, ਕਈ ਨਹੀਂ ਹੁੰਦੇ। ਉਹ ਕਈ ਕਹਿਣ ਬਾਬਾ ਆਇਆ 12 ਸਾਲ ਹੋ ਗਏ ਮੌਨ ਰੱਖੇ ਨੂੰ, ਮਹਾਰਾਜ ਕਹਿੰਦੇ ਸਾਡੇ ਕੋਲ ਹੀ ਲੈ ਆਓ ਆਪਾਂ ਵੀ ਦਰਸ਼ਨ ਕਰ ਲਾਂਗੇ ਨਾਲੇ ਸਾਰੀ ਸੰਗਤ ਦਰਸ਼ਨ ਕਰ ਲੂ। ਕਹਿੰਦੇ ਜੀ ਬੇਨਤੀ ਕਰਕੇ ਵੇਖ ਲੈਂਦੇ, ਉਹ ਚਲੇ ਗਏ। ਉਹ ਕਹਿੰਦੇ ਬਾਬਾ ਜੀ ਗੁਰੂ ਗੋਬਿੰਦ ਸਿੰਘ ਕਹਿੰਦੇ ਆ ਵੀ ਦਰਬਾਰ 'ਚ ਹੀ ਆ ਜਾਓ, ਨਾਲੇ ਦਰਸ਼ਨ ਤੁਸੀਂ ਦੇ ਦਿਓ, ਨਾਲੇ ਸਾਰੇ ਦਰਸ਼ਨ ਕਰ ਲੈਣਗੇ। ਬਾਬਾ ਖੁਸ਼ ਹੋ ਗਿਆ, ਕਹਿੰਦਾ ਮਹਾਰਾਜ ਦੇ ਦਰਬਾਰ 'ਚ ਜਾਵਾਂਗੇ ਨਾਲੇ ਉਹਨਾਂ ਦੇ ਚੇਲੇ ਮੇਰੇ ਮਗਰ ਲੱਗ ਜਾਣਗੇ, ਮਤਲਬ ਇੱਦਾਂ ਆ ਗਿਆ ਸੋਚ ਕੇ। ਜਦੋਂ ਦਰਬਾਰ 'ਚ ਆਇਆ ਤੇ ਇੱਦਾਂ ਗੁਰੂ ਸਾਹਿਬ ਪੁੱਛਦੇ ਆ, ਹੋਰ ਜੋਗੀ ਜੀ ਕਿੰਨੇ ਸਾਲ ਹੋ ਗਏ ਮੌਨ ਰੱਖੇ ਨੂੰ? ਪਹਿਲਾਂ 10 ਉਂਗਲਾਂ ਕਰਕੇ ਕਹਿੰਦਾ, ਫਿਰ ਕਹਿੰਦਾ 2, 12। ਮਰ ਕਹਿੰਦੇ 12 ਸਾਲ ਹੋ ਗਏ। ਹਾਂਜੀ ਕਹਿੰਦਾ 12 ਸਾਲ। ਸਤਿਗੁਰ ਕਹਿੰਦੇ ਅੱਛਾ, ਫਿਰ ਬੜੀ ਕਰੜੀ ਕਮਾਈ ਹੈ ਤੁਹਾਡੀ ਤਾਂ, ਬੜਾ ਖੁਸ਼ ਹੋ ਰਿਹਾ ਉੱਤੋਂ ਉੱਤੋਂ। ਹੁਣ ਇਦਾਂ ਦੇ ਗੁਰੂ ਸਾਹਿਬ ਨੇ ਚੋਜ ਕੀਤੇ ਹੈ। ਗੁਰੂ ਨਾਨਕ ਸਾਹਿਬ ਦੇ ਵੇਲੇ ਵੀ, ਗੁਰੂ ਨਾਨਕ ਸਾਹਿਬ ਦੇ ਵੇਲੇ ਵੀ ਕਹਿੰਦੇ ਇਤਿਹਾਸ ਵਿੱਚ ਕਈ ਜਗ੍ਹਾ ਜ਼ਿਕਰ ਆਉਂਦਾ ਹੈ ਵੀ ਜੋਗੀ ਇੱਕ ਅੱਖਾਂ ਬੰਦ ਕਰਕੇ ਬੈਠਾ ਹੈ, ਅੱਖਾਂ ਖੋਲ ਕੇ ਹਮ ਬਰਮਪੁਰੀ ਮੇ ਗਏ, ਹਮ ਸ਼ੇਖਪੁਰੀ ਮੇ ਗਏ, ਮੈਂ ਫਲਾਣੀਪੁਰੀ 'ਚ ਜਾਇਆ, ਅੱਖਾਂ ਬੰਦ ਕਰਕੇ ਮੈਨੂੰ ਸਭ ਦਿਸਦਾ। ਤੇ ਸਾਡੇ ਵੀ ਕਹਿੰਦੇ ਨੇ, ਅੱਜ ਕੱਲ੍ਹ ਸਾਡੇ ਵੀ ਸੁਣਾਉਂਦੇ ਨੇ ਸਟੇਜਾਂ ਤੇ, ਭਾਈ ਮਹਾਂਪੁਰਖਾਂ ਨੂੰ ਐਂ ਧਰਤੀ ਦਿਸਦੀ ਹੈ ਜਿਵੇਂ ਤਲੀ ਤੇ ਔਲਾ ਪਿਆ ਹੁੰਦਾ, ਐਂ ਬਸ ਔਲਾ ਪਿਆ ਹੁੰਦਾ ਨਾ, ਬਸ ਐਂ ਦਿਸਦਾ। ਹੁਣ ਸਾਡੇ ਵਰਗਾ ਹਾਂਜੀ ਦਿਸਦਾ ਹੀ ਹੋਣਾ, ਸਾਨੂੰ ਤਾਂ ਐਂ ਲੱਗਦਾ, ਸਾਨੂੰ ਤੇ ਹੁਣ ਦਿਸਿਆ, ਇੱਥੇ ਬੈਠੇ ਹੀ ਵੇਖ ਲੈਂਦੇ ਆ। ਮੈਂ ਕਿਹਾ ਹੁਣ ਕੈਮਰੇ ਬਣ ਗਏ, ਇੱਥੇ ਬੈਠੇ ਹੀ ਘਰੇ ਫੋਨ ਵਿੱਚ ਹੀ ਵੇਖ ਲਓ ਵੀ ਮੱਝਾਂ ਕਿਵੇਂ ਨੇ, ਦਿਸ ਜਾਂਦਾ ਨਾ ਘਰ ਵੀਰੋ, ਕੈਮਰੇ 'ਚ ਘਰ ਦਿਸਦਾ ਕਿ ਨਹੀਂ ਦਿਸਦਾ? ਲੈ ਲੈ, ਉਹ ਬੰਦਾ ਬੰਦਾ ਹੀ ਨਹੀਂ ਜਿਹਨੇ ਕੈਮਰੇ ਬਣਾਏ ਹੋਣਗੇ, ਉਹਦੀ ਕਦਰ ਹੈ ਨਾ ਕੀ ਹੈ ਭਲਾ? ਜਿਹਨੇ ਇਹੋ ਜਿਹਾ ਕੈਮਰਾ ਬਣਾਇਆ, CCTV ਕੈਮਰਾ, ਵੀ ਘਰੇ ਆਪਾਂ ਕੈਮਰੇ ਲਵਾ ਲਓ, ਕੈਮਰੇ ਲਵਾ ਕੇ ਫੋਨ ਤੇ ਚਲਾ ਲਓ, ਜਿੱਥੇ ਮਰਜ਼ੀ ਦੁਨੀਆ 'ਚ ਜਾਇਓ, ਲੈ ਚਾਰੇ ਕੈਮਰੇ ਐਂ ਰੱਖ ਲਿਆ ਹੁਣ ਦੀਵਾਨ ਦੇ ਵਿੱਚ, ਐਂ ਰੱਖ ਕੇ ਘਰੇ ਵੇਖੀ ਜਾ ਵੀ ਆਹ ਮੇਰਾ ਘਰ ਦਾ, ਆਹ ਮੇਰੀ ਲੌਬੀ ਹੈ, ਆਹ ਡਰਾਇੰਗ ਰੂਮ ਹੈ, ਆਹ ਮੱਝਾਂ ਵਾਲਾ ਹੈ, ਆਹ ਗੇਟ ਹੈ, ਨਾਲੇ ਐਂ ਐਂ ਨਿਗਾਹ ਮਾਰ ਲਈ, ਨਾਲੇ ਦੀਵਾਨ ਸੁਣੀ ਜਾ, ਐਂ ਦੇਖ ਲਿਆ ਦੀਵਾਨ ਸੁਣੀ ਜਾ, ਚੋਰੀ ਹੋ ਜੂ, ਖਤਰਾ ਹੈ ਭਾਵੇਂ ਹੁਣ ਸਾਰਿਆਂ ਨੂੰ ਦਿਸੀ ਜਾਂਦਾ। ਤੇ ਜਿਹੜੇ ਬੰਦਿਆਂ ਨੇ ਆਹ ਟੈਕਨੋਲੋਜੀਆਂ ਲਿਆਂਦੀਆਂ, ਦਿਮਾਗ ਖੋਲੇ, ਇੰਨਾ ਸਹੂਲਤਾਂ ਪੈਦਾ ਕਰਤੀਆਂ, ਉਹਨਾਂ ਬੰਦਿਆਂ ਦੇ ਨਾਮ ਨਹੀਂ, ਉਹਨਾਂ ਨੂੰ ਕਹਿਣਗੇ ਇਹ ਤੇ ਦੁਨਿਆਵੀ ਚੀਜ਼ਾਂ ਨੇ, ਇਹ ਤੇ ਐਵੇਂ ਹੀ ਨੇ, ਤੇ ਨਾਲੇ ਮਰਜ਼ਾਂ ਨੇ ਕੈਮਰੇ ਸਾਰੇ ਆਪ ਵੀ ਵਰਤਦੇ ਆ, ਸਾਰਾ ਕੁਝ ਵਰਤਦੇ ਆ, ਸਾਇੰਸ ਨੂੰ ਭੰਡਦੇ ਆ, ਸਾਇੰਸ ਦੀ ਬਣਾਈ ਹਰੇਕ ਚੀਜ਼ ਵਰਤਦੇ ਆ, ਸਭ ਤੋਂ ਵੱਧ ਟੈਕਨੋਲੋਜੀ ਇਹ ਵਰਤਦੇ, ਭੰਡਦੇ ਸਭ ਤੋਂ ਵੱਧ ਹੈ, ਇਹ ਤੇ ਐਵੇਂ ਹੀ ਹੈ, ਇਹ ਤੇ ਐਵੇਂ ਹੀ ਹੈ। ਉਹ ਭਾਈ ਇਹ ਵੀ ਦਿਮਾਗ ਦਾ ਵਿਕਾਸ ਹੈ। ਕਿਸੇ ਬੰਦੇ ਨੇ ਨਾ 40-40 ਸਾਲ ਲਾ ਕੇ ਆ ਵਰਤ ਵਰਤ ਕੇ ਆ ਕੈਮਰੇ ਬਣਾਏ ਹੁੰਦੇ ਆ, ਆ ਦਿਮਾਗ ਚਲਾ ਚਲਾ ਕੇ ਇੰਟਰਨੈਟ ਬਣਾਇਆ ਹੈ। ਕਈ ਕਈ ਸਾਲਾਂ ਦੀ ਮਿਹਨਤ, ਅਗਲਾ ਖਾਣ ਦੀ ਵੀ ਪਰਵਾਹ ਨਹੀਂ ਸੀ ਕਰਦਾ, ਵਾਲ ਐਡੇ ਐਡੇ ਵੱਡੇ ਹੋ ਜਾਣੇ, ਰੋਟੀ ਦੀ ਪਰਵਾਹ ਨਾ ਕਰਕੇ ਫਿਰ ਜਾ ਕੇ ਕਈ ਸਾਇੰਟਿਸਟ ਨੇ ਜਿਨ੍ਹਾਂ ਨੇ ਕਾਢਾਂ ਕੱਢੀਆਂ, ਆ ਤਾਂ ਜਾ ਕੇ ਟੈਕਨੋਲੋਜੀਆਂ ਸਾਡੇ ਹੱਥਾਂ ਚ ਫੜਾਈਆਂ ਤੇ ਸਾਡੇ ਵਾਲੇ ਭੰਡਦੇ ਐ। ਤੇ ਬਾਹਰਲੇ ਬੱਚੇ ਜਦੋਂ ਐਂ ਵੇਖਦੇ, ਅੱਛਾ ਆਹ ਕਿੰਨੇ ਬਣਾਇਆ, ਫਲਾਣੇ ਨੇ, ਆ ਜਹਾਜ਼ ਕਿੰਨੇ ਬਣਾਇਆ। ਵਾਸ਼ਿੰਗਟਨ ਡੀਸੀ ਦੇ ਵਿੱਚ ਮੈਂ ਗਿਆ ਜਹਾਜ਼ ਬਣਾਉਣ ਵਾਲਿਆਂ ਦਾ, ਉੱਥੇ ਸਾਡੇ ਅਮਰੀਕਾ ਚ ਸਾਡਾ ਇੱਕ ਸਥਾਨ ਹੈ ਉੱਥੇ, ਉਹ ਨੇੜੇ ਹੀ ਜਗ੍ਹਾ ਤੇ ਮੈਂ ਉੱਥੇ ਦਰਸ਼ਨ ਕਰਕੇ ਆਇਆ, ਵੇਖ ਕੇ ਆਇਆ। ਉਹ ਬੰਦਿਆਂ ਨੇ ਵੀ ਏਦਾਂ ਜਹਾਜ਼ ਬਣਾਇਆ, ਆ ਇਹਦੀ ਫੋਟੋ ਹੈ, ਆ ਇਹਦਾ ਘਰ ਹੈ, ਆ ਘਰ ਹੈ, ਆ ਇਹਦੇ ਘਰ ਦੀ ਜਗ੍ਹਾ ਹੈ, ਇਹ ਬੰਦੇ ਨੇ ਜਹਾਜ਼ ਬਣਾਇਆ। ਵਾਹ ਵਾਹ ਨਿਕਲਦਾ ਵੀ ਬੱਲੇ ਬੱਲੇ ਇਸ ਬੰਦੇ ਨੇ। ਇੱਕ ਵਾਰੀ ਫੇਲ ਹੋਇਆ ਫਿਰ ਦੂਜੀ ਵਾਰੀ, ਇੰਨੇ ਸਾਲ ਲਾਏ ਫਿਰ ਉਡਾਰੀ ਮਾਰ ਗਿਆ। ਹਾ ਹਾ ਹਾ, ਵੇਖ ਕੇ ਲੱਗਦਾ ਵੀ ਯਾਰ ਬੰਦਿਆਂ ਨੇ ਕਾਰਨਾਮੇ ਕਿੱਡੇ ਕੀਤੇ। ਜੁੱਤੀਆਂ ਜੋੜੇ ਸਾਡੇ ਵਾਲੇ ਵੀ ਸਾਂਭੀ ਫਿਰਦੇ ਨੇ, ਜਦੋਂ ਪੁੱਛੀਦੇ ਵੀ ਇਹਨਾਂ ਨੇ ਦੇਣ ਕੀ ਦਿੱਤੀ ਸੀ, ਬਾ ਕਮਾਈ ਬਹੁਤ ਸੀ, ਇੰਨਾ ਹੀ ਕਹਿ ਦਿੰਦੇ ਨੇ ਕੋ। ਜੇ ਪੁੱਛ ਲਓ ਵੀ ਕਮਾਈ ਕਾਹਦੀ ਸੀ, ਕੀ ਸੀ, ਬਸ ਕਮਾਈ ਬਹੁਤ ਸੀ, ਇੰਨੀ ਗੱਲ ਕਹਿ ਦਿੰਦੇ ਨੇ ਕੋ। ਇਹ ਨਹੀਂ ਦੱਸਦੇ ਵੀ ਕੀ ਸੀ, ਕਿਹੜੀ ਕਿਹੜੀ ਦੇਣ ਸੀ। ਬ੍ਰਹਮ ਗਿਆਨੀ ਤਾਂ ਸਾਡੇ ਚ ਹੀ ਹੋਏ ਨੇ, ਉਹ ਤਾਂ ਕਹਿੰਦਾ ਸਾਰਿਆਂ ਤੋਂ ਅੱਗੇ ਹੁੰਦੇ ਅਸੀਂ, ਵੀ ਸਾਡੇ ਚ ਬ੍ਰਹਮ ਗਿਆਨੀ ਹੋਏ ਨੇ ਤੇ ਅੱਗੇ ਵੀ ਅਸੀਂ ਹੋਈ ਹਾਂ, ਸਭ ਤੋਂ ਵੱਧ ਕਾਢਾਂ ਵੀ ਸਾਡੀਆਂ, ਚੰਦਰਮਾ ਤੇ ਵੀ ਅਸੀਂ ਹੀ ਗਏ ਹਾਂ। ਫਿਰ ਸਵਾਦ ਆਉਂਦਾ, ਅਗਲੇ ਕਹਿੰਦੇ ਸਾਰਿਆਂ ਤੋਂ ਅੱਗੇ ਲੱਗ, ਪਹਿਲਾਂ ਟੈਕਨੋਲੋਜੀਆਂ ਅਸੀਂ ਬਣਾਉਂਦੇ ਹਾਂ, ਵਰਤਦੇ ਹੋ ਤੁਸੀਂ, ਤੁਹਾਡੀਆਂ ਵਰਤੀਆਂ ਸਾਡੇ ਨਹੀਂ ਕੰਮ ਆਉਂਦੀਆਂ, ਸਾਡੀਆਂ ਬਣਾਈਆਂ ਤੁਹਾਡੇ ਕੰਮ ਆਉਂਦੀਆਂ, ਸਭ ਪਤਾ ਹੈ। ਪਰ ਸਾਡੇ ਬੰਦੇ ਮੰਨਣ ਨੂੰ ਤਿਆਰ ਨਹੀਂ, ਅੜੀ ਅੜੀ ਹੈ, ਆਪਣੇ ਆਪ ਨੂੰ ਵੱਡਾ ਕਹਿਣਾ ਹੈ, ਅਗਲੇ ਦੇ ਵੱਡੀ ਵੱਡੀ ਚੀਜ਼ ਨੂੰ ਵੀ ਬੋਲੋ ਗੱਜ ਕੇ ਛੋਟਾ ਕਹਿਣਾ ਹੈ, ਆਪਣੀ ਗੱਲ ਛੋਟੀ ਨੂੰ ਵੀ ਵਧਾ ਕੇ ਕਰਨਾ ਹੈ, ਅਗਲੇ ਦੀ ਵਧਾ ਕੇ ਵੀ ਛੋਟੀ ਕਰਨੀ ਹੈ। ਸਾਡੇ ਵਾਲੇ ਬ੍ਰਹਮ ਗਿਆਨੀਆਂ ਨੂੰ ਜਿਨ੍ਹਾਂ ਦੀ ਕੱਖ ਦੇਣ ਨਾ ਹੋਵੇ ਉਹਨਾਂ ਨੂੰ ਕਹਿਣਾ ਸਾਡੀ ਮਹਾਨ, ਅਸੀਂ ਮਹਾਨ, ਉਹਨਾਂ ਨੂੰ ਵੱਡੇ ਕਰਨਾ ਹੈ, ਅਗਲਿਆਂ ਦੀਆਂ ਦੇਣਾ ਹੈ, ਦਿਨ ਰਾਤ ਵਰਤਦੇ ਹੈ, ਪਾਗਲ ਤੋਂ ਪਾਗਲ ਬੰਦੇ ਨੂੰ ਵੀ ਸਮਝ ਆ ਰਹੀ ਹੈ, ਫਿਰ ਵੀ ਕਹਿਣਗੇ ਉਹ ਤੇ ਐਵੇਂ ਹੀ ਨੇ। ਉਹਨਾਂ ਨੂੰ ਭੰਡਣਗੇ ਤੇ ਆਪਣੇ ਵਾਲੇ ਨਕੰਮਿਆਂ ਨੂੰ ਵੀ ਵਧੀਆ ਬਣਾ ਕੇ ਪੇਸ਼ ਕਰਨਗੇ। ਇੱਕ ਕਿੱਦਾਂ ਦਾ ਬੰਦਾ ਹੁੰਦਾ ਬਈ, ਆਪਣੇ ਕੰਡੇ ਨੂੰ ਵੀ ਫੁੱਲ ਦੱਸੇ ਤੇ ਅਗਲੇ ਦੇ ਫੁੱਲ ਨੂੰ ਵੀ ਕੰਡਾ ਦੱਸੇ, ਕੀ ਬੰਦਾ ਉਹ। ਆਪਣੇ ਤੇ ਕੰਡੇ ਵੀ ਫੁੱਲ ਬਣਾ ਕੇ ਪੇਸ਼ ਕਰਦੇ ਨੇ ਸਾਡੇ ਵਾਲੇ, ਅਗਲੇ ਦੇ ਫੁੱਲ ਨੂੰ ਵੀ ਭੰਡਦੇ ਆ। ਇਹ ਤੇ ਦੁਨਿਆਵੀ ਗਿਆਨ ਹੈ ਜੀ, ਇਹ ਤੇ ਐਵੇਂ ਹੀ ਹੈ ਜੀ। ਆਪਣੇ ਆਪ ਨੂੰ ਮਹਾਨ ਕਹਿਣਾ ਹੈ ਵੀ ਅਸੀਂ ਬੜੇ ਮਹਾਨ ਹਾਂ, ਅਸੀਂ ਬੜੇ ਵੱਡੇ ਹਾਂ। ਉਹ ਭਾਈ ਜਿੰਨੇ ਹੈ ਆ ਓਨੇ ਦੱਸੀਏ, ਕਿਆ ਕਰੋ। ਮਹਾਨ ਸੀ ਬਾਜਾਂ ਵਾਲਾ, ਮਹਾਨ ਸੀ ਬਾਬਾ ਨਾਨਕ, ਮਹਾਨ ਸੀ ਭਗਤ ਕਬੀਰ, ਜਿਨ੍ਹਾਂ ਨੇ ਆਹ ਵਿਚਾਰਧਾਰਾ ਦਿੱਤੀ। ਉਦੋਂ ਬਾਅਦ ਨਕੰਮਿਆਂ ਨੇ ਘੇਰਾ ਪਾ ਲਿਆ ਆਲੇ ਦੁਆਲੇ, ਇਹ ਵਿਚਾਰਧਾਰਾ ਨੂੰ ਫੈਲਣ ਨਹੀਂ ਦਿੱਤਾ, ਨਹੀਂ ਤੇ ਅਸੀਂ ਵੀ ਦੁਨੀਆਂ ਦੇ ਬਰਾਬਰ ਹੁੰਦੇ। ਜੇ ਖੁੱਲਣ ਦੇ ਦਿੰਦੇ ਅਸੀਂ ਵੀ ਅੱਜ ਬਰਾਬਰ ਹੁੰਦੇ ਉਹਨਾਂ ਦੇ, ਅਸੀਂ ਵੀ ਚੰਦ ਤੇ ਚਲੇ ਜਾਂਦੇ। ਦਿਮਾਗ ਜੇ ਉਦੋਂ ਦਾ ਚੱਲਣ ਲੱਗਿਆ ਸੀ 500 ਸਾਲ ਪਹਿਲਾਂ ਦਾ, ਅੱਜ ਨੂੰ ਅਸੀਂ ਵੀ ਉੱਪਰ ਹੁੰਦੇ, ਅਸੀਂ ਵੀ ਜਾਂਦੇ, ਸਾਡੇ ਘਰ ਘਰ ਸਾਇੰਟਿਸਟ ਜੰਮਦੇ। ਜੇ ਕਿਤੇ ਦੱਬਦੇ ਨਾ ਇਸ ਵਿਚਾਰਧਾਰਾ ਨੂੰ, ਇਹਨੂੰ ਦਬਾ ਕੇ ਨਾ ਰੱਖਿਆ ਹੁੰਦਾ, ਅੱਜ ਨੂੰ ਖੁੱਲ ਜਾਂਦਾ ਸਾਰਾ ਕੁਛ। ਪਰ ਪ੍ਰੋਬਲਮ ਹੈ ਅਗਲੇ ਦੀ ਵੱਧ ਵੀ ਘੱਟ, ਸਾਡਾ ਘੱਟ ਵੀ ਵੱਧ। ਬੜੀ ਬੜੀ ਮਾੜੀ ਸੋਚ ਹੁੰਦੀ ਹੈ ਉਸ ਬੰਦੇ ਦੀ ਜਿਹੜਾ ਏਦਾਂ ਸੋਚਦਾ, ਪਰ ਸਾਡੀ ਪੰਜਾਬੀਆਂ ਦੀ ਸੋਚ ਬਣ ਗਈ, ਆਪਣੀ ਥੋੜੀ ਚੀਜ਼ ਨੂੰ ਵੀ ਅਸੀਂ ਵਧਾ ਕੇ ਕਹੀ ਜਾਂਦੇ ਹਾਂ। ਧਿਆਨ ਨਾਲ ਮੇਰੀ ਗੱਲ ਨੂੰ ਸੁਣਿਓ ਪਿਆਰਿਓ, ਉਸ ਵੇਲੇ ਗੁਰੂ ਸਾਹਿਬ ਕਹਿੰਦੇ ਸੱਦੋ ਖੰਜਰਾ, ਜਦੋਂ ਸ਼ਿਵਪੁਰੀ ਮੈਂ ਗਏ, ਬ੍ਰਹਮਪੁਰੀ ਮੈਂ ਗਏ, ਮਹਾਰਾਜ ਨੇ ਵੇਖਿਆ ਅੱਖਾਂ ਬੰਦ ਕਰਕੇ ਬੈਠਾ ਗੁਰੂ ਨਾਨਕ ਪਾਤਸ਼ਾਹ, ਕਹਿੰਦੇ ਮਰਦਾਨਿਆ ਗੋਲਕ ਚੱਕ ਕੇ ਨਾ ਝਾੜੀ ਪਿੱਛੇ ਰੱਖਿਆ, ਗੋਲਕ ਰੱਖਦੀ ਝਾੜੀ ਪਿੱਛੇ, ਤੇ ਲੋਕ ਵਾਹਵਾ ਇਕੱਠੇ ਹੋ ਗਏ, ਅੱਖਾਂ ਖੋਲ ਲਈਆਂ, ਹਮ ਬ੍ਰਹਮਪੁਰੀ ਮੈਂ ਗਏ, ਹਮ ਸ਼ਿਵਪੁਰੀ ਮੈਂ ਗਏ। ਮਹਾਰਾਜ ਕਹਿੰਦੇ ਇੰਨੀਆਂ ਪੁਰੀਆਂ ਚ ਜਾਇਆ ਆ ਪਿੱਛੇ ਜੇ ਬਹਿ ਕੇ? ਕਹਿੰਦੇ ਹਾਂਜੀ। ਅੱਛਾ ਬ੍ਰਹਮਪੁਰੀ ਚ ਵੀ? ਹਾਂਜੀ। ਸ਼ਿਵਪੁਰੀ ਚ ਵੀ? ਕਹਿੰਦੇ ਹਾਂਜੀ। ਤੈਨੂੰ ਸਭ ਕੁਛ ਦਿਸਦਾ ਹੈ? ਕਹਿੰਦੇ ਜਿਵੇਂ ਔਲਾ ਪਿਆ ਦਿਸਦਾ ਤਲੀ ਤੇ, ਸਭ ਦੇਖ ਲਈਦਾ ਐ। ਅੱਛਾ ਸਾਡੇ ਔਲੇ ਵਾਲੇ ਕਹਿੰਦੇ ਰਹੇ ਆ ਸਾਨੂੰ ਨਹੀਂ ਪਤਾ ਲੱਗਿਆ ਵੀ ਸਾਨੂੰ ਵੀ ਦਿਸ ਜੇ ਕੈਮਰਿਆਂ ਦੀ ਲੋੜ ਹੀ ਨਾ ਪੈਂਦੀ ਸਾਨੂੰ ਤਾਂ ਸਾਇੰਸ ਨੇ ਵਿਖਾਇਆ ਮਾੜਾ ਮੋਟਾ ਆ ਔਲੇ ਵਾਲਿਆਂ ਨੂੰ ਆਪ ਹੀ ਦਿਖਦਾ ਰਿਹਾ ਇਹਨਾਂ ਨੂੰ ਦਿਖਦੇ ਸੀ ਔਲਿਆਂ ਵਾਂਗੂ ਧਰਤੀ ਕਹਿੰਦੇ ਸਾਰੀ ਵੇਖ ਲਈਦੇ ਸੀ ਮੱਥੇ ਵੀ ਬਠੇੜੇ ਤੇਕੇ ਸਿਰ ਤੇ ਹੱਥ ਵੀ ਬੜੇ ਰਖਾਏ ਕੰਮ ਤੇ ਕੈਮਰੇ ਹੀ ਆਏ ਆਖੋ
ਸਤਨਾਮ
ਦੱਸ ਦਿਓ ਜੇ ਝੂਠ ਹੈ ਤਾਂ ਕੰਮ ਤੇ ਕੈਮਰੇ ਹੀ ਆਏ ਪਤਾ ਤੇ ਹੁਣ ਹੀ ਲੱਗਿਆ ਸੱਚੀ ਗੱਲ ਹੈ ਸਾਨੂੰ ਫੜਾਤੀ ਮਾਲਾ ਕਹਿੰਦਾ ਨਾਮ ਦੇ ਜਹਾਜ਼ ਤੇ ਚੜਿਆ ਰਿਹਾ ਯਾਰ ਸਾਇੰਸਦਾਨਾਂ ਦੇ ਬਣਾਏ ਸੀ ਆ ਸਾਡੇ ਨਿਆਣੇ ਕੈਨੇਡਾ ਨੂੰ ਚੜ ਗਏ ਕੰਮ ਤੇ ਉਹੀ ਆਏ ਹੈ ਸਾਨੂੰ ਪਤਾ ਹੈ ਤੇ ਸਾਨੂੰ ਇੱਥੇ ਹੀ ਰੱਖ ਕੇ ਇੱਥੇ ਹੀ ਰਹਿ ਗਏ ਬਸ ਇੰਨੇ ਜੋਗੇ ਇੱਥੇ ਕੀ ਖਿਲਾਰੀ ਰੱਖਿਆ ਬਸ ਅੱਜ ਲੋੜ ਤੇ ਹਾਂ ਵੀ ਜਿਹੜੇ ਬੰਦਿਆਂ ਨੇ ਤਰੱਕੀ ਕੀਤੀ ਉਹਨਾਂ ਨਾਲ ਕਦਮ ਮਿਲਾਉਣਾ ਪਿਆ ਤੁਰਨਾ ਉੱਧਰ ਨੂੰ ਹੀ ਪਿਆ ਤੁਰਨਾ ਪਊ ਵੀ ਉੱਧਰ ਨੂੰ ਹੀ ਚੇਤਾ ਰੱਖਿਓ ਸਮਝ ਵੀ ਤਾਂ ਹੀ ਆਉਣੀ ਹੈ ਅੱਛਾ ਹੁਣ ਸੁਣੋ ਉਹ ਕਹਿੰਦਾ ਹਮ ਬ੍ਰਹਮਪੁਰੀ ਮੈਂ ਗਏ ਹਮ ਸ਼ੇਪੁਰੀ ਮੈਂ ਗਏ ਕਹਿੰਦੇ ਤੈਨੂੰ ਸਭ ਕੁਝ ਦਿਖਦਾ ਹੈ ਕਹਿੰਦੇ ਹਾਂ ਕਹਿੰਦੇ ਤੇਰੀ ਗੋਲਕ ਕਿੱਥੇ ਹੈ ਉਹਨੇ ਗੋਲਕ ਵੇਖੀ ਨਹੀਂ ਸੀ ਉਹ ਕਹਿੰਦਾ ਗੋਲਕ ਉਹ ਪਹਿਲਾਂ ਹੀ ਵੇਖ ਬੰਦਾ ਤੇਜ਼ ਲੱਗਦਾ ਜਿਹੜਾ ਐਂ ਜੇ ਗੱਲ ਜੀ ਕਰਦਾ ਤੇਜ਼ ਲੱਗਦਾ ਸਾਨੂੰ ਫਿਰ ਜੇ ਆਪਣੇ ਵਰਗਾ ਵਿੱਚ ਬੈਠਾ ਹੋਵੇ ਕੋਈ ਸਵਾਲ ਕਰਨ ਵਾਲਾ ਉਹਨੂੰ ਕਹਿਣਗੇ ਇਹ ਨਿੰਦਕ ਕਿੱਥੋਂ ਆ ਗਿਆ ਇਹ ਨਿੰਦਕਾਂ ਦੇ ਦਰਸ਼ਨ ਹੋ ਗਏ ਅੱਜ ਇਹ ਜ਼ਿਆਦਾ ਗਿਆਨੇ ਬਣਦੇ ਨੇ ਗਿਆਨੇ ਸਿਉਂ ਬਣਦੇ ਨੇ ਇਹ ਸਾਨੂੰ ਐਂ ਕਹਿਣਗੇ ਇਹ ਜ਼ਿਆਦਾ ਗਿਆਨੀ ਹੈ ਇਹ ਜੀ ਪੜ੍ਹ ਕੇ ਕੜਿਆ ਹੋਇਆ ਹੈ ਇਹ ਗਿਆਨਾਂ ਸਿਉਂ ਜੰਮ ਪਏ ਨਵੇਂ ਏਦਾਂ ਬੋਲਦੇ ਨੇ ਤੁਸੀਂ ਮਾੜੀ ਜੀ ਗੱਲ ਸਵਾਲ ਕਰੋ ਵੇਖਿਓ ਗਿਆਨਾਂ ਸਿਉਂ ਬਣ ਗਏ ਅਗਲਾ ਪੁੱਛਣ ਵਾਲਾ ਹੋਵੇ ਵੀ ਅੱਜ ਤੱਕ ਸ਼ਰਾਬੀਆਂ ਨੂੰ ਗਾਲਾਂ ਕੱਢਦੇ ਰਹੇ ਹੋ ਸ਼ਰਾਬੀਆਂ ਨੇ ਤੁਹਾਨੂੰ ਕੀ ਕਿਹਾ ਅੱਗੋ ਚੁੱਪ ਕਰਕੇ ਸੁਣੀ ਹੋਈ ਜਾਂਦੇ ਨੇ ਅਗਲੇ ਹੋਰ ਤੇ ਕੋਈ ਕੁਛ ਨਹੀਂ ਕਹਿੰਦਾ ਜੇ ਤੁਹਾਡੇ ਤੇ ਸਵਾਲ ਕਰੋ ਤੁਸੀਂ ਸੁਣ ਨਹੀਂ ਸਕਦੇ ਕਹਿੰਦੇ ਗੋਲ ਕਿੱਥੇ ਹੈ ਜਦੋਂ ਕਿਹਾ ਗੋਲ ਕਿੱਥੇ ਹੈ ਉਹ ਅੱਖਾਂ ਬੰਦ ਕਰੇ ਹਮ ਆਪ ਫਕੀਰ ਬਣੇ ਹੋ ਹਮ ਆਪਕੋ ਭਸਮ ਕਰ ਦੇਂਗੇ ਮਰ ਕਹਿੰਦੇ ਮਰ ਜਾਣਿਆ ਭਸਮ ਕਰਨ ਦੀ ਸ਼ਕਤੀ ਹੈ ਤੇ ਤੂੰ ਇਹ ਨਹੀਂ ਦੱਸ ਸਕਦਾ ਵੀ ਗੋਲ ਕਿੱਥੇ ਹੈ ਮੈਨੂੰ ਭਸਮ ਕਰ ਸਕਦਾ ਹੈ ਗੋਲਕ ਨਹੀਂ ਦੱਸ ਸਕਦਾ ਦੱਸ ਕਿੱਥੇ ਹੈ ਗੋਲਕ ਆ ਹੁਣ ਜਿੰਨੇ ਆਪਾਂ ਆਪਾਂ ਕਹੀਏ ਵੀ ਅੱਛਾ ਗੁਰੂ ਜੀ ਐਂ ਕਰਦੇ ਸੀ ਸਾਡੇ ਆ ਜਦੋਂ ਆ ਲਾ ਕੇ ਤਿਲਕ ਜੇ ਸਵੇਰੇ ਬੈਠੇ ਹੁੰਦੇ ਆ ਉਹਦੇ ਚ ਹਰੇਕ ਚੈਨਲ ਦੇ ਉੱਤੇ ਹਰੇਕ ਨੇ ਆਪੋ ਆਪਣਾ ਰੱਖਿਆ ਇਹ ਐਸੇ ਹੋਊਗਾ ਆਪਕਾ ਦਿਨ ਐਸਾ ਰਹੇਗਾ ਆਪਕਾ ਦਿਨ ਐਸਾ ਰਹੇਗਾ ਅੱਜ ਇਹ ਮਤ ਖਾਈਏ ਆਪ ਕੰਮ ਮਤ ਕਰੀਏ ਅੱਜ ਬਿਜ਼ਨਸ ਕੀ ਤਰਫ ਕਮੀ ਹੋਗੀ ਅੱਜ ਇਸ ਤਰਫ ਜ਼ਿਆਦਾ ਹੋਗਾ ਦੋਸਤੀ ਬੜੇਗੀ ਐਸੇ ਬੜੇਗਾ ਇੱਦਾਂ ਕਰਦੇ ਨੀ ਤੇ ਆਪਾਂ ਪੁੱਛਣ ਵਾਲੇ ਹੁੰਦੇ ਵੀ ਜੇ ਇੰਨਾ ਹੀ ਤੁਹਾਨੂੰ ਪਤਾ ਹੈ ਆ ਐਡਾ ਵੱਡਾ ਹਮਲਾ ਹੋਇਆ ਆਰਮੀ ਦੇ ਇੰਨੇ ਬੱਚੇ ਚਲੇ ਗਏ ਸਿੰਘ ਕਿੰਨੇ ਜਵਾਨ ਸ਼ਹੀਦ ਹੋ ਗਏ ਤੁਸੀਂ ਪਹਿਲਾਂ ਕਿਉਂ ਨੀ ਦੱਸਿਆ ਹਮਲਾ ਹੋਣਾ ਜੇ ਤੁਹਾਨੂੰ ਇੰਨਾ ਹੀ ਪਤਾ ਹੈ ਮਾੜੀ ਮੋਟੀ ਉੱਗ ਸੁੱਖ ਕੱਢੀ ਕਿਉਂ ਨੀ ਤੁਸੀਂ ਕਿਉਂ ਨੀ ਦੱਸਿਆ ਵੀ ਹਮਲਾ ਹੋਣਾ ਪੰਜਾਬ ਦੇ ਕਿੰਨੇ ਹੋਏ ਆ ਭਲਾ ਇਹਨਾਂ ਦੇ ਵਿੱਚ ਚਾਲੀਆਂ ਚ ਦੱਸਿਓ ਗੱਜ ਕੇ ਆ ਸਾਡੇ ਵਾਲੇ ਪੰਜਾਬ ਵਾਲੇ ਬ੍ਰਹਮ ਗਿਆਨ ਨੇ ਵੀ ਨਹੀਂ ਦੱਸਿਆ ਇਹ ਤਾਂ ਉਹਦਾ ਬ੍ਰਹਮ ਗਿਆਨ ਬੀਬੀਆਂ ਦੇ ਸਿਰ ਤੇ ਹੱਥ ਰੱਖਣ ਤੇ ਮੱਝਾਂ ਦੇ ਦੁੱਧ ਤੋਂ ਗਾਂ ਕਿਉਂ ਨੀ ਵੱਧਦਾ ਮੱਝ ਨੀ ਮਿਲਦੀ ਏ ਤੂੰ ਗਾਂ ਕਿਉਂ ਨੀ ਵੱਧਦਾ ਬ੍ਰਹਮ ਗਿਆਨ ਵੱਡੇ ਵੱਡੇ ਕਾਰਜ ਕਰਨ ਵਾਲੇ ਨੇ ਉੱਥੇ ਕਿੱਥੇ ਜਾਂਦਾ ਬ੍ਰਹਮ ਗਿਆਨ ਕਦੇ ਤੇ ਸਵਾਲ ਕਰੋ ਬਈ ਕਦੀ ਤੇ ਦਿਮਾਗ ਖੋਲੇਗਾ ਹੀ ਕਦੇ ਤੇ ਸੋਚੋ ਵੀ ਸਾਨੂੰ ਐਂ ਕਿਉਂ ਕਹਿੰਦੇ ਨੇ ਹਰ ਵਾਰੀ ਇਹ ਮੱਝ ਨਹੀਂ ਮਿਲਦੀ ਇੱਥੇ ਬ੍ਰਹਮ ਗਿਆਨ ਕੰਮ ਕਿਉਂ ਆਉਂਦਾ ਭਾਈ ਤੇਰਾ ਕੰਮ ਬੰਨਿਆ ਹੋਇਆ ਇਹੋ ਜਿਹੇ ਕੰਮਾਂ ਤੇ ਬ੍ਰਹਮ ਗਿਆਨ ਕੰਮ ਕਿਉਂ ਆਉਂਦਾ ਹੈ ਮਾਵਾਂ ਲੋਕਾਂ ਦੀਆਂ ਝੋਲੀਆਂ ਭਰਨ ਵੇਲੇ ਤੇ ਬ੍ਰਹਮ ਗਿਆਨ ਕੰਮ ਆਉਂਦਾ ਹੈ ਵੀ ਪੰਜਾਹ ਬੀਬੀਆਂ ਨੂੰ ਸੇਫ ਪਾ ਦਾਂਗੇ 25 ਦੇ ਮੁੰਡੇ ਹੋ ਹੀ ਜਾਣੇ ਨੇ 25 ਕੁ ਕੁੜੀਆਂ 25 ਕੁ ਮੁੰਡੇ ਗੱਲ ਠੀਕ ਹੈ ਕਿ ਨਹੀਂ ਪੰਜਾਬ ਨੂੰ ਸੇਫ ਪਾ ਦਾਂਗੇ ਜਿਨ੍ਹਾਂ ਦੇ 25 ਦੇ ਹੋ ਗਏ ਬਾਬਾ ਜੀ ਨੇ ਮੁੰਡਾ ਦਿੱਤਾ ਜਿਨ੍ਹਾਂ 25 ਦੇ ਨਾ ਹੋਏ ਆਪਾਂ ਕਹਿ ਦਾਂਗੇ ਤੁਹਾਡੀ ਸ਼ਰਧਾ ਹੀ ਨਹੀਂ ਸੀ ਕਿਉਂ ਬਈ ਜਿਨ੍ਹਾਂ 25 ਦੇ ਨਾ ਹੋਏ ਉਹਨਾਂ ਨੂੰ ਕਹਿ ਦਾਂਗੇ ਤੁਹਾਡੀ ਸ਼ਰਧਾ ਨਹੀਂ ਸੀ ਉਹ ਭਾਈ ਜੇ ਝੋਲੀਆਂ ਭਰਨ ਜਾਣਦੇ ਹੋ ਜਿਹੜੀਆਂ ਮਾਵਾਂ ਦੇ ਪੁੱਤ ਮਰ ਜਾਂਦੇ ਸ਼ਹੀਦ ਹੁੰਦੇ ਨੇ ਭਰੀਆਂ ਖਾਲੀ ਹੁੰਦੀਆਂ ਨੇ ਉਹਦੇ ਲਈ ਵੀ ਬੋਲ ਪਿਆ ਕਰੋ ਭਰੀਆਂ ਝੋਲੀਆਂ ਖਾਲੀ ਹੁੰਦੀਆਂ ਕਿ ਨਹੀਂ ਹੁੰਦੀਆਂ ਉੱਥੇ ਵੀ ਬੋਲੋ ਉੱਥੇ ਵੀ ਦੱਸੋ ਉੱਥੇ ਕਹਿਣਗੇ ਕਰਮਾਂ ਦਾ ਫਲ ਹੈ ਜੀ ਕਰਮਾਂ ਦਾ ਦੋਸ਼ ਹੈ ਜੀ ਉੱਥੇ ਫਿਰ ਨਵੇਂ ਤੋਂ ਨਵੀਂ ਗੱਲ ਕਰ ਦਿੰਦੇ ਆ ਪਰ ਜੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਓਏ ਜੇ ਭਸਮ ਕਰਨ ਦੀ ਸ਼ਕਤੀ ਰੱਖਦਾ ਹੈ ਤੇ ਗੋਲਕ ਨਹੀਂ ਦੱਸਦੀ ਭਸਮ ਕਰ ਸਕਦਾ ਗੋਲਕ ਨਹੀਂ ਦੱਸ ਸਕਦਾ हम आपको भस्म कर देंगे, ऐ कर देंगे। महाराज कहिंदे रहण दे यार, क्यों अपने आप नाल धोखा करदा? तेनू पता भी तेरे पल्ले कुछ नहीं, बुद्धू बनाउणा। दुनिया नू ठग सकना है, रब नू किथे ठगेगा? ते रब किथे है, बाहर है कि साडे विच ही है? गज के रब नू धोखा, अपने आप नू धोखा है कि नहीं? है, अपने आप नू धोखा। ते तो रब ठगया नहीं जाना, दुनिया नू ठगदा फिरे। ते तो रब ठगया नहीं जाना, दुनिया नू ठगदा फिरे। ते तो रब ठगया नहीं जाना, दुनिया नू ठगदा फिरे। ते तो रब ठगया नहीं जाना, दुनिया नू ठगदा फिरे। ਜਟਾਂ ਵਧਾ ਲਈਆਂ, ਘਰ ਬਾਹਰ ਛੱਡ ਲਿਆ, ਚੱਜ ਤੇ ਆਇਆ ਹੀ ਨਹੀਂ। ਓਏ ਧੋਖੇ ਹੀ ਕਰੀ ਜਾਂਦਾ, ਝੂਠ ਹੀ ਬੋਲੀ ਜਾਂਦਾ, ਠੱਗੀਆਂ ਹੀ ਮਾਰੀ ਜਾਂਦਾ। ਇੱਕ ਗੱਲ ਚੇਤਾ ਰੱਖਿਓ, ਕੱਲ ਦੀਵਾਨ ਸ਼ੁਰੂ ਕਰਨ ਤੋਂ ਪਹਿਲਾਂ ਕਿਹਾ ਸੀ, ਜੇ ਤੇ ਅੱਜ ਤੱਕ ਜੋ ਸੁਣਿਆ ਜੋ ਸਮਝਿਆ, ਜੇ ਤੇ ਭਾਈ ਉਹਨੂੰ ਮੰਨਦਾ ਹੈ, ਫਿਰ ਤੇਰੀਆਂ ਮਨੌਤਾਂ ਦਾ ਢੱਕਣ ਬਣ ਕੇ ਤੇਰੇ ਦਿਮਾਗ ਤੇ ਲੱਗ ਜਾਣਾ, ਫਿਰ ਸਾਡੀਆਂ ਗੱਲਾਂ ਸਮਝ ਨਹੀਂ ਆਉਣੀਆਂ, ਫਿਰ ਤੂੰ ਉਲਟ ਚੱਲੇਗਾ। ਜੋ ਅਸੀਂ ਸੁਣਿਆ ਹੈ, ਜੋ ਅਸੀਂ ਮੰਨਦੇ ਹਾਂ, ਸਾਡੀਆਂ ਮਨੌਤਾਂ ਸਾਡੇ ਦਿਮਾਗ ਦਾ ਢੱਕਣ ਬਣ ਜਾਂਦੀਆਂ ਹੈ। ਸੁਣ ਸੁਣ ਕੇ ਪੱਕ ਜਾਂਦੀ ਹੈ ਗੱਲ ਵੀ 30 ਸਾਲ ਤੱਕ ਮੈਂ ਇਹ ਸੁਣਿਆ, ਸੁਣ ਸੁਣ ਕੇ ਉਹ ਸਾਡਾ ਸੁਣਿਆ ਸਾਡੇ ਦਿਮਾਗ ਤੇ ਢੱਕਣ ਲੱਗ ਜਾਂਦਾ ਢੱਕਣ। ਤੇ ਜੇ ਉਹ ਢੱਕਣ ਲਾ ਕੇ ਰੱਖਣਾ ਹੈ ਫਿਰ ਗੱਲ ਸਮਝ ਚ ਨਹੀਂ ਪੈਣੀ। ਓਪਨ ਮਾਈਂਡ ਰੱਖ, ਜ਼ਿੰਦਗੀ ਜਦੋਂ ਵੀ ਜਿਉਣੇ ਹੋ ਨਾ ਪਿਆਰਿਓ, ਓਪਨ ਮਾਈਂਡ ਰੱਖੋ। ਕੀ ਕਿਹਾ ਮੈਂ? ਓਪਨ, ਦਿਮਾਗ ਖੁੱਲਾ, ਖੁੱਲੇ ਦਿਲ ਨਾਲ ਸੋਚ। ਏਦਾਂ ਕਹਿੰਦੇ ਨਾ ਖੁੱਲੇ ਦਿਲ, ਮਤਲਬ ਦਿਮਾਗ ਖੁੱਲਾ ਰੱਖ ਕੇ ਸੋਚ। ਹਾਂ, ਜੇ ਢੱਕਣ ਲਾ ਕੇ ਰੱਖਿਆ ਕਿਸੇ ਨਾ ਕਿਸੇ ਬਾਬੇ ਦਾ ਢੱਕਣ ਤੇਰੇ ਦਿਮਾਗ ਤੇ ਲੱਗਿਆ, ਫਿਰ ਤੈਂ ਸ਼ਰਧਾ ਚ ਆ ਜਾਣਾ, ਫਿਰ ਇਮੋਸ਼ਨ ਤੇਰੇ ਹਾਵੀ ਹੋ ਜਾਣਗੇ, ਜਜ਼ਬਾਤ ਹਾਵੀ ਹੋ ਜਾਣਗੇ, ਦਿਮਾਗ ਡੈਡ ਹੋ ਜਾਂਦਾ। ਜਜ਼ਬਾਤੀ ਬੰਦਾ ਜਿਹੜਾ ਇਹਨਾਂ ਦਿਮਾਗ ਨਾਲ ਨਹੀਂ ਸੋਚ ਸਕਦਾ, ਤੇ ਜਿਹੜੇ ਦਿਮਾਗੀ ਹੁੰਦੇ ਆ ਉਹ ਜਜ਼ਬਾਤਾਂ ਨੂੰ ਹਾਵੀ ਨਹੀਂ ਹੋਣ ਦਿੰਦੇ, ਦਿਮਾਗ ਨਾਲ ਸੋਚਦੇ। ਤੇ ਮਤ ਉੱਚੀ ਰੱਖਣੀ ਹੈ ਜੀ, ਮਨ ਨੀਵਾਂ ਰੱਖਣਾ। ਸਿੱਖਾਂ ਦਾ ਮਨ ਨੀਵਾਂ, ਮਤ ਉੱਚਾ ਕਿਹਨੂੰ ਕਰਨਾ ਹੈ? ਮਤ ਨੂੰ, ਦਿਮਾਗ ਨੂੰ, ਆਪਣੇ ਵਿਚਾਰਾਂ ਨੂੰ ਥੱਲੇ ਰੱਖ, ਖੁੱਲਾ ਦਿਮਾਗ ਰੱਖ ਕੇ ਸੋਚ, ਫਿਰ ਦਿਮਾਗ ਵੜੂ ਗੱਲਾਂ ਸਾਰੀਆਂ। ਮੈਂ ਆਪਣੀ ਗੱਲ ਕਰਦਾ, 15 ਸਾਲ ਢੱਕਣ ਲਾ ਕੇ ਰੱਖਿਆ ਦਿਮਾਗ ਤੇ, ਜੋ ਕਿਹਾ ਨਾ ਜੀ ਨਾ, ਨਾ ਜੀ ਨਾ ਨਾ, ਫਿਰ ਜਦੋਂ ਮਾੜਾ ਜਿਹਾ ਢੱਕਣ ਚੱਕ ਕੇ ਵੇਖਿਆ ਵੀ ਯਾਰ ਕਈ ਕੁਛ ਸੋਚਣਾ ਪੈਣਾ, ਚੰਗੀ ਤਰ੍ਹਾਂ ਲਾ ਕੇ ਵੇਖਿਆ ਫਿਰ ਸਾਰਾ ਕੁਝ ਸਮਝ ਆਉਣ ਲੱਗ ਪਿਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਵੀ ਕਿੱਥੇ ਕਿੱਥੇ ਕੀ ਕੀ ਗਲਤ ਹੋ ਰਿਹਾ ਸਭ ਦਿਸਣ ਲੱਗ ਗਿਆ। ਪਰ ਜਿੰਨਾ ਚਿਰ ਦਿਮਾਗ ਤੇ ਢੱਕਣ ਲਾਈ ਰੱਖਿਆ ਉਹਨਾਂ ਚਿਰ ਨਹੀਂ ਪਤਾ ਲੱਗਿਆ। ਅੜੀ ਕਰ ਲਈ ਫਿਰ ਵੀ ਨਾ ਜੀ ਨਾ, ਲੈ ਐਂ ਕਿਵੇਂ ਹੋਜੂ, ਅੱਜ ਤੱਕ ਤੇ ਐਂ ਸੁਣਿਆ, ਅੱਜ ਤੱਕ ਤੇ ਐਂ ਸੁਣਿਆ, ਅੱਜ ਤੱਕ ਤੇ ਐਂ ਸੁਣਿਆ। ਨਹੀਂ ਭਾਈ, ਬਹੁਤ ਕੁਝ ਹੈ ਜਿਹੜਾ ਅਜੇ ਮੈਂ ਨਹੀਂ ਸੁਣਿਆ, ਬਹੁਤ ਕੁਝ ਹੈ ਜਿਹੜਾ ਅਜੇ ਮੈਂ ਨਹੀਂ ਸੋਚਿਆ, ਬਹੁਤ ਕੁਝ ਹੈ ਜਿਹੜਾ ਸਾਨੂੰ ਸੋਚਣਾ ਚਾਹੀਦਾ ਹੈ, ਬਹੁਤ ਕੁਝ ਹੈ ਸਾਡੇ ਵਿਕਾਸ ਦਾ ਰੋੜਾ ਹੈ। ਮੈਂ ਅਟਕ ਗਿਆ, ਮੈਂ ਖੜਿਆ ਪਾਣੀ ਬਣ ਗਿਆ, ਖੜੇ ਪਾਣੀ ਕੋਲੋਂ ਬਦਬੂ ਆਉਂਦੀ ਹੈ, ਖੜੇ ਪਾਣੀ ਕੋਲੋਂ ਨੱਕ ਤੇ ਕੱਪੜਾ ਲੈ ਕੇ ਲੰਘਣਾ ਪੈਂਦਾ, ਪਾਣੀ ਚੱਲਦੇ ਹੀ ਸੋਹਣੇ ਲੱਗਦੇ ਆ, ਤੇਰਾ ਦਿਮਾਗ ਚੱਲਣਾ ਚਾਹੀਦਾ ਖੜੀ ਨੱਕ ਤੇ। ਤੇ ਮੇਰਿਆ ਵੀਰਾ, ਜਿੱਥੇ ਤੈਨੂੰ ਮੈਂ ਖੜਿਆ ਦਿਸਦਾ, ਮੇਰੀ ਸੋਚ ਚ ਖੜੋਤ ਦਿਸਦੀ ਹੈ, ਤੇ ਮੈਂ ਵੀ ਖੜਿਆ ਪਾਣੀ ਹੈ, ਕੱਪੜਾ ਲੈ ਲੈ ਅੱਗੇ ਲੱਗਦਾ, ਜਿੱਦੇ ਲੱਗਦਾ ਤੁਹਾਨੂੰ। ਸਾਡੇ ਵਰਗਾ ਬੰਦਾ ਗੱਲ ਕਰਦਾ, ਤੁਹਾਨੂੰ ਲੱਗਦਾ ਵੀ ਨਹੀਂ ਆਹ ਗੱਲ ਜਿਹੜੀ ਹੈ ਨਾ ਇਹ ਤੇ ਇੱਥੇ ਖੜ ਗਈ, ਤੇਰਾ ਦਿਮਾਗ ਇਦੋਂ ਅੱਗੇ ਜਾਂਦਾ, ਤੇ ਜਾ, ਤੇਰੇ ਤੇ ਕੋਈ ਬੇੜੀ ਨਹੀਂ ਹੋਣੀ ਚਾਹੀਦੀ, ਕਿਸੇ ਦੀ ਬੇੜੀ ਨਹੀਂ ਹੋਣੀ ਚਾਹੀਦੀ, ਤੇਰਾ ਦਿਮਾਗ ਚੱਲਣਾ ਚਾਹੀਦਾ, ਵਿਕਾਸ ਕਰ, ਖੁੱਲ, ਤੈਨੂੰ ਇਹ ਖੁੱਲਣ ਦੀ ਆਜ਼ਾਦੀ ਕੁਦਰਤ ਦਿੰਦੀ ਹੈ, ਖੁੱਲਣ ਦੀ ਆਜ਼ਾਦੀ ਕੁਦਰਤ ਦੇ ਰਹੀ ਹੈ, ਰੱਬ ਦੇ ਰਿਹਾ। ਇਹ ਆਜ਼ਾਦੀ ਖੋਣ ਦਾ ਕਿਸੇ ਨੂੰ ਹੱਕ ਨਹੀਂ, ਚਾਹੇ ਕੋਈ ਬਾਬਾ ਹੋਵੇ, ਕੋਈ ਪ੍ਰਚਾਰਕ ਹੋਵੇ, ਤੇਰੀ ਖੁੱਲਣ ਦੀ ਆਜ਼ਾਦੀ ਖੋਣ ਦਾ ਕਿਸੇ ਨੂੰ ਕੋਈ ਹੱਕ ਨਹੀਂ, ਕਿਸੇ ਨੂੰ ਹੱਕ। ਦਿਮਾਗ ਖੋਲ ਕੇ ਜਦੋਂ ਸੋਚਦੇ ਆ ਤੇ ਸਭ ਕੁਝ ਐ ਪਿਕਚਰਾਂ ਕਲੀਅਰ ਹੋ ਜਾਂਦੀਆਂ। ਗੁਰੂ ਗੋਬਿੰਦ ਸਿੰਘ ਨੂੰ ਕਹਿੰਦਾ ਜੀ 12 ਸਾਲ ਹੋ ਗਏ ਮੌਨ ਰੱਖੇ ਨੂੰ, ਮਹਾਰਾਜ ਕਹਿੰਦੇ ਅੱਛਾ, ਇੱਕ ਸਿੱਖ ਨੂੰ ਬੁਲਾਇਆ, ਕਹਿੰਦੇ ਗੱਲ ਸੁਣ, ਕਹਿੰਦਾ ਹਾਂ ਮਹਾਰਾਜ, ਇਹਨੂੰ ਘਰੇ ਲੈ ਜਾ, ਪ੍ਰਸ਼ਾਦਾ ਵਧੀਆ ਛਕਾਉਣਾ, ਰੋਟੀ ਵਧੀਆ, ਤਾਜ਼ੇ ਤਾਜ਼ੇ ਫੁਲਕੇ, ਸਤ ਬਚਨ, 2-3 ਸਬਜ਼ੀਆਂ, ਸਤ ਬਚਨ, ਵਧੀਆ ਬਿਸਤਰਾ, ਸਤ ਬਚਨ, 7 ਦਿਨ ਸੇਵਾ ਕਰੋ। ਜੋਗੀ ਕਹਿੰਦਾ ਲੱਗ ਗਈਆਂ ਮੌਜਾਂ, ਗੁਰੂ ਸਾਹਿਬ ਨੇ ਡਿਊਟੀ ਲਾਤੀ, ਇੱਕ ਸਿੱਖ ਤੋਂ ਫਿਰ ਕਿਸੇ ਦੂਜੇ ਦੀ ਡਿਊਟੀ ਲਾ ਦੇਣਗੇ, ਆਪਣੀਆਂ ਆਪਣੀਆਂ ਮੌਜਾਂ ਹੀ ਮੌਜਾਂ। ਇਹ ਪਤਾ ਨਹੀਂ ਵੀ ਪੰਗਾ ਪੈ ਗਿਆ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇਹੋ ਜਿਹੇ ਹੈ ਜਿਹੜੇ ਤੇਰੀਆਂ ਗੱਲਾਂ 'ਚ ਆ ਜਾਣਗੇ, ਤੂੰ ਐਂ ਜੇ ਹੱਥ ਜਿਹਾ ਕਰ ਦੇਗਾ, ਮਹਾਰਾਜ ਕਹਿਣਗੇ ਵੀ ਠੀਕ ਹੈ, ਸੱਚੀ ਸਾਧ ਹੈ। ਉਹਨਾਂ ਦੇ ਸਾਹਮਣੇ ਬੰਦਾ ਜਾਣ ਤੋਂ ਐਂ ਕਬਰ ਵੀ ਪੈਰੋਂ ਕੱਢ ਲੈਣਾ ਹੈ, ਬੰਦਾ ਡਰ ਜਾਂਦਾ ਹੈ। ਵੱਡੇ ਤੋਂ ਵੱਡਾ ਗੱਲ ਕਹਿੰਦਾ ਮੈਂ ਖੜਿਆ ਨਾ ਜਦੋਂ ਐਂ, ਤੇ ਜਦੋਂ ਐਂ ਮੇਰੇ ਕੰਨੀ ਵੇਖਣਗੇ ਵੀ ਹਾਂ ਬਈ, ਤੇ ਝੂਠ ਬੋਲ ਨਹੀਂ ਹੋਣਾ ਉਹਦੀ ਫੜਿਆ ਜਾਊ, ਮੈਂ ਕੰਬ ਜਾਂਦਾ ਅਗਲਾ ਸਾ। ਉਹਨਾਂ ਨੂੰ ਸਮਝ ਹੈ, ਹੁਣ ਉਹ ਆਲੇ ਦੁਆਲੇ ਵਾਲੇ ਜਾਣਦੇ ਆ, ਪੱਕਿਆਂ ਨੂੰ ਪਤਾ ਹੈ, ਕੱਚੇ ਬੜੇ ਖੁਸ਼ ਵੀ ਅੱਛਾ ਜੀ ਜੋਗੀ ਬੜਾ ਕਮਾਈ ਵਾਲਾ। ਉਸ ਜੋਗੀ ਨੂੰ ਲੈ ਗਿਆ, ਮਰ ਨੇ ਇਕੱਲੇ ਸਿੱਖ ਨੂੰ ਬੁਲਾ ਲਿਆ, ਕਹਿੰਦੇ ਗੱਲ ਸੁਣ ਲੈ, ਸੇਵਾ ਸੂਵਾ ਠੀਕ ਹੀ ਕਰਨੀ ਹੈ, ਮੈਂ ਤੈਨੂੰ ਉਹਦੇ ਸਾਹਮਣੇ ਹੀ ਕਿਹਾ 7 ਦਿਨਾਂ ਬਾਅਦ ਬੁਲਾਵਾਂਗੇ, ਜਿੱਦੇ ਪੁੱਛਿਆ ਤੂੰ ਕਈ ਸੇਵਾ ਵਾਲੇ ਵੱਟ ਕੱਢ ਤੇ। ਕਹਿੰਦਾ ਮਹਾਰਾ ਮੈਂ ਤੇ ਤੁਹਾਡੀ ਮੰਨਣੀ ਹੈ, ਤੁਹਾਡੀ ਡਿਊਟੀ ਲਾਈ ਹੈ, ਲੈ ਗਿਆ ਘਰੇ, ਅਈ ਸਿੱਟਦੀ ਜਿੱਦਾਂ ਬੋਰੀ ਜੀ ਸਿੱਟਦੀ ਹੈ ਵੀ ਇੱਥੇ ਪੈ ਜਾ। ਉਹ ਸੋਚੇ ਕਹਿੰਦੇ ਬਿਸਤਰਾ ਦੇਣਗੇ, ਕਹਿੰਦੇ ਪੈ ਜਾ, ਉਹ ਪੈ ਗਿਆ। ਪ੍ਰਸ਼ਾਦਾ ਰਾਤ ਦਾ ਹੀ ਸੀ, ਉਹੀ ਫੜਾਤਾ, ਇੱਕੋ ਹੀ ਰੋਟੀ, ਇੱਕ ਦੋ ਜੋ ਵੀ ਚਲੋ ਅਚਾਰ ਫੜਾਤਾ, ਤਾਜ਼ੇ ਪ੍ਰਸ਼ਾਦੇ ਦੇਣੇ ਸੀ, ਨਾਲੇ ਕਹਿੰਦੇ ਸੀ ਵਧੀਆ ਦੇਣਗੇ ਸਬਜ਼ੀਆਂ। ਯਾਰ ਇਹ ਸਿੱਖ ਗੁਰੂ ਦੀ ਮੰਨਦੇ ਹੀ ਨਹੀਂ, ਉੱਤੋਂ ਉੱਤੋਂ ਹੀ ਸਿੱਖ ਨੇ। ਉਹਨੇ ਨੂੰ ਕਹਿੰਦੇ ਜਦੋਂ ਸੱਤ ਦਿਨ ਲੰਘੇ, ਉਹਨੇ ਮਸਾਂ ਸੱਤ ਦਿਨ ਲੰਘਾਏ, ਸੱਤਾਂ ਦਿਨਾਂ ਬਾਅਦ ਹੁਣ ਬੋਲ ਤੇ ਸਕਦਾ ਨਹੀਂ ਸੀ ਮੋਨੀ ਬਾਬਾ, ਇਹ ਵੀ ਪੰਗਾ ਹੀ ਸੀ। ਤੇ ਉਹ ਜਦੋਂ ਸੱਤਾਂ ਕੁ ਦਿਨਾਂ ਬਾਅਦ ਬੁਲਾਇਆ, ਮਹਾਰਾਜ ਕਹਿੰਦੇ ਕਿਵੇਂ ਬਈ ਕਰਦਾ ਸੇਵਾ? ਕਹਿੰਦਾ ਮਹਾਰਾਜ ਵੱਟ ਕੱਢ ਤੇ ਇੰਨਾ ਪ੍ਰਸ਼ਾਦਾ, ਤਾਜ਼ੇ ਤਾਜ਼ੇ ਫੁਲਕੇ, ਤਾਜ਼ੀਆਂ ਤਾਜ਼ੀਆਂ ਸਬਜ਼ੀਆਂ, ਵਧੀਆ ਬਿਸਤਰਾ ਨਵੇਂ ਤੋਂ ਨਵਾਂ। ਮਹਾਰਾਜ ਮੈਂ ਤੇ ਕੰਮ ਵੱਟ ਕੱਢ ਤੇ ਸੇਵਾ ਦੇ, ਉਹਨੂੰ ਅੱਕ ਲੱਗੇ ਫਿਰ ਅੱਛਾ ਮਹਾਰਾਜ ਹੋਰ ਮਹਾਰਾਜ ਅੱਛਾ ਫਿਰ ਮਿੱਠਾ ਵੀ ਨਾਲ, ਹਾਂ ਮਹਾਰਾਜ ਸਵੀਟ ਡਿਸ਼ ਵੀ ਨਾਲ। ਮੰਨ ਲਓ ਮਿੱਠਾ, ਉਦੋਂ ਹੁਣ ਅੰਗਰੇਜ਼ੀ ਤਾਂ ਨਹੀਂ ਬੋਲਦੇ, ਮਤਲਬ ਬਈ ਖੀਰ ਵੀ ਸੀ, ਕੜਾਹ ਵੀ ਸੀ। ਜਦੋਂ ਐ ਬੋਲੀ ਗਿਆ, ਉਹਨੂੰ ਲੱਗੀ ਅੱਗ, ਕਹਿੰਦਾ ਮਹਾਰਾਜ ਝੂਠ ਬੋਲਦਾ, ਭੁੱਖਾ ਮਾਰਤਾ ਮੈਨੂੰ ਇਹਨੇ, ਰਹਿ ਹੀ ਨਹੀਂ ਹੋਇਆ। ਮਹਾਰਾਜ ਕਹਿੰਦੇ ਬਸ, ਹੱਸ ਪਏ ਮਹਾਰਾਜ ਉਹਦੇ, ਕਹਿੰਦੇ ਸਾਰੇ ਹੀ ਦਰਬਾਰ ਹੱਸ। ਉਹਨੂੰ ਫਿਰ ਪਤਾ ਲੱਗਿਆ ਮੈਂ ਤੇ ਬੋਲ ਪਿਆ, ਮੈਂ ਤੇ ਮੋਨੀ ਸੀ, ਟੁੱਟ ਗਿਆ ਮੋਨ, ਨੀਵੀਂ ਜੀ ਪਾਲੀ। ਮਹਾਰਾਜ ਕਹਿੰਦੇ ਬਸ ਪ੍ਰਸ਼ਾਦਿਆਂ ਪਿੱਛੇ ਹੀ, ਓਏ ਰੋਟੀ ਪਿੱਛੇ, 12 ਸਾਲ ਦੀ ਕਮਾਈ ਤੇਰੀ ਕਿੱਧਰ ਨੂੰ ਗਈ? ਉੱਥੇ ਹੀ ਜਦੋਂ ਮਨ ਬੋਲਦਾ ਹੈ, ਯਾਰ ਜੇ ਜੀਵ ਤੇਰੀ ਤੇਰਾ ਨਾ, ਮੈਂ ਸਾਧ ਵੇਖੇ ਹੈ ਜੀ, ਐ ਨਾ ਲਿਖ ਕੇ ਫੱਟੀਆਂ ਦੇ ਉੱਤੇ ਐ ਲਿਖ ਵੀ ਮੈਨੂੰ ਆਹ ਚਾਹੀਦਾ, ਐ ਕਰ ਦਿਓ, ਫਲਾਣੇ ਸੇਠ ਨੂੰ ਬੁਲਾਓ, ਉਹਦੇ ਤੋਂ ਆਹ ਮੰਗਣਾ ਹੈ, ਉਹਨੂੰ ਉਹਨੂੰ ਉਹਦੀ ਪਰਚੀ 11,000 ਦੀ ਕੱਟਣੀ, ਐ ਲਿਖ ਕੇ ਦੇ ਦਿੰਦਾ। ਤੇ ਸੋਚਣ ਵਾਲੀ ਗੱਲ ਇਹ ਹੈ ਵੀ ਜੀਭ ਹੀ ਬੰਦ ਹੈ, ਮਨ ਬੋਲੀ ਜਾਂਦਾ, ਅੰਦਰ ਵਿਚਾਰ ਚੱਲੀ ਜਾਂਦੇ ਹੈ। ਜੇ ਤੇਰਾ ਨਾ ਬੋਲਣਾ ਹੀ ਪਸੰਦ ਹੁੰਦਾ ਰੱਬ ਨੂੰ, ਤੇ ਤੈਨੂੰ ਪੈਦਾ ਹੀ ਗੁੰਗਾ ਕਰ ਦਿੰਦਾ, ਗੁੰਗਾ ਹੀ। ਤੇ ਜੇ ਐ ਕਿਰਪਾ ਹੁੰਦੀ ਹੈ ਫਿਰ ਗੁੰਗੇ ਤੇ ਸਾਰੇ ਬ੍ਰਹਮ ਗਿਆਨੀ, ਕਿਉਂਕਿ ਸਾਰੀ ਜ਼ਿੰਦਗੀ ਬੋਲੇ ਹੀ ਨਹੀਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਲੈ ਕਦੇ ਗੁੰਗੇ ਨੂੰ ਮੱਥਾ ਟੇਕਿਆ ਵੀਰੋ? ਬੋਲੋ ਪਿੰਡ ਚ ਕਿੰਨੇ ਗੁੰਗੇ ਕਦੇ ਦਾਇਆ ਪੈਰੀ ਹੱਥ? ਤੇ ਜਿੱਦੇ ਪਿੰਡ ਚ 12 ਸਾਲ ਪਹਿਲਾਂ ਦਾ ਮੋਨੀ ਆ ਜਾਂਦਾ, ਉਹਦੀ ਮਰ ਜਾਂਦੇ ਸਾਰੇ ਹੀ, ਚਰਨ ਪਵਾਓ ਬਾਬਾ ਜੀ ਦੇ, ਵੱਡੇ ਬਾਬਾ ਜੀ ਆ ਗਏ ਇੱਥੇ। ਤੈਂ ਤੇਰੇ ਪਿੰਡ ਚ ਗੁੰਗਾ ਨੀ ਵੇਖਿਆ? ਤੈ ਬੋਲ, ਉਹ ਵੀ ਨੀ ਬੋਲਦਾ, ਇਹ ਵੀ ਨੀ ਬੋਲਦਾ, ਫਰਕ ਕੀ ਹੈ? ਬਸ ਦਿਮਾਗ ਚ ਵਾੜਤਾ, ਸਾਡੇ ਅੰਦਰ ਸਵਾਲ ਪੈਦਾ ਹੀ ਨਹੀਂ ਹੁੰਦੇ। ਆ ਦਿਮਾਗ ਪਿੰਗਲਾ ਕੀਤਾ ਪਿਆ, ਚੱਲਦਾ ਹੀ ਨਹੀਂ। ਪਰ ਪਿੰਗਲਾ ਤੁਰਨ ਲੱਗ ਜਾਂਦਾ ਹੈ, ਜੇ ਪਿੰਗਲਾ ਤੁਰਨਾ, ਬੋਲੋ ਗੱਜ ਕੇ, ਚਾਹਵੇ ਅੰਨੇ ਵੇਖਣਗੇ ਜੇ ਵੇਖਣਾ ਚਾਹੁਣਗੇ। ਉਹ ਭਾਈ ਜਿਹੜੇ ਜਮਾਂ ਹੀ ਨਹੀਂ ਸੋਚਦੇ, ਸੋਚਣ ਲੱਗਣਗੇ। ਜੇ ਦਿਮਾਗ ਚਲਾਉਣਾ ਚਾਹੁੰਦੇ ਨੇ, ਚੱਲਣਗੇ ਦਿਮਾਗ, ਸੋਚਣਗੇ। ਆਉਣ ਵਾਲੀ ਪੀੜ੍ਹੀ ਬਹੁਤ ਵਧੀਆ ਤਰੀਕੇ ਨਾਲ ਪੜ੍ਹ ਪੁੜ ਰਹੀ ਹੈ, ਤੇ ਇਹ ਸੋਚਣ ਵਾਲੇ। ਆ ਮੈਨੂੰ ਹੁਣ ਐ ਲੱਗਦਾ, ਆ ਪੜ੍ਹੇ ਲਿਖੇ ਬੱਚੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੁਣ ਸਵਾਦ ਆਉਣਾ, ਵੀ ਆਹ ਹੁਣ ਬਣੀ ਹੈ ਗੱਲ, ਜੋ ਮੈਂ ਕਹਿੰਦਾ ਹੋਣ ਵਾਲਿਆਂ ਦੇ ਸਮਝ ਚ ਪਊ। ਸੁਣੋ, ਪਖੰਡੀਆਂ ਦੇ ਡੇਰੇ ਲੋਕੀ ਕਹਿੰਦੇ ਅਨਪੜ੍ਹ ਬੀਬੀਆਂ ਨੇ ਕਾਮਯਾਬ ਕਰੇ ਨੇ, ਕਹਿੰਦੇ ਨਾ ਲੋਕ ਅਨਪੜ੍ਹ ਨੇ ਨਾ ਲੋਕ ਵਿਚਾਰੇ, ਭੋਲੇ ਭਾਲੇ ਨੇ, ਭੋਲੇ ਭਾਲਿਆਂ ਨੂੰ ਲੁੱਟ ਲੈਂਦੇ ਆ। ਪਰ ਹੁਣ ਸੋਚੋ ਵੀ ਆ ਗੁਰੂ ਗ੍ਰੰਥ ਸਾਹਿਬ ਦੀ ਸੋਚ ਨੂੰ ਪੜ੍ਹੇ ਲਿਖੇ ਅੱਗੇ ਲਿਜਾ ਸਕਦੇ ਕਿ ਨਹੀਂ ਲਿਜਾ ਸਕਦੇ? ਬਦਲ ਸਕਦਾ ਨਾ ਜ਼ਮਾਨਾ, ਹੁਣ ਮੌਕਾ ਆਇਆ। ਜਿਹੜੇ ਵੀਰ ਪੜ੍ਹੇ ਹੋ, ਦਿਮਾਗ ਚਲਾਓ, ਨਹੀਂ ਵੀ ਪੜ੍ਹੇ, ਅਨਪੜ੍ਹ ਦੇ ਵੀ ਸਮਝ ਚ ਪੈਂਦੀ ਹੈ। ਉਹ ਯਾਰ ਐਡੀ ਕਿਹੜੀ ਗੱਲ ਹੈ, ਉਹਦੇ ਦੋਧੀ ਨਾਲ ਅਸੀਂ ਹਿਸਾਬ ਜਿਹਾ ਕਰ ਲੈਣਾ ਮਿੰਟ ਚ, ਪੰਦਰੀ ਦਾ ਮਿੰਟ ਚ, ਅਨਪੜ੍ਹ ਬੰਦਾ ਵੀ ਹਿਸਾਬ ਕਰ ਲੈਂਦਾ। ਕਮਲੇ ਥੋੜਾ ਸੀ, ਸਾਡੇ ਦਿਮਾਗ ਚੱਲਦੇ ਆ। ਸੋਚੋ, ਵਿਚਾਰਨਾ ਸ਼ੁਰੂ ਕਰੋ, ਚਲਾਓ ਪਿੰਗਲੇ, ਤੁਰੀਏ, ਕਿਉਂ ਬੁੱਧੂ ਬਣੀਏ? ਬਥੇਰੇ ਸਾਲ ਲੰਘੇ ਕਮਲ ਕੁੱਟਦਿਆਂ, ਆਓ ਸਿਆਣੇ ਬਣ ਕੇ ਜ਼ਿੰਦਗੀ ਜਿਉਈਏ, ਅਕਲ ਵਾਲੇ ਹੋਈਏ, ਸਮਝ ਵਾਲੇ ਹੋਈਏ। ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ, ਗੁਰ ਗਿਆਨ ਦਿਓ,
ਮਨ ਸਮਝਾ,
ਮਨ ਸਮਝਾ, ਸਾਡਾ ਮਨ ਸਮਝੇ, ਸਾਡਾ ਦਿਮਾਗ ਛੱਲੇ, ਸਾਡਾ ਬੌਧਿਕ ਵਿਕਾਸ ਹੋਵੇ, ਆ ਖੁੱਲੇ ਸਾਡਾ। ਆ 35 ਸੀ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦਰਜ ਹੈ, ਸਾਰੇ ਹੀ ਖੋਲ ਕੇ ਬੈਠੇ, ਖੁੱਲੇ ਸੀ, ਤਾਂ ਹੀ ਦਿਮਾਗ ਖੁੱਲਦਾ ਹੈ ਜਦੋਂ। ਅੱਜ ਡੈਮੋਕ੍ਰੇਸੀ ਦੇ ਵਿੱਚ ਅੱਜ ਕਦਰ ਹੈ ਪੜ੍ਹਾਈਆਂ ਦੀ, ਉਦੋਂ ਜਦੋਂ ਡਿਕਟੇਟਰਸ਼ਿਪ ਸੀ, ਜਿਹੜਾ ਦਿਮਾਗ ਚਲਾਉਂਦਾ ਸੀ ਉਹਨੂੰ ਤਵੀਆਂ ਤੇ ਪਾਉਂਦੇ ਸੀ, ਉਸ ਵੇਲੇ ਖਤਰਾ ਸੀ। ਅਗਲੇ ਉਦੋਂ ਵੀ ਦਿਮਾਗ ਖੋਲਣ ਦੀ ਗੱਲ ਕਰਦੇ ਹੈ, ਅੱਜ ਤੇ ਖਤਰਾ ਹੀ ਕੋਈ ਨਹੀਂ, ਅੱਜ ਤੇ ਕਦਰ ਹੈ, ਅੱਜ ਤੁਸੀਂ ਅੱਜ ਕਿਉਂ ਨਹੀਂ ਖੋਲਣਾ ਦਿਮਾਗ? ਉਹਨਾਂ ਨੇ ਉਦੋਂ ਵੀ ਆਪਣੇ ਦਿਮਾਗ ਚਲਾ ਲਏ। ਸਾਡੇ ਕੋਲ ਤੇ ਅੱਜ ਤੇ ਡੈਮੋਕ੍ਰੇਸੀ ਹੈ, ਅੱਜ ਤੇ ਹੱਕ ਨੇ, ਅੱਜ ਤੇ ਲੋਕਤੰਤਰ ਹੈ। ਤਾਂ ਕਰਕੇ ਤੁਹਾਨੂੰ ਬੇਨਤੀ ਹੈ, ਥੋੜ੍ਹਾ ਜਿਹਾ ਆਪਣੇ ਆਪ ਦਾ ਵਿਕਾਸ ਕਰੀਏ,
ਤੇ ਕੋਸ਼ਿਸ਼ ਕਰੀਏ ਗੁਰਬਾਣੀ ਨੂੰ ਸਮਝਣ ਦੀ, ਆਪਣੀ ਜ਼ਿੰਦਗੀ ਵਿੱਚ ਜਿਉਣ ਦੀ। ਢਾਈ ਘੰਟੇ ਹੋ ਗਏ, ਪੰਜ ਕੁ ਮਿੰਟ ਆਨੰਦ ਸਾਹਿਬ ਤੇ ਲੱਗਣੇ ਆ। ਅਰਦਾਸ ਚ ਜੁੜ ਕੇ ਹੁਕਮਨਾਮੇ ਸੁਣ ਕੇ ਜਾਇਓ। ਇੱਕ ਅਰਜ ਇਹ ਹੈ ਕਿ ਵੇਲੇ ਨਾਲ ਆਇਆ ਕਰੋ ਭਾਈ। ਮੈਂ ਕੱਲ ਵੀ ਕਹਿ ਕੇ ਗਿਆ ਸੀ, ਮੈਂ 7:45 ਅੱਜ ਆਇਆ, 50 ਮਿੰਟ ਹੋਏ ਸੀ, 7:50 ਤੇ ਜਦੋਂ ਆਇਆ ਸੀ ਤੇ ਸੰਗਤ ਮੈਨੂੰ ਲੱਗਦਾ ਇੱਥੇ 100 ਕੁ ਸਰੀਰ ਹੀ ਬੈਠਾ ਸੀ, ਸਾਰੇ ਹੀ ਬਾਅਦ ਚ ਆਏ ਆ। ਤੁਹਾਨੂੰ ਬੇਨਤੀ ਹੈ ਥੋੜਾ ਜਿਹਾ ਇੱਕ ਦਿਨ ਕੱਲ ਦਾ ਰਹਿ ਗਿਆ, ਵੇਲੇ ਨਾਲ ਘਰ ਦੇ ਕੰਮ ਕਾਰ ਨਿਬੇੜ ਲਓ, ਕੱਲ ਨੂੰ ਵੱਧ ਚੜ ਕੇ ਆਓ। ਪੜ੍ਹਾਈ ਵਧੀਆ, ਗੁਰਮਤ ਦੀ ਪੜ੍ਹਾਈ ਬਹੁਤ ਵਧੀਆ, ਤੇ ਆਓ ਬਾਣਾ ਪਾ ਕੇ। ਬਾਣਾ ਮਤਲਬ ਸ੍ਰੀ ਸਾਹਿਬ ਪਾਈ ਅਕਕਾਰ ਦਾੜੀ ਕੇਸ, ਤੇ ਦੁਨੀਆਂ ਨੂੰ ਦੱਸੀਏ ਵੀ ਅਸੀਂ ਯੂਨੀਫਾਰਮ ਪਾਈ ਹੈ, ਅਸੀਂ ਇਸ ਸਕੂਲ ਦੇ ਸਟੂਡੈਂਟ ਹਾਂ, ਅਸੀਂ ਪੜ੍ਹਦੇ ਹਾਂ। ਵੇਖੋ ਭਾਈ, ਕੱਲੀ ਵਰਦੀ ਪਾਉਣੀ ਠੀਕ ਹੈ ਕਿ ਪੜ੍ਹਾਈ ਵਾਲੇ ਨੂੰ ਵਰਦੀ ਪਾਉਣ ਦਾ ਫਾਇਦਾ ਹੈ? ਬੰਦਾ ਪੜ੍ਹੇ ਵੀ ਤੇ ਵਰਦੀ ਵੀ ਪਾਵੇ, ਤੇ ਜੇ ਪੜ੍ਹਾਈ ਕਰਦਾ ਨਹੀਂ ਤੇ ਕੱਲਾ ਵਰਦੀ ਪਾਈ ਫਿਰੇ, ਉਹਦਾ ਕੀ ਫਾਇਦਾ? ਆ ਜਿਹੜੇ ਜਿਹੜੇ ਪੜ੍ਹਨਾ ਚਾਹੁੰਦੇ ਹੋ, ਸ਼ਰਮ ਨਾ ਮੰਨੋ, ਫਿਰ ਸਾਨੂੰ ਆ ਯੂਨੀਫਾਰਮ ਪਾ ਕੇ ਰੱਖਣ ਚ ਕੋਈ ਸੰਗ ਨਹੀਂ, ਵੀ ਅਸੀਂ ਵੀ ਇਸ ਸਕੂਲ ਦੇ ਸਟੂਡੈਂਟ, ਇੱਥੇ ਪੜ੍ਹਦੇ ਹਾਂ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ, ਸਮਝਦੇ ਹਾਂ, ਸਾਨੂੰ ਅਕਲ ਆ ਰਹੀ ਹੈ, ਜ਼ਿੰਦਗੀ ਸੋਹਣੀ ਬਣ ਰਹੀ ਹੈ। ਜਿਵੇਂ ਜਿਵੇਂ ਦਾਖਲਾ ਲਿਆ, ਜਦੋਂ ਤੋਂ ਪੜ੍ਹਨ ਲੱਗੇ ਆ, ਦਿਮਾਗ ਖੁੱਲਿਆ, ਉਦੋਂ ਬਾਅਦ ਜ਼ਿੰਦਗੀ ਜਿਉਣ ਦਾ ਸਵਾਦ ਜੇ ਆਉਣ ਲੱਗਿਆ, ਚਮਕ ਆ ਗਈ ਸਾਡੇ ਚ, ਚਮਕ ਬੜਕ ਆ ਗਈ, ਤੜ ਆ ਗਈ, ਹਿੰਮਤ ਆ ਗਈ, ਦਲੇਰੀ ਆ ਗਈ, ਕੰਮ ਕਰਨ ਨੂੰ ਜੀ ਕਰਦਾ ਹੈ, ਫਰਜ਼ ਪਛਾਣਨ ਲੱਗੇ ਆ, ਆਪਣੇ ਜ਼ਿੰਮੇਵਾਰੀ ਸਮਝ ਆਉਣ ਲੱਗੀ ਹੈ, ਦਿਮਾਗ ਚਲਾਈਏ। ਮੇਰੀਆਂ ਭੈਣਾਂ ਨੂੰ ਬੇਨਤੀ ਹੈ, ਵੀਰਾਂ ਨੂੰ ਬੇਨਤੀ, ਆਓ ਅੰਮ੍ਰਿਤ ਦੀ ਦਾਤ ਲੈ ਕੇ, ਪੰਜ ਕਕਾਰੀ ਹੋ ਕੇ, ਦਾਖਲਾ ਲੈ ਕੇ ਆਪਣੀ ਜ਼ਿੰਦਗੀ ਜਿਉਈਏ, ਚਮਕ ਪੈਦਾ ਕਰੀਏ। ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ, ਗੁਰਦੁਆਰਾ ਸਿੰਘ ਸਭਾ ਥਾਣਾ ਰੋਡ, ਚੇਤਾ ਰੱਖਿਓ, ਥਾਣਾ ਰੋਡ ਗੁਰਦੁਆਰਾ ਸਿੰਘ ਸਭਾ, ਮੇਨ ਬਾਜ਼ਾਰ, ਮੇਨ ਬਾਜ਼ਾਰ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਹੈ, ਥਾਣਾ ਰੋਡ ਹੈ, ਤੇ ਭਾਦਸੋਂ ਪਿੰਡ ਦੇ ਵਿੱਚ ਮੇਨ ਬਾਜ਼ਾਰ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਹੈ। ਜਿਨ੍ਹਾਂ ਵੀਰਾਂ ਭੈਣਾਂ ਨੇ ਅੰਮ੍ਰਿਤ ਛਕਣਾ, ਕੱਲ 5 ਵਜੇ 6 ਵਜੇ ਤੱਕ ਆ ਜਾਓ, 6 ਵਜੇ ਕੇਸੀ ਇਸ਼ਨਾਨ ਕਰਕੇ ਸਾਫ ਬਸਤਰ ਪਾ ਕੇ 6 ਵਜੇ ਪਹੁੰਚਣ ਦੀ ਕਿਰਪਾਲਤਾ ਕਰੋ। ਵੱਧ ਤੋਂ ਵੱਧ ਦਾਖਲਾ ਲੈ ਕੇ ਅੰਮ੍ਰਿਤ ਛਕ ਕੇ ਤੇ ਇਸ ਸਕੂਲ ਦੇ ਸਟੂਡੈਂਟ ਬਣੀਏ, ਵਿਦਿਆਰਥੀ ਬਣੀਏ, ਪੜ੍ਹਾਈ ਪੜ੍ਹੀਏ, ਦਿਮਾਗ ਖੋਲੀਏ। ਗੁਰੂ ਸਾਹਿਬ ਸਾਨੂੰ ਇਹ ਸੋਚਣ ਲਾਤਾ ਉਹਨਾਂ ਨੇ, ਆ ਕਿਉਂ ਹੈ ਵਾਏ, ਆ ਕਿਉਂ ਹੈ? ਜਿਵੇਂ ਨਿੱਕਾ ਜਿਹਾ ਬੱਚਾ ਸਵਾਲ ਪੁੱਛਦਾ, ਮੈਂ ਸ਼ੁਰੂ ਗੱਲ ਕੀਤੀ ਸੀ ਵੀ ਬੱਚਾ ਜੇ ਸਵਾਲ ਪੁੱਛਦਾ ਇਹਦਾ ਮਤਲਬ ਇਹ ਹੈ ਵੀ ਇਹਦੇ ਦਿਮਾਗ ਦਾ ਵਿਕਾਸ ਹੋ ਰਿਹਾ, ਤੇ ਜਦੋਂ ਆਪਾਂ ਵੀ ਸਵਾਲ ਕਰਨ ਲੱਗ ਗਏ ਇਹਦਾ ਮਤਲਬ ਸਾਡੇ ਦਿਮਾਗ ਦਾ ਹੁਣ ਵਿਕਾਸ ਹੋ ਰਿਹਾ, ਦਿਮਾਗ ਦਾ ਵਿਕਾਸ ਹੋ ਰਿਹਾ। ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ, ਇੱਕੇ ਦੀਵਾਨ ਰਹਿੰਦਾ ਹੈ, ਵੱਧ ਚੜ ਕੇ ਪਹੁੰਚ ਕੇ ਰਲ ਮਿਲ ਕੇ ਆਪਾਂ ਸਾਰੇ ਲਾਹਾ ਪ੍ਰਾਪਤ ਕਰੀਏ। ਗੁਰੂ ਜੀ ਜਾਣਗੇ ਫਿਰ ਜਾਣਾ, ਪਹਿਲਾਂ ਨਹੀਂ ਜਾਣਾ, 5 ਕੁ ਮਿੰਟ ਟਕਾ ਰੱਖਿਓ। ਅਰਦਾਸ ਕਰਦੇ ਹਾਂ, ਹੁਕਮਨਾਮੇ ਸੁਣਦੇ ਹਾਂ, ਫਿਰ ਚਾਲਾ ਪਾਉਂਦੇ ਹਾਂ। ਬਾਕੀ ਅੰਮ੍ਰਿਤ ਛਕਣ ਵਾਲੇ ਜ਼ਰੂਰ ਕੋਈ ਛੱਕ ਕੇ ਭੁੱਲ ਗਲਤੀ ਕਰ ਬੈਠਾ, ਦੁਬਾਰਾ 5 ਪਿਆਰਿਆਂ ਸਾਹਮਣੇ ਆ ਕੇ ਸੁਧਾਈ ਕਰਾ ਲਓ। ਵੱਧ ਤੋਂ ਵੱਧ ਭੈਣਾਂ ਵੀਰ ਭਰਾ ਆਓ, ਆਪਾਂ ਅੰਮ੍ਰਿਤ ਛੱਕ ਕੇ ਸਤਿਗੁਰੂ ਜੀ ਦੇ ਦਰ ਘਰ ਨਾਲ ਜੁੜ ਕੇ ਆਪਣੇ ਜੀਵਨ ਨੂੰ ਸੋਹਣਾ ਬਣਾਈਏ, ਰਸ ਲਈਏ, ਆਨੰਦ ਲਈਏ, ਜ਼ਿੰਦਗੀ ਜਿਉਣ ਦਾ ਸਵਾਦ ਆਵੇ। ਦਿਨ ਕੱਟੀ ਨਾ ਕਰੀਏ, ਜ਼ਿੰਦਗੀ ਜਿਉਣੀ ਸਿੱਖ ਲਈਏ। ਗੁਰਮਿਲ ਚੱਜ ਅਚਾਰ ਸਿੱਖ, ਤੁਧ ਕਦੇ ਨਾ ਲੱਗੇ ਦੁੱਖ। ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਉਹ ਵਾਰੀ ਵਾਰੀ ਆ ਕੇ ਨਮਸਕਾਰ ਕਰ ਲਓ, ਸੰਗਤਾਂ ਨੇ ਆਪੋ ਆਪਣੀ ਜਗ੍ਹਾ ਤੇ ਬੈਠੇ ਰਹਿਣਾ, ਪਰਸ ਮੋਬਾਈਲ ਗਹਿਣੇ ਸੰਭਾਲ ਕੇ ਰੱਖਿਓ, ਬੱਚਿਆਂ ਤੋਂ ਲੈ ਕੇ ਪਰਸ ਮੋਬਾਈਲ ਗਹਿਣੇ ਸੰਭਾਲਿਓ ਭਾਈ, ਆਪੋ ਆਪਣੇ ਕਈ ਤਰ੍ਹਾਂ ਦੇ ਸ਼ਰਾਰਤੀ ਵਿੱਚ ਆ ਜਾਂਦੇ, ਖਿਆਲ ਰੱਖਿਓ। ਗੱਜ ਕੇ ਆਨੰਦ ਸਾਹਿਬ ਜੀ ਬੋਲ, ਰਾਮ ਕਲੀ ਮੁਹੱਲਾ ਤੀਜਾ, ਆਨੰਦ ਦੇ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ I'm
ਸਭ ਸਵਾਰਨਾ